ਈ ਅਕਥ ਕਹਾਣੀ ਜਨ ਬੋਲੇ ਅੰਮ੍ਰਿਤ ਬਾਣੀ। ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਰੱਬੀ ਗੱਲ ਸਾਨੂੰ ਸਰਵਣ ਕਰਾ ਰਹੇ ਨੇ ਕਿ ਪਰਮਾਤਮਾ ਦੀ ਕਹਾਣੀ ਉਸ ਦੀ ਗੱਲ ਕਹਿਣੀ ਬੜੀ ਅਕਥ ਹੈ, ਕਹਿਣੇ ਤੋਂ ਬਾਹਰੀ ਹੈ। ਪਰ ਜਦੋਂ ਅਸੀਂ ਸੇਵਕ ਬਣ ਕੇ ਤੇ ਅੰਮ੍ਰਿਤਮਈ ਬਾਣੀ ਦੇ ਬੋਲਾਂ ਰਾਹੀਂ ਉਸਦੀ ਉਸਤਤ ਕਰਦੇ ਹਾਂ ਤੇ ਉਸਦੀ ਅਕਥ ਕਥਾ ਵਿੱਚ ਜੁੜਦੇ ਹਾਂ ਤਾਂ ਆਓ ਰੱਬੀ ਅਕਥ ਕਥਾ ਵਿੱਚ ਜੁੜੀਏ, ਸ਼ਬਦ ਗਾਇਨ ਸਰਵਣ ਕਰੀਏ ਇਹ ਸ਼ਬਦ ਦੇ ਰੂਪ ਵਿੱਚ।
ਰੇਡੀਓ ਤੇ ਸਵੇਰੇ 8 ਵਜੇ ਪ੍ਰਸਾਰਿਤ ਹੋਣ ਵਾਲੇ ਗੀਤ ਸੰਗੀਤ ਨਾਲ ਭਰਪੂਰ ਲਹਿਰਾਂ ਪ੍ਰੋਗਰਾਮ ਵਿੱਚ ਹਲਕੀਆਂ ਫੁਲਕੀਆਂ ਤੇ ਜਾਣਕਾਰੀ ਭਰਪੂਰ ਗੱਲਾਂ ਵੀ ਕਰਿਆ ਕਰਾਂਗੇ ਅਤੇ ਵਿਚਾਰ ਵੀ ਸੁਣਿਆ ਕਰਾਂਗੇ। ਕਿਵੇਂ ਬਈ? ਫੋਨ ਦੇ ਜ਼ਰੀਏ ਇਸ ਪ੍ਰੋਗਰਾਮ ਵਿੱਚ ਤੁਸੀਂ ਸਾਨੂੰ ਫੋਨ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਆਪਣੀ ਗੱਲਬਾਤ ਸੁਣੇਗੀ ਪੂਰੀ ਦੁਨੀਆ। ਸੁਣਦੇ ਰਹੋ ਹਰਮਨ ਰੇਡੀਓ ਪ੍ਰੋਗਰਾਮ ਲਹਿਰਾਂ 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 ਲਹਿਰਾਂ। ਸੋਮਵਾਰ ਤੋਂ ਸ਼ੁੱਕਰਵਾਰ ਤੱਕ ਰੋਜ਼ਾਨਾ ਸਵੇਰੇ 8 ਵਜੇ।
ਸ਼ੀਸ਼ੇ ਉੱਤੇ ਧੂੜਾਂ ਜੰਮੀਆਂ, ਕੰਧਾਂ ਝਾੜੀ ਜਾਂਦੇ ਨੇ, ਜਿਲਦਾਂ ਸਾਂਭ ਰਹੇ ਨੇ ਝੱਲੇ, ਵਰਕੇ ਪਾੜੀ ਜਾਂਦੇ ਨੇ, ਉਹਨਾਂ ਦਾ ਵੀ ਤੂੰ ਓ ਰੱਬ ਏ, ਇਹਦਾ ਅੱਜ ਜਵਾਬ ਤਾਂ ਦੇ। ਇਦਾਂ ਵਾਲੇ ਦਿਨ ਵੀ ਜਿਹੜੇ ਕਰਨ ਦਿਹਾੜੀ ਜਾਂਦੇ ਨੇ। ਚਲੋ ਬਾਬਾ ਨਜ਼ਮੀ ਆਪਣੇ ਪਿੰਡ ਨੂੰ ਮੂੰਹ ਕਰ ਲਈਏ, ਸ਼ਹਿਰਾਂ ਦੇ ਵਸਨੀਕ ਤੇ ਆਪਣੇ ਸ਼ਹਿਰ ਉਜਾੜੀ ਜਾਂਦੇ ਨੇ। ਪੰਜਾਬ, ਪੰਜਾਬੀ, ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਤੇ ਹਰਮਨ ਰੇਡੀਓ ਜੁੜ ਬੈਠੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਮੈਂ ਗੁਰਸੇਵ ਸਿੰਘ ਹਾਜ਼ਰਾਂ ਜੀ ਅੱਜ ਦਾ ਲਹਿਰਾਂ ਪ੍ਰੋਗਰਾਮ ਲੈ ਕੇ। ਅੱਜ 17 ਅਕਤੂਬਰ 2019 ਦਿਨ ਵੀਰਵਾਰ, ਨਾਨਕ ਸ਼ਾਹੀ 1 ਕੱਤਕ ਸੰਮਤ 555 ਹੋ ਗਈ ਆ। ਸੋ ਦੋਸਤੋ, ਹਰ ਵੀਰਵਾਰ ਦੀ ਤਰ੍ਹਾਂ ਇਸ ਪ੍ਰੋਗਰਾਮ ਦੇ ਵਿਚ ਵੀ ਅਸੀਂ ਕਿੱਥੇ ਗੀਤ ਸੰਗੀਤ ਸੁਣਾਗੇ, ਉੱਥੇ ਹੀ ਸਾਡੇ ਨਾਲ ਕੁਲਜੀਤ ਸਿੰਘ ਖੋਸਾ ਜੀ ਜੁਆਇਨ ਕਰਨਗੇ ਤੇ ਅਸੀਂ ਕਰਾਂਗੇ ਮਾਰਾਂਗੇ ਝਾਤ ਅੱਜ ਦੀ ਕਿਤਾਬ ਦੇ ਉੱਤੇ ਤੇ ਉਸਦੇ ਉਪਰੰਤ ਸਾਡੇ ਨਾਲ ਖਬਰਾਂ ਦੇ ਵਿੱਚ ਸਾਡੇ ਨਾਲ ਸਾਂਝ ਬਣਾਉਣਗੇ ਦਲਜੀਤ ਸਿੰਘ ਜੀ ਬ੍ਰਿਸਬੇਨ ਤੋਂ। ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਆਪਾਂ ਨਰਿੰਦਰ ਸਿੰਘ ਕਪੂਰ ਦੀ ਕਿਤਾਬ ਕੱਲਿਆਂ ਦਾ ਕਾਫਲਾ, ਅਸੀਂ ਉਸ ਕਿਤਾਬ ਦੇ ਵਿੱਚੋਂ ਵਿਚਾਰ ਲੈਂਦੇ ਹਾਂ। ਸੋ ਨਰਿੰਦਰ ਸਿੰਘ ਕਪੂਰ ਲਿਖਦੇ ਆ, ਕਹਿੰਦੇ ਅਸੀਂ ਹੋਰਾਂ ਦਾ ਗਿਆਨ ਪਰਖਦੇ ਹਾਂ, ਲੋੜ ਸਿਆਣਪ ਪਰਖਣ ਦੀ ਹੁੰਦੀ ਆ। ਗਿਆਨ ਵਿੱਚ ਅਕਸਰ ਪੁਰਸ਼ ਅੱਵਲ ਆਉਂਦੇ ਨੇ ਤੇ ਸਿਆਣਪ ਵਿੱਚ ਵਧੇਰੇ ਇਸਤਰੀਆਂ ਅੱਵਲ ਆਉਂਦੀਆਂ ਨੇ। ਨਰਿੰਦਰ ਸਿੰਘ ਕਪੂਰ। ਸੋ ਕਿਤਾਬ ਮੈਂ ਪਹਿਲਾਂ ਹੀ ਨਾਮ ਤੁਹਾਡੇ ਕੋਲ ਮੈਂਸ਼ਨ ਕਰ ਦਿੱਤਾ, ਕੱਲਿਆਂ ਦਾ ਕਾਫਲਾ। ਸੋ ਦੋਸਤੋ, ਪ੍ਰੋਗਰਾਮ ਦੀ ਸ਼ੁਰੂਆਤ ਇੱਕ ਗੀਤ ਦੇ ਨਾਲ ਕਰਦੇ ਆ, ਤੁਸੀਂ ਸੁਣੋ ਇਹ ਗੀਤ। ਸੋ ਗੀਤ ਤੋਂ ਉਪਰੰਤ ਸਾਡੇ ਨਾਲ ਜੁਆਇਨ ਕਰਨਗੇ ਕੁਲਜੀਤ ਸਿੰਘ ਖੋਸਾ ਤੇ ਉਸ ਤੋਂ ਪਹਿਲਾਂ ਅਸੀਂ ਜਾਣਾਂਗੇ ਅੱਜ ਦੇ ਦਿਨ ਦਾ ਇਤਿਹਾਸ। ਸੋ ਇਸੇ ਤਰ੍ਹਾਂ ਸੁਣਦੇ ਰਹੋ ਹਰਮਨ ਰੇਡੀਓ, ਮਿਲਦੇ ਹਾਂ ਇਸ ਗੀਤ ਤੋਂ ਬਾਅਦ।
ਸੰਤੋਨੀ ਜੋਗੀ ਮੈਂ ਤੇਰੀ ਹੋਊਂਗੀ, ਦੁਨੀਆ ਛੱਡ ਕੇ ਤੇਰੀ ਹੋਊਂਗੀ।
ਸੁਣ ਜੋਗੀ ਛੱਡ ਕੇ ਤੇਰੀ ਹੋਗੀ, ਸੁਣ ਜੋਗੀ ਮੈਂ ਤੇਰੇ ਜੋਗੀ, ਦੁਨੀਆ ਛੱਡ ਕੇ ਤੇਰੀ ਹੋਗੀ। ਤੇਰੇ ਨਾਮ ਦੀ ਪੜ ਲਈ ਮਾਲਾ, ਤਤੜੀ ਨੂੰ ਫਿਨੇ ਲੋਰਾ, ਤੇਰੇ ਨਾਮ ਦੀ ਪੜ ਲਈ ਮਾਲਾ, ਤਤੜੀ ਨੂੰ ਫਿਨੇ ਜੋਗੀ ਮੈਂ ਤੇਰੇ ਜੋਗੀ, ਦੁਨੀਆ ਛੱਡ ਕੇ ਤੇਰੀ ਹੋਗੀ। ਸੱਜਣਾ ਮੈਂ ਤੇਰੀ ਸੱਜਣੀ, ਤੈਨੂੰ ਤੱਕ ਤੱਕ ਰੂਲਾ ਰਚਣੀ, ਸੱਜਣਾ ਮੈਂ ਤੇਰੀ ਸੱਜਣੀ, ਤੈਨੂੰ ਤੱਕ ਤੱਕ ਰੂਲਾ ਰਚਣੀ। ਸੱਜਣਾ ਮੈਂ ਤੇਰੀ ਸੱਜਣੀ, ਤੈਨੂੰ ਤੱਕ ਤੱਕ ਰੂਹ
बैठे हुए हो या खड़े हुए हो, घर वाली नाल रसे हुए हो या फिर बापू नाल लड़े हुए हो, काम ते जा रहे हो या फिर काम तो घर वापस आ रहे हो, ओ भाई नहा रहे हो के कुछ खा रहे हो या फिर घर विच रौला रप्पा पा रहे ने न्याणे, ओ भाई दुखी ना होवो, सब गल्लां छड्डो आ सुनो हरमन रेडियो तो गाने। तुसी दोस्तो चाहे पिंडां विच बसदे हो या फिर बसदे हो पिछे शहरां शहरां, हरमन रेडियो सदा मंगदा तुहाडियां खैरां खैरां, ते लो जी हाजरां लैके प्रोग्राम लहरां लहरां लहरां। सोमवार तो शुक्रवार तक सवेरे 8 बजे तो लैके 10 बजे तक।
दोस्तों एक बार फिर तो स्वागत है तुहाडा, प्रोग्राम चल रहा है लहरां ते तुसी सुन रहे हो हरमन रेडियो ते मैं गुरसेवक सिंह। ते प्रोग्राम दे विच समा हो गया, असी पहला अज 17 अक्तूबर दे दिन दा इतिहास ते झात मारीए। ते किताब है मेरे कोल सिख इतिहास विच अज दा दिन, सो इस नूं लिखिआ है डॉक्टर हरजिंदर सिंह दलगीर ने। सो ए तारीख दे विचों जेकर असी गल करिए 17 अक्तूबर दी, सो साडी कोशिश हुंदी है कि हर हफ्ते तुहानूं इस किताब दे जरिए इस प्रोग्राम दे जरिए तुहाडे नाल सांझ बनाईए इतिहास दी, तां कि असी रोज असी अक्सर अपने बोलां दे विच कह दिंदे आ कि सिख इतिहास बहुत बड़ा आ। सो एक सोहना तरीका आ इतिहास नूं जानण दा जेकर असी हर रोज उस दिन दे इतिहास नूं पढ़दे रहीए। सो 17 अक्तूबर दी गल करदे आ 1762 दी। सो इस दिन सिखां ने अहमद शाह दुरानी नूं सिद्धी जंग दे विच हराया सी। सो इस बारे मैं थोड़ी होर डिटेल तुहानूं सांझियां करांगा। ਕਹਿੰਦੇ 5 ਫਰਵਰੀ 1762 ਦੇ ਦਿਨ ਕੁੱਪ ਰਹੀੜ ਵਿਚ ਅਹਿਮਦ ਸ਼ਾਹ ਨੇ ਹਜ਼ਾਰਾਂ ਸਿੱਖਾਂ ਨੂੰ ਕਤਲ ਕਰ ਦਿੱਤਾ, ਪਰ ਉਹ ਅੰਦਰੋਂ ਅੰਦਰੀ ਡਰਦਾ ਸੀ ਕਿ ਸਿੱਖ ਇਸ ਕਤਲੇਆਮ ਦਾ ਜਵਾਬ ਜ਼ਰੂਰ ਦੇਣਗੇ। ਇਸ ਕਰਕੇ ਉਸਨੇ ਆਪਣੇ ਵਫ਼ਾਦਾਰ ਰਾਜੇ ਆਲਾ ਸਿੰਘ ਰਾਹੀਂ ਸਿੱਖਾਂ ਨਾਲ ਰਸਾਈ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਉਸਨੇ ਸਿੱਖਾਂ ਨੂੰ ਪੇਸ਼ਕਸ਼ ਕੀਤੀ ਕਿ ਉਹ ਉਸ ਨਾਲ ਇਲਾਕੇ ਦੀ ਵੰਡ ਕਰ ਲੈਣ ਤੇ ਇੱਕ ਦੂਜੇ ਦੇ ਇਲਾਕੇ ਵਿਚ ਦਾਖਲ ਨਾ ਦੇਣ। ਤੇ ਆਲਾ ਸਿੰਘ ਦਾ ਵਕੀਲ ਨਾਨੂ ਸਿੰਘ ਗਰਿਆਲ ਇਸ ਪੈਗਾਮ ਨੂੰ ਲੈ ਕੇ ਸਿੱਖ ਜਰਨੈਲਾਂ ਨੂੰ ਮਿਲਿਆ। ਸਿੱਖ ਆਗੂਆਂ ਨੇ ਅਹਿਮਦ ਸ਼ਾਹ ਨੂੰ ਜਵਾਬ ਭੇਜਿਆ ਕਿ ਕਦੇ ਵੀ ਕਿਸੇ ਨੂੰ ਥਾਲੀ ਵਿਚ ਪਾ ਕੇ ਰਾਜ ਨਹੀਂ ਮਿਲਦਾ, ਸਿੱਖਾਂ ਦਾ ਤੇਰੇ ਨਾਲ ਕੋਈ ਮੇਲ ਨਹੀਂ, ਤੂੰ ਤਾਂ ਵਿਦੇਸ਼ੀ ਹਮਲਾਵਰ ਹੈ ਤੇ ਪੰਜਾਬ ਵਿਚ ਆਪਣੀ ਹਕੂਮਤ ਕਾਇਮ ਕਰਨੀ ਚਾਹੁੰਦਾ ਹੈ ਤੇ ਅਸੀਂ ਵਿਦੇਸ਼ੀ ਹਕੂਮਤ ਦਾ ਬਿਲਕੁਲ ਖਿਲਾਫ ਹਾਂ, ਤੇਰਾ ਤੇ ਸਿੱਖਾਂ ਦਾ ਮੇਲ ਬਰੂਦ ਤੇ ਅੱਗ ਦਾ ਮੇਲ ਆ। ਫਿਰ ਉਸ ਤੋਂ ਅੱਗੇ 16 ਤੇ 17 ਅਕਤੂਬਰ 1762 ਦੇ ਦਿਨ ਜਦੋਂ ਹਿੰਦੂ ਦੀਵਾਲੀ ਦਾ ਤਿਉਹਾਰ ਮਨਾ ਰਹੇ ਸੀ, ਤਾਂ ਇਸ ਦਿਨ ਹੀ ਸਰਬੱਤ ਖਾਲਸਾ ਦਾ ਇੱਕ ਇਕੱਠ ਵੀ ਅਕਾਲ ਤਖ਼ਤ ਸਾਹਿਬ ਤੇ ਹੋਇਆ ਤੇ ਇਸ ਮੌਕੇ ਤੇ ਦਰਬਾਰ ਸਾਹਿਬ ਵਿਚ 30 ਤੋਂ 40 ਹਜ਼ਾਰ ਦੇ ਕਰੀਬ ਸਿੱਖ ਇਕੱਠੇ ਹੋਏ ਸਨ। ਤਾਂ ਇਸ ਦਿਨ ਸਰਬੱਤ ਖਾਲਸਾ ਨੇ ਗੁਰਮਤਾ ਕੀਤਾ ਕਿ ਹੁਣ ਅਹਿਮਦ ਸ਼ਾਹ ਨਾਲ ਆਹਮੋ ਸਾਹਮਣੇ ਤੇ ਫੈਸਲਾ ਕੁੰਨ ਲੜਾਈ ਕਰਨ ਦਾ ਮੌਕਾ ਆ ਗਿਆ। ਤੇ ਉਧਰ ਅਹਿਮਦ ਸ਼ਾਹ ਦੁਰਾਨੀ ਨੇ ਵੀ ਸਿੱਖਾਂ ਤੇ ਇੱਕ ਹੋਰ ਹਮਲਾ ਕਰਨ ਦੀ ਪਲੈਨਿੰਗ ਕਰ ਰੱਖੀ ਸੀ, ਤੇ ਜਦੋਂ ਉਸ ਨੂੰ ਪਤਾ ਲੱਗਾ ਕਿ ਸਿੱਖ ਅੰਮ੍ਰਿਤਸਰ ਵਿਚ ਇਕੱਠੇ ਹੋਏ ਨੇ ਤਾਂ ਉਹ ਵੀ ਫੌਜ ਲੈ ਕੇ ਇਧਰ ਵੱਲ ਆ ਗਿਆ ਤੇ ਅੰਮ੍ਰਿਤਸਰ ਤੋਂ 6 ਕੁ ਮੀਲ ਦੂਰ ਪੜਾ ਕੀਤਾ। ਉਸਨੇ ਆਪਣੇ ਏਲਚੀ ਸਿੱਖ ਵੱਲ ਭੇਜਿਆ ਤੇ ਈਨ ਮੰਨਣ ਵਾਸਤੇ ਕਿਹਾ। ਸਿੱਖਾਂ ਨੇ ਅਹਿਮਦ ਸ਼ਾਹ ਦੇ ਏਲਚੀ ਨੂੰ ਜਵਾਬ ਦਿੱਤਾ, ਸਿੱਖ ਕਦੇ ਕਿਸੇ ਦੀ ਈਨ ਨਹੀਂ ਮੰਨਦੇ ਤੇ ਜੇ ਅਹਿਮਦ ਸ਼ਾਹ ਸਿੱਖਾਂ ਦੇ ਹੱਥ ਵੇਖਣੇ ਚਾਹੁੰਦਾ ਹੈ ਤਾਂ ਮੁਕਾਬਲੇ ਵਿਚ ਆ ਜਾਵੇ, ਅਸੀਂ ਤਾਂ ਉਸ ਨੂੰ ਸਦਾ ਵਾਸਤੇ ਸਿੱਖ ਮੁਲਕ ਵਿਚੋਂ ਕੱਢਣਾ ਹੈ। ਸਿੱਖਾਂ ਦਾ ਕਰਾਰਾ ਜਵਾਬ ਸੁਣ ਅਹਿਮਦ ਸ਼ਾਹ ਨੇ ਏਲਚੀ ਵਾਪਸ ਮੁੜ ਗਿਆ ਤੇ ਜਦ ਸਿੱਖਾਂ ਦਾ ਜਵਾਬ ਅਹਿਮਦ ਸ਼ਾਹ ਨੂੰ ਪੁੱਜਾ ਤਾਂ ਉਸਨੇ ਆਪਣੀ ਫੌਜ ਨੂੰ ਸਿੱਖਾਂ ਤੇ ਹਮਲਾ ਕਰਨ ਦਾ ਹੁਕਮ ਜਾਰੀ ਕਰ ਦਿੱਤਾ। ਅੰਮ੍ਰਿਤਸਰ ਦੇ ਬਾਹਰ ਅਹਿਮਦ ਸ਼ਾਹ ਤੇ ਖਾਲਸਾ ਫੌਜ ਵਿਚਕਾਰ ਲਹੂ ਡੁਲਵੀਂ ਜੰਗ ਹੋਈ। ਅਹਿਮਦ ਸ਼ਾਹ ਦੀ ਅੱਧੀ ਫੌਜ ਨੂਰਉਦੀਨ ਥਮਜ਼ੀ ਦੀ ਅਗਵਾਈ ਵਿਚ ਕਸ਼ਮੀਰ ਤੇ ਹਮਲਾ ਕਰਨ ਗਈ ਹੋਈ ਸੀ, ਪਰ ਫਿਰ ਵੀ ਉਸ ਕੋਲ ਅਜੇ ਵੀ 50 ਹਜ਼ਾਰ ਦੇ ਕਰੀਬ ਫੌਜ ਸੀ ਤੇ ਖਾਲਸਾ ਫੌਜਾਂ ਦੀ ਗਿਣਤੀ 30 ਤੋਂ 40 ਹਜ਼ਾਰ ਦੇ ਕਰੀਬ ਸੀ। ਇਸ ਲੜਾਈ ਵਿਚ ਸਿੱਖਾਂ ਨੇ ਅਫਗਾਨਾਂ ਦੇ ਖੂਬ ਲਾਹੂ ਲਾਹੇ, ਹਜ਼ਾਰਾਂ ਅਫਗਾਨ ਫੌਜੀ ਮਾਰੇ ਗਏ ਤੇ ਸੈਂਕੜੇ ਗ੍ਰਿਫ਼ਤਾਰ ਕਰ ਲਏ ਗਏ। ਤਾਂ ਉਸ ਵੇਲੇ ਦੀ ਦੁਨੀਆਂ ਦੀ ਸਭ ਤੋਂ ਵੱਡੀ ਦਹਿਸ਼ਤ ਜਿਸਨੇ ਅਜੇ ਪੌਣੇ ਦੋ ਸਾਲ ਪਹਿਲਾਂ ਮਰਹੱਟਿਆਂ ਦੀ ਇੱਕ ਵੱਡੀ ਫੌਜ ਨੂੰ ਬੁਰੀ ਤਰ੍ਹਾਂ ਹਰਾਇਆ ਤੇ ਤਬਾਹ ਕੀਤਾ ਸੀ, ਉਹਨਾਂ ਸਿੱਖਾਂ ਹੱਥੋਂ ਬੁਰੀ ਮਾਰ ਖਾ ਲਈ ਤੇ ਜਿਨ੍ਹਾਂ ਦੀ ਅੱਧੀ ਦੇ ਕਰੀਬ ਆਬਾਦੀ ਨੂੰ ਉਸਨੇ ਸਿਰਫ 8 ਮਹੀਨੇ ਪਹਿਲਾਂ ਕੁੱਪ ਰਹੀੜ ਦੇ ਇਲਾਕੇ ਵਿਚ ਖਤਮ ਕਰ ਦਿੱਤਾ ਸੀ। ਹਾਰਨ ਮਗਰੋਂ ਬੇਜਤ ਕਮਜ਼ੋਰ ਤੇ ਉਦਾਸ ਹੋਇਆ ਅਹਿਮਦ ਸ਼ਾਹ ਰਾਤ ਦੇ ਹਨੇਰੇ ਵਿਚ ਅੰਮ੍ਰਿਤਸਰ ਤੋਂ ਵਾਪਸ ਲਾਹੌਰ ਚਲਾ ਗਿਆ। ਸੋ ਇਹ ਸੀ ਇਤਿਹਾਸ 17 ਅਕਤੂਬਰ 1762 ਦਾ, ਤੇ ਜੇਕਰ ਅਸੀਂ ਅੱਗੇ ਚੱਲੀਏ 1973 ਦੀ ਗੱਲ ਕਰੀਏ ਤਾਂ ਅਕਾਲੀ ਦਲ ਨੇ ਅਨੰਦਪੁਰ ਸਾਹਿਬ ਦਾ ਮਸਲਾ ਪਾਸ ਕੀਤਾ ਸੀ ਅੱਜ ਦੇ ਦਿਨ। ਸੋ ਇਸ ਬਾਰੇ ਤਾਂ ਮੈਨੂੰ ਲੱਗਦਾ ਕਿ ਸਾਡੇ ਸਰੋਤੇ ਜਾਣਦੇ ਨੇ, ਕਿਉਂਕਿ ਅਕਸਰ ਸਾਡੇ ਜਿੰਨੀਆਂ ਵੀ ਅਸੀਂ ਅੱਜ ਕੱਲ੍ਹ ਸਪੀਚਾਂ ਸੁਣਦੇ ਹਾਂ ਅਨੰਦਪੁਰ ਸਾਹਿਬ ਮਤੇ ਦੀ ਗੱਲ ਹੁੰਦੀ ਆ ਤੇ ਡਿਟੇਲਸ ਵੀ ਬਹੁਤੇ ਜਾਣਦੇ ਹੋਣਗੇ, ਪਰ ਫਿਰ ਵੀ ਕਿਉਂਕਿ ਇਸ ਨਾਲ ਅੱਗੇ ਅਟੈਚਮੈਂਟ ਬਹੁਤ ਹੈ। ਅੱਗੇ ਜੇਕਰ ਕਦੇ ਵੀ ਅਸੀਂ ਪ੍ਰੋਗਰਾਮ ਦੇ ਵਿੱਚ ਕੋਈ ਗੱਲਬਾਤ ਕਰਾਂਗੇ 1984 ਦੀ ਤਾਂ ਉੱਥੇ ਰੈਫਰੈਂਸ ਆ ਜਾਂਦੀ ਹੈ, ਗੱਲ ਆ ਜਾਂਦੀ ਹੈ ਅਨੰਦਪੁਰ ਸਾਹਿਬ ਮਤੇ ਦੀ। ਸੋ ਮੈਂ ਥੋੜੀ ਇਹਦੀ ਵੀ ਡਿਟੇਲ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਨੀ ਚਾਹਾਂਗਾ। ਸੋ ਲਿਖਦੇ ਕਹਿੰਦੇ 11 ਦਸੰਬਰ 1972 ਦੇ ਦਿਨ ਨਵੀਂ ਲੀਡਰਸ਼ਿਪ ਨੇ ਸ਼੍ਰੋਮਣੀ ਅਕਾਲੀ ਦਲ ਦਾ ਨਵਾਂ ਮੈਨੀਫੈਸਟੋ ਬਣਾਉਣ ਵਾਸਤੇ ਇੱਕ ਕਮੇਟੀ ਬਣਾਈ ਸੀ, ਤੇ ਇਸ ਕਮੇਟੀ ਵਿੱਚ ਗੁਰਚਰਨ ਸਿੰਘ ਟੋੜਾ, ਗੁਰਮੀਤ ਸਿੰਘ ਮੁਕਤਸਰ, ਡਾਕਟਰ ਭਗਤ ਸਿੰਘ, ਬਲਵੰਤ ਸਿੰਘ, ਗਿਆਨ ਸਿੰਘ ਰਾੜੇਵਾਲਾ, ਪ੍ਰੇਮ ਸਿੰਘ ਲਾਲਪੁਰਾ, ਜਸਵਿੰਦਰ ਸਿੰਘ ਬਰਾੜ ਤੇ ਹੋਰ ਸਿੱਖ ਆਗੂ ਜਿੱਦਾਂ ਉਮਰਾ ਨੰਗਲ ਵੀ ਸ਼ਾਮਲ ਸਨ। ਤੇ ਇਸ ਕਮੇਟੀ ਨੇ ਅਕਾਲੀ ਦਲ ਦੇ ਸਿਆਸੀ, ਮਾਲੀ, ਧਾਰਮਿਕ ਤੇ ਸਮਾਜਿਕ ਪ੍ਰੋਗਰਾਮਾਂ ਬਾਰੇ ਨਵਾਂ ਮੈਨੀਫੈਸਟੋ ਤਿਆਰ ਕੀਤਾ। ਇਸ ਮੈਨੀਫੈਸਟੋ ਚ ਸਿਆਸੀ ਨਿਸ਼ਾਨੇ ਦੇ ਲਫ਼ਜ਼ ਸਨ, ਪੰਥਕ ਸਿਆਸੀ ਨਿਸ਼ਾਨਾ ਨਿਸ਼ਚੇ ਤੌਰ ਤੇ ਦਸਮ ਪਾਤਸ਼ਾਹ ਦੇ ਹੁਕਮ, ਸਿੱਖ ਤਵਾਰੀਖ ਦੇ ਸਫ਼ਿਆਂ ਅਤੇ ਖਾਲਸਾ ਪੰਥ ਦੇ ਮਨ ਅੰਦਰ ਵਿਚ ਉਕਰਿਆ ਚਲਿਆ ਆ ਰਿਹਾ ਤੇ ਜਿਸ ਦਾ ਮਕਸਦ ਹੈ ਖਾਲਸਾ ਜੀ ਦੇ ਬੋਲਬਾਲੇ, ਖਾਲਸਾ ਜੀ ਦੇ ਇਸ ਜਨਮ ਸਿੱਧ ਹੱਕ ਨੂੰ ਵਜੂਦ ਵਿਚ ਲਿਆਉਣ ਵਾਸਤੇ ਲੋੜੀਂਦੇ ਦੇਸ਼ ਕਾਲ ਅਤੇ ਸਿਆਸੀ ਆਇਨ ਨੂੰ ਬਣਾਉਣਾ ਤੇ ਕਾਇਮ ਕਰਨਾ ਸ਼੍ਰੋਮਣੀ ਅਕਾਲੀ ਦਲ ਦੇ ਬੁਨਿਆਦੀ ਢਾਂਚੇ ਦੀ ਨੀਂਹ ਹੈ। ਤੇ ਸ਼੍ਰੋਮਣੀ ਅਕਾਲੀ ਦਲ ਦੇ ਇਸ ਮੈਨੀਫੈਸਟੋ ਨੂੰ ਦਲ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਜਿਹੜੀ ਕਿ 16 ਤੇ 17 ਅਕਤੂਬਰ 1973 ਦੇ ਦਿਨ ਅਨੰਦਪੁਰ ਸਾਹਿਬ ਵਿਚ ਹੋਈ ਸੀ ਵਿਚ ਮਨਜੂਰੀ ਦਿੱਤੀ ਗਈ ਤੇ ਇਸ ਕਰਕੇ ਇਸ ਨੂੰ ਅਨੰਦਪੁਰ ਸਾਹਿਬ ਦਾ ਮਤਾ ਆਖਿਆ ਜਾਣ ਲੱਗ ਪਿਆ। ਇਸ ਤੋਂ ਅੱਗੇ ਚੱਲਦੇ ਆ 1981 ਦੀ ਗੱਲ ਕਰਦੇ ਆ। ਲਿਖਾਰੀ ਲਿਖਦਾ ਕਿ ਇਸ ਦਿਨ 17 ਅਕਤੂਬਰ 1981 ਨੂੰ ਦਹਿਸ਼ਤਗਰਦਾਂ ਵੱਲੋਂ ਪਟਿਆਲਾ ਵਿਚ ਸਿੱਖਾਂ ਤੇ ਹਮਲਾ ਕੀਤਾ ਗਿਆ ਸੀਗਾ। ਉਸ ਤੋਂ ਅੱਗੇ 1786 ਜਿਹੜਾ ਇੱਕ ਦੌਰ ਕਾਲਾ ਦੌਰ ਸਿੱਖਾਂ ਲਈ ਮੰਨਿਆ ਜਾਂਦਾ ਆ ਕਿ 1984 ਤੋਂ ਬਾਅਦ 85 ਤੋਂ ਲਗਾਤਾਰ ਸਿੱਖ ਨੌਜਵਾਨ ਨਕਲੀ ਮੁਕਾਬਲਿਆਂ ਵਿਚ ਸ਼ਹੀਦ ਕੀਤੇ ਗਏ ਤਾਂ 1986 ਦੇ ਵਿਚ ਕੁਲਦੀਪ ਸਿੰਘ ਪੱਪੂ ਨਕਲੀ ਮੁਕਾਬਲੇ ਵਿਚ ਸ਼ਹੀਦ ਕੀਤੇ ਗਏ। 1987 ਦੇ ਵਿਚ ਜਸਵੀਰ ਸਿੰਘ ਲਾਲੀ, ਬਲਵਿੰਦਰ ਸਿੰਘ ਬਿੰਦਾ, ਨਰਿੰਦਰ ਸਿੰਘ, ਜਗਜੀਤ ਸਿੰਘ ਤੇ ਹੋਰ ਸਿੱਖ ਨਕਲੀ ਮੁਕਾਬਲਿਆਂ ਵਿਚ ਸ਼ਹੀਦ ਕੀਤੇ ਗਏ ਤੇ 1988 ਵਿਚ ਜਗਜੀਤ ਸਿੰਘ, 81 ਆਰ ਬੀ ਰਾਏ ਨਗਰ ਨੂੰ ਨਕਲੀ ਮੁਕਾਬਲੇ ਵਿਚ ਸ਼ਹੀਦ ਕੀਤਾ ਗਿਆ ਤੇ 1992 ਵਿਚ ਪੁਲਿਸ ਦਾ ਦਰਬਾਰ ਸਾਹਿਬ ਤੇ ਫੇਰ ਧਾਵਾ ਕਰਨਾ। 17 ਅਕਤੂਬਰ 1992 ਦੀ ਰਾਤ ਨੂੰ 10 ਵਜੇ 1200 ਪੁਲਿਸੀਏ ਦਰਬਾਰ ਸਾਹਿਬ ਵਿਚ ਜਾ ਵੜੇ ਤੇ ਸਾਰੇ ਯਾਤਰੂਆਂ ਨੂੰ ਸਰਾਵਾਂ ਅਤੇ ਪ੍ਰਕਰਮਾਂ ਵਿਚੋਂ ਕੱਢ ਦਿੱਤਾ ਗਿਆ ਸੀ। ਸੋ ਦੋਸਤੋ ਇਹ ਸੀ 17 ਅਕਤੂਬਰ ਦਾ ਦਿਨ ਦਾ ਇਤਿਹਾਸ। ਸੋ ਹੋ ਸਕਦਾ ਹੈ ਕਿ ਇਹ ਮੁਕੰਮਲ ਨਾ ਹੋਵੇ, ਇਸ ਤੋਂ ਵੀ ਅੱਗੇ ਬਹੁਤ ਹੋਵੇ ਤੇ ਤੁਸੀਂ ਸਾਡੀ ਜਾਣਕਾਰੀ ਦੇ ਵਿਚ ਵਾਧਾ ਕਰ ਸਕਦੇ ਹੋ, ਸਾਨੂੰ ਈਮੇਲ ਦੇ ਰਾਹੀਂ ਸਾਡੇ ਨਾਲ ਸੰਪਰਕ ਬਣਾ ਸਕਦੇ ਹੋ ਹਰਮਨ ਰੇਡੀਓ ਤੇ ਸਾਡੇ ਨਾਲ। ਸੋ ਤਾਂ ਕਿ ਅਸੀਂ ਅਗਲੇ ਪ੍ਰੋਗਰਾਮਾਂ ਦੇ ਵਿਚ ਉਹ ਜਾਣਕਾਰੀ ਵੀ ਆਪਣੇ ਸਰੋਤਿਆਂ ਨਾਲ ਸਾਂਝੀ ਕਰ ਸਕੀਏ। ਸੋ ਇਸ ਤੋਂ ਅੱਗੇ ਹੁਣ ਚੱਲਦੇ ਹਾਂ, ਜਿਵੇਂ ਮੈਂ ਪਹਿਲਾਂ ਮੈਂਸ਼ਨ ਕੀਤਾ ਸੀ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿਚ ਕਿ ਪ੍ਰੋਗਰਾਮ ਦੇ ਅੱਗੇ ਸਾਡੇ ਨਾਲ ਜੁਆਇਨ ਕਰਨਗੇ ਕੁਲਜੀਤ ਸਿੰਘ ਖੋਸਾ ਜੀ। ਸੋ ਅਕਸਰ ਸਾਡੇ ਨਾਲ ਜਦੋਂ ਉਹਨਾਂ ਨੂੰ ਸਮਾਂ ਮਿਲਦਾ ਆ ਪ੍ਰੋਗਰਾਮ ਦੇ ਵਿਚ ਸਾਂਝ ਬਣਾਉਂਦੇ ਆ। ਸੋ ਪੰਜ ਆਬ ਰੀਡਿੰਗ ਗਰੁੱਪ ਦੇ ਮੋਹਰੀ ਮੈਂਬਰ ਨੇ, ਸੰਸਥਾਪਕ ਨੇ। ਸੋ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਜਾਣਾਂਗੇ ਅੱਜ ਕਿਹੜੀ ਕਿਤਾਬ ਲੈ ਕੇ ਆਇਆ। ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਆ ਪ੍ਰੋਗਰਾਮ ਦੇ ਵਿਚ। ਸਤਿ ਸ੍ਰੀ ਅਕਾਲ ਕੁਲਜੀਤ ਵੀਰ ਜੀ, ਆਪ ਜੀ ਦਾ ਸਵਾਗਤ ਆ ਪ੍ਰੋਗਰਾਮ ਦੇ ਵਿਚ।
ਹਾਂਜੀ, ਹਰਮਨ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਆਸ ਕਰਦਾ ਜੀ ਸਾਰੇ ਠੀਕ ਠਾਕ ਹੋਵੋਗੇ ਜੀ। ਕਿਸੇ
ਜੀ ਬਿਲਕੁਲ ਬਿਲਕੁਲ, ਅਸੀਂ ਅਰਦਾਸ ਕਰਦੇ ਹਾਂ ਕਿ ਸਾਡੇ ਸਾਰੇ ਸਰੋਤੇ ਬਲਕਿ ਸਾਰੀ ਦੁਨੀਆ ਹੀ ਅਮਨ ਸ਼ਾਂਤੀ ਦੇ ਵਿਚ ਹੋਵੇ ਤੇ ਰਾਜੀ ਖੁਸ਼ੀ ਹੋਵੇ। ਸੋ ਪਹਿਲਾਂ ਤਾਂ ਮੈਂ ਜਾਣਨਾ ਚਾਹੁੰਦਾ ਕਿ ਕਿਹੋ ਜਿਹਾ ਵਾਤਾਵਰਨ, ਕਿਹੋ ਜਿਹਾ ਗੈਟਨ ਦਾ ਮੌਸਮ, ਕਿਹੋ ਜਿਹਾ?
ਹਾਂਜੀ, ਮੌਸਮ ਜੀ ਆਸਟ੍ਰੇਲੀਆ ਦਾ ਅੱਜ ਕੱਲ ਤੁਸੀਂ ਲਾ ਲਓ ਵੀ ਬਦਲ ਰਿਹਾ, ਜਿਸ ਤਰ੍ਹਾਂ ਕਿ ਪੰਜਾਬ ਦਾ ਵੀ ਹੁਣ ਮੌਸਮ ਬਦਲਣਾ ਸ਼ੁਰੂ ਹੋ ਗਿਆ। ਉੱਥੇ ਠੰਡ ਆਉਣੀ ਸ਼ੁਰੂ ਹੋ ਚੁੱਕੀ ਹੈ, ਠੰਡ ਦਾ ਆਗਮਨ ਹੋ ਚੁੱਕਿਆ ਤੇ ਇੱਥੇ ਗਰਮੀ ਦਾ ਆਗਮਨ ਹੋ ਰਿਹਾ। ਇੱਥੇ ਤਕਰੀਬਨ ਗੈਟਨ ਦੇ ਵਿੱਚ ਤਾਂ ਹੋ ਹੀ ਚੁੱਕਿਆ, ਤਾਂ ਪਿਛਲੇ ਵੀਕ ਇੱਥੋਂ ਦਾ ਟੈਂਪਰੇਚਰ ਜਿਹੜਾ ਹਾਈਐਸਟ ਰਿਹਾ ਜੀ ਉਹ 38 ਰਿਕਾਰਡ ਕੀਤਾ ਗਿਆ। ਤਾਂ ਕੱਲ ਨੂੰ ਵੀ 36 ਹੈ।
ਅੱਛਾ ਜੀ, ਬਿਲਕੁਲ, ਮੈਂ ਤਾਂ ਪੁੱਛਦਾ ਹੁੰਦਾ ਕਿਉਂਕਿ ਜਿਹੜਾ ਮੌਸਮ ਹੁੰਦਾ ਨਾ ਦਿਨ ਦਾ, ਉਹ ਸਾਡੇ ਤੇ ਬਹੁਤ ਅਸਰ ਰਖਾਉਂਦਾ ਨਾ, ਕਿ ਜੇ ਮੌਸਮ ਵਧੀਆ ਰਿਹਾ ਹੋਵੇ ਤਾਂ ਮੈਂ ਉਦਾਂ ਦੀ ਗੱਲ ਤੁਹਾਡੇ ਨਾਲ ਕਰਾਂ ਕਿ ਕਿਉਂਕਿ ਤੁਹਾਨੂੰ ਇਹ ਕੈਸਾ ਲਾ ਸਕਦਾ ਕਿ ਤੁਹਾਡਾ ਅੱਜ ਮੂਡ ਵੀ ਵਧੀਆ ਹੋਏਗਾ। ਚਲੋ ਖੈਰ ਅਸੀਂ ਕਿਤਾਬ ਤੇ ਸਿੱਧੇ ਆਉਂਦੇ ਹਾਂ, ਹੋਰ ਗੱਲਾਂ ਬਾਤਾਂ ਵੱਲ ਨਾ ਜਾਈਏ। ਤੋ ਅੱਜ ਕਿਹੜੀ ਕਿਤਾਬ ਸਾਡੇ ਸਰੋਤਿਆਂ ਨਾਲ ਸਾਂਝੀ ਕਰੋਗੇ?
ਹਾਂਜੀ ਦੇਖੋ ਜੀ, ਅੱਜ ਕੋਈ ਕਿਤਾਬ ਤਾਂ ਨੀ, ਵੈਸੇ ਆਪਾਂ ਗੱਲ ਗ੍ਰੰਥਾਂ ਬਾਰੇ ਕਰਨੀ ਹੈ ਜੀ। ਜਿਸ ਤਰ੍ਹਾਂ ਪਿੱਛੇ ਜੇ ਇੱਕ ਗ੍ਰੰਥ ਦਾ ਰੌਲਾ ਪਿਆ ਰਿਹਾ ਜੀ, ਗੁਰਪ੍ਰਤਾਪ ਸੂਰ ਦੇ ਗ੍ਰੰਥ ਦਾ, ਭਾਈ ਸੰਤੋਖ ਸਿੰਘ ਜੀ ਦੀ ਜੋ ਰਚਨਾ ਸੀ ਜੀ, ਤੇ ਜੋ ਮਾਈ ਭਾਗੋ ਵਾਲਾ ਵਿਵਾਦ ਵਿੱਚ ਛਿੜਿਆ ਸੀਗਾ, ਤੇ ਉਸ ਬਾਰੇ ਲਿਖਿਆ ਗਿਆ ਸੀ ਕਿ ਹੋਰ ਬਹੁਤ ਕੁਛ ਇਹਦੇ ਵਿੱਚ ਜੋ ਗੁਰਮਤ ਦੇ ਅਨੁਕੂਲ ਨਹੀਂ ਹੈ ਉਹ ਇਹਦੇ ਵਿੱਚ ਦਰਜ ਹੈ। ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਮਾਤਾ ਭਾਗੋ ਜੀ ਬਾਰੇ ਬਹੁਤ ਕੁਛ ਇਸ ਤਰ੍ਹਾਂ ਦਾ ਲਿਖਿਆ ਹੋਇਆ। ਤਾਂ ਮੈਂ ਇਸ ਦੇ ਬਾਰੇ ਚ ਜੀ ਕਾਫੀ ਪੜ੍ਹਿਆ ਵੀ ਹੈ, ਤਾਂ ਹੋਰ ਮੈਂ ਜਿਹੜੇ ਪੁਰਾਣੇ ਪ੍ਰਾਤਨ ਗ੍ਰੰਥ ਲਿਖੇ ਗਏ ਮੈਂ ਉਹਨਾਂ ਦੇ ਬਾਰੇ ਚ ਦੇਖਿਆ, ਤਾਂ ਕੁਛ ਕੁ ਵਿਚਾਰ ਆਏ ਸੀ ਦਿਲ ਦੇ ਵਿੱਚ ਕਿ ਉਹ ਮੈਂ ਸਾਂਝੇ ਕਰਾਂ ਸਾਰਿਆਂ ਦੇ ਨਾਲ। ਸ਼ੁਰੂ ਕਰਦੇ ਹਾਂ ਜੀ ਕਿ ਚਲੋ ਆਪਾਂ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਗੱਲ ਫਿਰ ਕਰਦੇ ਹਾਂ ਜੀ। ਮੇਰੇ ਕੋਲੇ ਜੀ ਇਸ ਵਕਤ ਤਿੰਨ ਕਿਤਾਬਾਂ ਇਸ ਵਕਤ ਹੈਗੀਆਂ ਨੇ, ਇੱਕ ਭਾਈ ਕੇਸਰ ਸਿੰਘ ਛਿੱਬਰ ਜੀ ਦੀ ਕਿਰਤ ਬੰਸਾਵਲੀ ਨਾਮਾ ਦਸਾਂ ਪਾਤਸ਼ਾਹੀਆਂ ਗਾ, ਸੋ ਦੂਸਰੀ ਹੈ ਜੀ ਪ੍ਰਾਚੀਨ ਸੌ ਸਾਖੀ, ਤੇ ਤੀਸਰੀ ਹੈ ਜੀ ਗੁਰੂ ਦੀਆਂ ਸਾਖੀਆਂ। ਸੋ ਮੈਂ ਇਹਨਾਂ ਗ੍ਰੰਥਾਂ ਦੇ ਅਨੁਕੂਲ ਗੱਲ ਕਰਾਂਗਾ ਜੀ ਕਿ ਜਿਹੜੀ ਪ੍ਰਾਚੀਨ ਸੌ ਸਾਖੀ ਹੈ ਤੇ ਬੰਸਾਵਲੀ ਨਾਮਾ ਦਸਾਂ ਪਾਤਸ਼ਾਹੀਆਂ ਕ, ਇਹਨਾਂ ਨੂੰ ਸੰਪਾਦਿਤ ਕਰਨ ਵਾਲੇ ਨੇ ਸਾਡੇ ਇੱਕ ਮਹਾਨ ਸਿੱਖ ਇਤਿਹਾਸਕਾਰ ਪਿਆਰਾ ਸਿੰਘ ਪਦਮ ਜੀ ਹੋਏ ਨੇ, ਉਹਨਾਂ ਨੇ ਇਹਨਾਂ ਨੂੰ ਸੰਪਾਦਿਤ ਕੀਤਾ। ਸੋ ਜਿੱਥੋਂ ਤੱਕ ਜੀ ਇਹਨਾਂ ਨੂੰ ਮੈਂ ਪੜ੍ਹਿਆ ਤੇ ਇਹਦੇ ਵਿੱਚ ਬਹੁਤ ਕੁਛ ਹੈ ਜਿਹੜਾ ਕਿ ਉਹ ਗੁਰਮਤ ਦੇ ਅਨੁਕੂਲ ਨਹੀਂ ਹੈ, ਠੀਕ ਹੈ ਜੀ। ਪਰ ਪਿਆਰਾ ਸਿੰਘ ਪਦਮ ਜੀ ਨੇ ਸ਼ੁਰੂ ਦੇ ਵਿੱਚ ਜਿਹੜੀ ਭੂਮਿਕਾ ਲਿਖੀ ਹੈ ਇਹਨਾਂ ਗ੍ਰੰਥਾਂ ਦੀ, ਉਹਦੇ ਵਿੱਚ ਗ੍ਰੰਥਾਂ ਦੇ ਵਿੱਚ ਚੰਗਾ ਕੀ ਹੈ, ਤੇ ਖਾਸ ਤੌਰ ਤੇ ਉਹਨਾਂ ਨੇ ਜੋ ਮੁੱਖ ਲਿਖਿਆ ਹੋਇਆ ਕਿ ਊਣ ਤਾਈਆਂ, ਇਹਨਾਂ ਗ੍ਰੰਥਾਂ ਦੇ ਵਿੱਚ ਊਣ ਤਾਈਆਂ ਕੀ ਨੇ
ਜੀ,
ਉਹਨਾਂ ਨੇ ਉਹ ਵੀ ਲਿਖ ਦਿੱਤੀਆਂ ਨੇ ਨਾਲ ਜੀ, ਤੇ ਅੱਗੇ ਉਹ ਪੂਰੇ ਜਿਸ ਤਰ੍ਹਾਂ ਗ੍ਰੰਥ ਲਿਖੇ ਗਏ ਨੇ ਉਸ ਤਰ੍ਹਾਂ ਉਹਨਾਂ ਨੇ ਉਹ ਛਾਪੇ ਨੇ ਪੂਰੇ ਦੇ ਪੂਰੇ। ਹੁਣ ਇੱਥੋਂ ਅਸੀਂ ਦੋ ਮਤਲਬ ਕੱਢ ਸਕਦੇ ਹਾਂ ਜੀ, ਇੱਕ ਤਾਂ ਕਿ ਉਹਨਾਂ ਦਾ ਪਿਆਰਾ ਸਿੰਘ ਪਦਮ ਜੀ ਦਾ ਜਿਹੜਾ ਊਣ ਤਾਈਆਂ ਲਿਖਣ ਦਾ ਮਕਸਦ ਆ ਉਹਨਾਂ ਨੇ ਦੱਸਤਾ ਕਿ ਇਹਦੇ ਵਿੱਚ ਗਲਤ ਕੀ ਹੈ, ਫਿਰ ਦੂਸਰਾ ਜੋ ਕੁਛ ਸਹੀ ਆ ਉਹ ਵੀ ਦੱਸਿਆ, ਤੇ ਜੇ ਉਹਨਾਂ ਨੂੰ ਕੁਛ ਲੱਗਦਾ ਕਿ ਇਹਦੇ ਚ ਬੇਹੱਦ ਇੰਨਾ ਗਲਤ ਊਣ ਤਾਈਆਂ ਵੀ ਹੈਗੀਆਂ ਨਾ, ਤਾਂ ਉਹ ਇਹਨੂੰ ਕਦੇ ਵੀ ਸੰਪਾਦਿਤ ਨਾ ਕਰਦੇ ਇਹਨਾਂ ਸਾਖੀਆਂ ਨੂੰ। ਇਹਦਾ ਮਤਲਬ ਕਿ ਕੁਛ ਨਾ ਕੁਛ ਵਿੱਚ ਸਾਡੇ ਲਾਇਕ ਹੈ ਕੁਝ ਸਿੱਖਣ ਦੇ ਲਈ, ਤਾਂ ਸਾਡੇ ਪੜ੍ਹਨ ਦੇ ਲਈ, ਤੇ ਪਰ ਸਾਡੀ ਇਹ ਜਿਹੜੀ ਕਮਜ਼ੋਰੀ ਆ ਕਹਿ ਲਓ ਕਿ ਜੋ ਕੁਛ ਵਿੱਚ ਗਲਤ ਹੁੰਦਾ ਹੈ ਉਹ ਅਸੀਂ ਜ਼ਿਆਦਾ ਚੱਕ ਲੈਂਦੇ ਹਾਂ ਤੇ ਉਹਨੂੰ ਅਸੀਂ ਹਾਈਲਾਈਟ ਕਰ ਦਿੰਦੇ ਹਾਂ। ਜਿਸ ਤਰ੍ਹਾਂ ਕਿ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਦੀ ਮੈਂ ਇੱਕ ਗੱਲ ਨਾਲ ਗੱਲ ਨਿਬੇੜਾਂ, ਇਹ ਉਹ ਕਹਿੰਦੇ ਨੇ ਕਿ ਸਾਡੇ ਜਿਹੜੇ ਪ੍ਰਾਤਨ ਗ੍ਰੰਥ ਆ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਬਿਨਾਂ ਕਿਸੇ ਵੀ ਗ੍ਰੰਥ ਤੇ ਕਿੰਤੂ ਕਰ ਸਕਦੇ ਹੋ, ਸਵਾਲ ਕਰ ਸਕਦੇ ਹੋ, ਪਰ ਕਹਿੰਦੇ ਦੋ ਇਹਨਾਂ ਗ੍ਰੰਥਾਂ ਦੇ ਵਿੱਚ ਹਰ ਦੋ ਚੀਜ਼ਾਂ ਨੇ, ਇਨਸਾਨ ਦੇ ਸਿੱਖਣ ਲਈ ਅਕਲ ਵੀ ਹੈ ਤੇ ਪਸ਼ੂਆਂ ਦੇ ਖਾਣ ਲਈ ਚਾਰਾ ਵੀ ਹੈ, ਠੀਕ ਹੈ ਜੀ। ਤੁਸੀਂ ਕਹਿੰਦੇ ਦੇਖੋ ਕੀ ਬਣਨਾ, ਇਨਸਾਨ ਬਣ ਕੇ ਅਕਲ ਲੈਣੀ ਹੈ ਤੇ ਪਸ਼ੂ ਬਣ ਕੇ ਵਿੱਚੋਂ ਚਾਰਾ ਖਾਣਾ, ਠੀਕ ਹੈ ਜੀ। ਹੁਣ ਇਸੇ ਤਰ੍ਹਾਂ ਕਹਿੰਦੇ ਕਿ ਜੇ ਗੱਲ ਮੈਂ ਪਿਆਰਾ ਸਿੰਘ ਪਦਮ ਜੀ ਦੀ ਕਰਾਂ, ਸੋਝੇ ਹੋਏ ਇਤਿਹਾਸਕਾਰ ਸਨ, ਉਹਨਾਂ ਨੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਕੇ ਸਾਹਮਣੇ ਰੱਖਿਆ ਹੈ ਕਿ ਭਾਈ ਤੁਸੀਂ ਦੇਖ ਲਓ ਤੁਹਾਨੂੰ ਕੀ ਚਾਹੀਦਾ ਵਿੱਚੋਂ, ਠੀਕ ਹੈ ਜੀ। ਸੋ ਇਹ ਸੀਗੇ ਜੀ ਇਹਨਾਂ ਦੀਆਂ ਜਿਹੜੀਆਂ ਕਿਤਾਬਾਂ ਦੀ ਆਪਾਂ ਗੱਲ ਕੀਤੀ ਹੈ। ਸੋ ਇੱਕ ਜਿਹੜੀ ਉਹਨਾਂ ਨੇ ਸੰਪਾਦਿਤ ਕੀਤੀ ਹੈ ਜੀ ਗੁਰੂ ਕੀਆਂ ਸਾਖੀਆਂ, ਠੀਕ ਹੈ ਜੀ। ਸੋ ਇਹਨਾਂ ਤਿੰਨਾਂ ਕਿਤਾਬਾਂ ਦੇ ਵਿੱਚ ਤੁਸੀਂ ਉਹਨਾਂ ਦਾ ਦੇਖ ਸਕਦੇ ਹੋ। ਗੁਰੂ ਕੀਆਂ ਸਾਖੀਆਂ ਤਾਂ 1891 ਜਾਂ 92 ਦੇ ਵਿੱਚ ਜਿਹੜੀ ਇਹ ਕਿਰਤ ਭਾਈ ਸਰੂਪ ਸਿੰਘ ਕੋਸ਼ਿਸ਼ ਵੀ ਜੀ ਦੀ ਹੈ, ਤੇ ਜਿਹੜੀ ਇਹ ਸਾਖੀਆਂ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਰਿਲੇਟਡ ਨੇ, ਸੋ ਉਹਨਾਂ ਨੂੰ ਇਹ ਮਿਲੀਆਂ, ਉਹਨਾਂ ਨੇ ਸੰਪਾਦਿਤ ਕੀਤੀਆਂ, ਉਹਨਾਂ ਦੇ ਬਾਰੇ ਵੀ ਦੱਸਿਆ ਹੋਇਆ ਸਾਰਾ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ। ਤੇ ਭਾਈ ਕੇਸਰ ਸਿੰਘ ਛਿੱਬਰ ਦਾ ਜਿਹੜਾ ਛਿੱਬਰ ਦੀ ਜਿਹੜੀ ਕਿਰਤ ਉਹ ਬੰਸਾਵਲੀ ਨਾਮਾ ਦਸਾਂ ਪਾਤਸ਼ਾਹੀਆਂ ਜੀ ਕਾ, ਤੇ ਸੌ ਸਾਖੀ ਆ ਜਿਹੜੀ ਜੀ ਇਹਦਾ ਰਚਨਾ ਕਾਲ ਤਾਂ ਕੁਛ ਮਿਲਦਾ ਨੀ, ਤੇ ਜੋ ਇਹਦੇ ਵਿੱਚ ਲਿਖਿਆ ਹਜੇ ਉਹ ਮੈਂ ਪੜ੍ਹਨਾ ਹੈ, ਪੜ੍ਹ ਰਿਹਾ ਹਜੇ ਤੱਕ ਕੁਛ ਵੀ ਪਤਾ ਨਹੀਂ ਲੱਗ ਰਿਹਾ ਕਿ ਕੀ ਜਾ ਰਿਹਾ ਕੀ ਨਹੀਂ, ਪਰ ਜਿਹੜਾ ਮੈਂ ਮੂਹਰੇ ਭੂਮਿਕਾ ਪੜ੍ਹ ਚੁੱਕਿਆ ਉਸ ਦੇ ਅਕੋਰਡਿੰਗ ਚੱਲ ਰਿਹਾ। ਠੀਕ ਹੈ ਜੀ, ਤਾਂ ਇਹ ਜਿਹੜੀ ਕਿਰਤਾ ਇਹ ਭਾਈ ਸਾਹਿਬ ਸਿੰਘ ਜੀ ਦੀ ਉਹਨਾਂ ਨੇ ਮੰਨੀ ਹੈ ਆਪਣੇ ਪੈਗਿਆ ਪਿਆਰਾ ਸਿੰਘ ਪਦਮ ਜੀ ਹੋਣਾ ਨੇ, ਇਹ ਭਾਈ ਸਾਹਿਬ ਸਿੰਘ ਦੀ ਕਿਰਤਾ ਆਖੀ ਹੈ ਜੀ। ਹਾਲਾਂਕਿ ਬਹੁਤ ਸਾਰੇ ਵਿਦਵਾਨਾਂ ਦਾ ਇਹਦੇ ਤੇ ਵੀ ਉਹ ਵਿਵਾਦ ਚੱਲਦਾ ਰਹਿੰਦਾ ਜੀ, ਕਿਸੇ ਨੂੰ ਇਸ ਦੇ ਲਿਖਾਰੀ ਦਾ ਹੀ ਪਤਾ ਨਹੀਂ ਲੱਗਾ ਅੱਜ ਤੱਕ, ਪਰ ਪਿਆਰਾ ਸਿੰਘ ਪਦਮ ਜੀ ਨੇ ਜਿਹੜੀ ਇਹ ਭਾਈ ਸਾਹਿਬ ਸਿੰਘ ਜੀ ਦੀ ਕਿਰਤ ਆਖੀ ਹੈ। ਤਾਂ ਹੋਰ ਵੀ ਕਈ ਜਿਹੜੇ ਪੁਰਾਣੇ ਗ੍ਰੰਥ ਨੇ, ਸੋ ਉਹਨਾਂ ਦੇ ਬਾਰੇ ਚ ਵੀ ਪਿਆਰਾ ਸਿੰਘ ਪਦਮ ਜੀ ਦੇ ਬਹੁਤ ਸਾਰੇ ਵਿਚਾਰ ਨੇ ਜਿਹੜੇ ਉਹ ਪੜ੍ਹਨ ਵਾਲੇ ਨੇ। ਸੋ ਜੀ ਹੁਣ ਗੱਲ ਕਰਦੇ ਹਾਂ ਕਿ ਪੜ੍ਹਨ ਦੀ, ਦੇਖੋ ਕਿ ਇੱਕ ਤਾਂ ਬੰਦਾ ਹੁੰਦਾ ਜੀ ਪੜ੍ਹਨ ਵਾਲਾ, ਜਿਨ੍ਹਾਂ ਨੇ ਗੁਰਪ੍ਰਤਾਪ ਸੂਰਜ ਗ੍ਰੰਥ ਪੜ੍ਹਿਆ, ਹਾਂ ਜੇ ਉਹਨਾਂ ਦੇ ਮਨ ਚ ਸ਼ੰਕੇ ਉੱਠਦੇ ਨੇ ਤਾਂ ਉਹ ਸਹੀ ਨੇ, ਤੇ ਜੋ ਕੁਛ ਜਾਣਨਾ ਚਾਹੁੰਦੇ ਨੇ। ਠੀਕ ਹੈ ਜੀ, ਇੱਕ ਹੁੰਦੇ ਨੇ ਸਾਡੇ ਅਰਗੇ ਜੀ ਜਿਹੜੇ ਉਹਨਾਂ ਤੋਂ ਸੁਣ ਕੇ ਵੀ ਇਹਦੇ ਵਿੱਚ ਗਲਤ ਆ, ਉਹਨਾਂ ਨੇ ਜ਼ਿਆਦਾ ਅੱਗੇ ਗੱਲ ਨੂੰ ਫੈਲਾ ਦੇਣਾ, ਇਹ ਬੰਦੇ ਜ਼ਿਆਦਾ ਥੋੜੇ ਜਿਹੇ ਖਤਰਨਾਕ ਹੁੰਦੇ ਨੇ ਕਿ ਇਹਨਾਂ ਨੂੰ ਐਂ ਹੁੰਦਾ ਵੀ ਜਾਂ ਬੈਠ ਕੇ ਤਮਾਸ਼ਾ ਵੇਖੀਏ ਕੀ ਹੁੰਦਾ, ਹਾਲਾਂਕਿ ਇਹ ਤਮਾਸ਼ਾ ਬਣਾਉਣ ਵਾਲੀਆਂ ਗੱਲਾਂ ਹੀ ਨਹੀਂ। ਸੋ ਵੱਧ ਤੋਂ ਵੱਧ ਜੇ ਗੁਰਪ੍ਰਤਾਪ ਸੂਰਜ ਗ੍ਰੰਥ ਦਾ ਆਪਾਂ ਕਹਿ ਲਈਏ ਕਿ ਜਿਸ ਤਰ੍ਹਾਂ ਪਿਆਰਾ ਸਿੰਘ ਪਦਮ ਜੀ ਨੇ ਪ੍ਰਾਚੀਨ ਸੌ ਸਾਖੀ ਤੇ ਬੰਸਾਵਲੀ ਨਾਮਾ ਦਸਾਂ ਪਾਤਸ਼ਾਹੀਆਂ ਦੀ ਐਸਾ ਸੰਪਾਦਿਤ ਕੀਤਾ ਹੈ, ਉਹਨਾਂ ਦੀਆਂ ਉਨਤਾਈਆਂ ਲਿਖੀਆਂ ਨੇ, ਸੋ ਇਸੇ ਤਰ੍ਹਾਂ ਗੁਰਪ੍ਰਤਾਪ ਸੂਰਜ ਗ੍ਰੰਥ ਨੂੰ ਵੀ ਕੋਈ ਸਾਡੇ ਮਹਾਨ ਕੋਈ ਸਿੱਖ ਇਤਿਹਾਸਕਾਰ ਇਹਨੂੰ ਸੰਪਾਦਿਤ ਕਰਨ, ਇਹਨਾਂ ਦੇ ਮੂਹਰੇ ਉਹਦੇ ਵਿੱਚ ਕੀ ਉਨਤਾਈਆਂ ਨੇ ਕੀ ਸਹੀ ਹੈ ਉਹ ਲਿਖ ਦੇਣ, ਤਾਂ ਜੋ ਜਿਹਨੇ ਪੜ੍ਹਨਾ ਹੈ ਉਹ ਪੜ੍ਹ ਲਵੇਗਾ, ਜਿਹਨੇ ਇਸਦਾ ਪਾਠ ਕਰਨਾ ਹੈ ਉਹ ਕਰੇਗਾ। ਠੀਕ ਹੈ ਜੀ, ਤੁਸੀਂ ਸੁਣਿਆ ਹੀ ਹੋਵੇਗਾ ਕਿ ਪਿੱਛੇ ਜੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਜੀ ਹੋਰਾਂ ਨੇ ਵੀ ਇਹਦੇ ਵਿੱਚ ਕਿਹਾ ਸੀ ਕਿ ਇਸ ਗ੍ਰੰਥ ਦੇ ਵਿੱਚ ਰਲਾਅ ਹੋਇਆ ਹੋਇਆ, ਸੋ ਇਸ ਦਾ ਨਿਖੇੜਾ ਕਰਨਾ ਜ਼ਰੂਰੀ। ਅਸੀਂ ਇਹ ਗੱਲਾਂ ਕਰ ਸਕਦੇ ਹਾਂ, ਸਾਡੇ ਵਿਦਵਾਨ ਇਹ ਗੱਲਾਂ ਕਰ ਸਕਦੇ ਨੇ, ਪਰ ਕੰਮ ਆ ਜਿਹੜਾ ਉਹ ਉਲਟ ਚੱਲ ਰਿਹਾ ਅੱਜ ਕੱਲ੍ਹ, ਕਿ ਨਹੀਂ ਇਹਦੇ ਚ ਆਹ ਗਲਤ ਹੈ ਤੇ ਗਲਤ ਹੈ। ਠੀਕ ਹੈ ਜੀ, ਸੋ ਮੈਂ ਕਹਿੰਦਾ ਕਿ ਜੀ ਪਿਆਰਾ ਸਿੰਘ ਪਦਮ ਜੀ ਦਾ ਇਹ ਅਹਿਸਾਨ ਆ ਸਾਡੇ ਤੇ ਕਿ ਉਹਨਾਂ ਨੇ ਇਹਨਾਂ ਗ੍ਰੰਥਾਂ ਨੂੰ ਵੇਲੇ ਸਿਰ ਸੰਪਾਦਿਤ ਕਰ ਦਿੱਤਾ, ਇਹਨਾਂ ਦੀਆਂ ਉਨਤਾਈਆਂ ਲਿਖ ਦਿੱਤੀਆਂ, ਤਾਂ ਇਹ ਫਾਲਤੂ ਦਾ ਕੋਈ ਵਿਵਾਦ ਨਹੀਂ ਹੋਇਆ ਇਹਨਾਂ ਤੇ। ਹਾਲਾਂਕਿ ਇਹਨਾਂ ਵਿੱਚ ਬਹੁਤ ਕੁਛ ਜ਼ਿਆਦਾ ਨਹੀਂ ਸਹੀ ਹੈ, ਕਿਸੇ ਵੀ ਗ੍ਰੰਥ ਤੇ ਜੋ ਉਹਨਾਂ ਨੇ ਸੰਪਾਦਿਤ ਕੀਤਾ ਹੈ, ਗੁਰੂ ਦੀਆਂ ਸਾਖੀਆਂ ਹੋ ਗਈਆਂ, ਬੰਸਾਵਲੀ ਨਾਮਾ ਹੋ ਗਿਆ, ਸੌ ਪ੍ਰਾਚੀਨ ਸੌ ਸਾਖੀ ਹੋ ਗਈ, ਇਹਨਾਂ ਤੇ ਕੋਈ ਵਿਵਾਦ ਹੀ ਨਹੀਂ ਹੋਇਆ। ਠੀਕ ਹੈ ਜੀ, ਵਿਵਾਦ ਹੋ ਵੀ ਨਹੀਂ ਸਕਦਾ ਕਿਉਂਕਿ ਉਹਨਾਂ ਨੇ ਪਹਿਲਾਂ ਹੀ ਉਹ ਸਾਰਾ ਕੁਛ ਲਿਖ ਚੁੱਕੇ ਨੇ ਇਸ ਦੇ ਬਾਰੇ ਚ। ਤਾਂ ਮੇਰੇ ਖਿਆਲ ਚ ਕਿ ਸਾਰਿਆਂ ਨੂੰ ਮਿਲ ਕੇ ਬੈਠ ਕੇ ਜਿਹੜੇ ਸੂਝਵਾਨ ਸੱਜੇ ਨੇ ਇਹਦਾ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਬਾਰੇ ਵੀ ਗੱਲ ਕਰਨੀ ਚਾਹੀਦੀ ਹੈ, ਸੋ ਜੋ ਕੁਛ ਉਹਦੇ ਚੰਗਾ ਉਹ ਲਿਖ ਦੇਣ ਕਿ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਆ ਫਾਲਤੂ ਦੀਆਂ ਲੜਾਈਆਂ ਜਾਂ ਝਗੜਿਆਂ ਤੋਂ ਬਚਿਆ ਜਾਵੇ। ਸੋ ਜੀ ਅੱਜ ਲਈ ਬਸ ਇੰਨਾ ਹੀ
ਜੀ। ਸੋ ਖੋਤ ਸਾਹਿਬ, ਪਹਿਲਾਂ ਮੈਂ ਚਾਹੁੰਗਾ ਕਿ ਚਲੋ ਗੱਲਬਾਤ ਥੋੜੀ ਜਿਹੀ ਮੈਂ ਅੱਗੇ ਜ਼ਰੂਰ ਤੋਰਨੀ ਚਾਹੁੰਦਾ, ਪਰ ਤੁਸੀਂ ਇੱਕ ਵਾਰ ਫਿਰ ਤੋਂ ਜਿਹੜੀਆਂ ਕਿਤਾਬਾਂ ਦਾ ਸ਼ੁਰੂਆਤ ਦੇ ਵਿੱਚ ਜ਼ਿਕਰ ਕੀਤਾ ਸੀਗਾ, ਤਿੰਨ ਕਿਤਾਬਾਂ ਦਾ, ਉਹ ਨਾਮ ਜ਼ਰੂਰ ਦੁਹਰਾ ਦਿਓ। ਸੋ ਕਈ ਵਾਰ ਹੁੰਦਾ ਕਿ ਜਿਹੜੇ ਸਰੋਤੇ ਆ ਉਹ ਕਿਤਾਬ ਲੈਣੀ ਚਾਹੁੰਦੇ ਹੁੰਦੇ ਨੇ, ਕਿਉਂਕਿ ਕਈਆਂ ਦੀ ਕਰੋਸ ਵੀ ਹੁੰਦੀ ਹੈ ਕਿ ਉਹ ਜਾਣਨ ਇਤਿਹਾਸ ਦੇ ਬਾਰੇ, ਸੋ ਉਹ ਕਿਤਾਬਾਂ ਦਾ ਨਾਮ ਜ਼ਰੂਰ ਦੁਬਾਰਾ ਤੋਂ ਦੱਸਿਓ।
ਹਾਂਜੀ, ਕਿਤਾਬਾਂ ਦਾ ਨਾਮ ਹੈਗਾ ਜੀ ਪ੍ਰਾਚੀਨ ਸੌ ਸਾਖੀ, ਠੀਕ ਹੈ ਜੀ, ਤੇ ਇੱਕ ਭਾਈ ਕੇਸਰ ਸਿੰਘ ਛਿੱਬਰ ਜੀ ਦੀ ਕਿਰਤ ਹੈ ਬੰਸਾਵਲੀ ਨਾਮਾ ਦਸਾਂ ਪਾਤਸ਼ਾਹੀਆਂ ਕਾ, ਤੇ ਇੱਕ ਗੁਰੂ ਕੀਆਂ ਸਾਖੀਆਂ ਨੇ ਜੀ। ਇਹ ਜਿਸ ਤਰ੍ਹਾਂ ਮੈਂ ਦੱਸਿਆ ਸੀਗਾ ਜੀ ਕਿ ਜ਼ਿਆਦਾਤਰ ਰਿਲੇਟਡ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਨੇ, ਤੇ ਗੁਰੂ ਪਰ ਇਹ ਗੁਰੂ ਕੀਆਂ ਸਾਖੀਆਂ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਸ਼ੁਰੂ ਹੁੰਦੀਆਂ ਨੇ। ਸੋ ਹੋਰ ਆਪ ਜੀ ਨੂੰ ਥੋੜਾ ਜਿਹਾ ਦੱਸ ਦੇਵਾਂ ਕਿ ਜਿਹੜੇ 18ਵੀਂ ਸਦੀ ਦੇ ਵਿੱਚ ਜਾ ਕੇ ਗ੍ਰੰਥ ਲਿਖੇ ਗਏ ਨੇ, ਸ੍ਰੀ ਗੁਰਸੋਭਾ ਭਾਈ ਸੈਣਾ ਸਿੰਘ ਜੀ, ਫਿਰ ਇੱਕ ਗੁਰਬਲਾਸ ਹੈ ਜੀ ਉਹ ਭਾਈ ਕੋਇਰ ਸਿੰਘ ਜੀ, ਬੰਸਾਵਲੀ ਨਾਮਾ ਜੋ ਮੈਂ ਕੈਸਰ ਸਿੰਘ ਜੀ ਦਾ ਦੱਸ ਹੀ ਚੁੱਕਿਆ ਜੀ, ਇੱਕ ਮਹਿਮਾ ਪ੍ਰਕਾਸ਼ ਗ੍ਰੰਥ ਹੈ ਜੀ ਬਾਬਾ ਸਰੂਪ ਚੰਦ ਜੀ ਦਾ, ਗੁਰਬਲਾਸ ਗ੍ਰੰਥ ਹੈ ਜੀ ਭਾਈ ਸੁੱਖਾ ਸਿੰਘ ਜੀ ਦਾ। ਠੀਕ ਹੈ ਜੀ, ਉਸ ਤੋਂ ਬਾਅਦ 19ਵੀਂ ਸਦੀ ਦੇ ਵਿੱਚ ਜਿਹੜੇ ਗ੍ਰੰਥ ਲਿਖੇ ਗਏ ਨੇ ਉਹ ਪ੍ਰਾਚੀਨ ਪੰਥ ਪ੍ਰਕਾਸ਼ ਹੈ ਜੀ, ਗੁਰਪ੍ਰਤਾਪ ਸੂਰਜ ਗ੍ਰੰਥ ਹੈ ਜੀ, ਸੋ ਤੀਸਰਾ ਜਿਹੜਾ ਗੁਰੂ ਦੀਆਂ ਸਾਖੀਆਂ ਨੇ। ਠੀਕ ਹੈ ਜੀ, ਇਸ ਤਰ੍ਹਾਂ ਇਹ ਕਾਫੀ ਮੇਰੇ ਖਿਆਲ ਚ ਦਸਾਂ ਦੇ ਕਰੀਬ ਇਹ ਗ੍ਰੰਥ ਬਣ ਜਾਂਦੇ ਨੇ। ਸੋ ਬੇਨਤੀ ਇਹੀ ਆ ਕਿ ਜੇ ਦੂਸਰੀਆਂ ਇਹਦੀਆਂ ਸੁਣਨ ਨਾਲੋਂ ਤਾਂ ਜਾਂ ਉਸ ਗੱਲ ਨੂੰ ਚੱਕਣ ਨਾਲੋਂ, ਹਾਂ ਤੁਸੀਂ ਇੱਕ ਪਾਸੇ ਤਾਂ ਜੀ ਫੈਨ ਫੋਲੋਇੰਗ ਮਾਰ ਜਾਂਦੀ ਹੈ ਨਾ ਸਾਨੂੰ ਕਿ ਹਾਂ ਕਿ ਆਹ ਬੰਦਾ ਟਕਸਾਲ ਦਾ ਤੇ ਇਹ ਬੰਦਾ ਹਾਂ ਢੰਡਰੀਆਂ ਵਾਲੇ ਦਾ ਜਾਂ ਭਾਈ ਰਣਜੀਤ ਸਿੰਘ ਢੰਡਰੀਆਂ ਵਾਲੇ ਦਾ ਵੀ ਉਹਨਾਂ ਦਾ, ਜੇ ਉਹਨਾਂ ਨੇ ਕਹਿ ਤਾ ਕਿ ਭਾਈ ਸੂਰਜ ਪ੍ਰਕਾਸ਼ ਦੇ ਵਿੱਚ ਗਲਤ ਆ ਤਾਂ ਉਹ ਨਾਲਦਿਆਂ ਨੇ ਕਹਿ ਦੇਣਾ ਭਾਵੇਂ ਨਾ ਹੀ ਪੜਿਆ ਹੋਵੇ ਜੀ ਹਾਂ ਇਹਦੇ ਵਿੱਚ ਗਲਤੀ ਆ ਬਸ। ਠੀਕ ਹੈ ਜੀ, ਸੋ ਜੇ ਉਧਰੋਂ ਆਪਾਂ ਜੇ ਟਕਸਾਲ ਵਾਲੇ ਵੀਰਾਂ ਦੀ ਵੀ ਗੱਲ ਕਰੀਏ ਤਾਂ ਉਹਨਾਂ ਨੇ ਕਹਿ ਦੇਣਾ ਭਾਈ ਜੇ ਸਹੀ ਆ ਤੇ ਸਹੀ ਆ, ਹਾਂ ਉਹ ਗੱਲ ਜੀ ਪਤਾ ਨੀ ਕਿਹੜੀ ਗੱਲੋਂ ਸਾਡੀ ਈਗੋ ਹਰਟ ਹੋ ਜਾਂਦੀ ਹੈ ਵਜ੍ਹਾ ਤੇ ਆ ਕੇ। ਸੋ ਦੋਨਾਂ ਪਾਸਿਆਂ ਤੋਂ ਕੋਈ ਵੀਰ ਵੀ ਆ ਉਹਨਾਂ ਨੂੰ ਚਾਹੀਦਾ ਕਿ ਉਹ ਸੋਚਣ, ਖੁਦ ਪੜ੍ਹਨ ਇਹਨਾਂ ਗੱਲਾਂ ਨੂੰ, ਫਾਲਤੂ ਦੇ ਮਸਲਿਆਂ ਤੋਂ ਬਚੋ, ਇੱਕ ਦੂਜੇ ਦੇ ਠੀਕ ਆ ਸੁਣੋ, ਕਿਸੇ ਨੂੰ ਵੀ ਸੁਣੋ, ਸੁਣਨਾ ਕੋਈ ਮਾੜਾ ਨੀ, ਪਰ ਹਾਂ ਅੰਨੇ ਭਗਤ ਨਾ ਬਣੋ ਕਿਸੇ ਦੇ। ਤੇ ਮੈਂ ਕਹਿੰਦਾ ਫਿਰ ਕਹਾਂਗਾ ਕਿ ਖੁਦ ਇਹਨਾਂ ਗ੍ਰੰਥਾਂ ਨੂੰ ਪੜ੍ਹੋ ਤੇ ਖੁਦ ਫੈਸਲਾ ਕਰੋ।
ਬਿਲਕੁਲ ਖੁਦ ਸਾਹਿਬ, ਮੈਂ ਇੱਥੇ ਜ਼ਰੂਰ ਐਡ ਕਰਨੀ ਚਾਹੁੰਦਾ ਹਾਂ ਕਿ ਪਿਛਲੇ ਕੁਛ ਸਮੇਂ ਤੋਂ ਮੈਂ ਚੀਜ਼ਾਂ ਬਹੁਤ ਨੇੜੇ ਤੋਂ ਵਾਚ ਰਿਹਾ ਸੀ। ਸੋ ਪਹਿਲਾਂ ਹੁੰਦਾ ਸੀ ਮੈਂ ਇੰਟਰਸਟ ਨਹੀਂ ਸੀ ਲੈਂਦਾ ਕਿ ਚਲੋ ਨਹੀਂ ਕਿ ਛੱਡੋ ਨਾ ਕੀ ਕਰਨਾ, ਪਰ ਦੇਖਿਆ ਕਿ ਜਦੋਂ ਸਮਾਂ ਮਿਲਿਆ, ਕੰਮ ਕਾਰ ਤੋਂ ਥੋੜਾ ਜਿਹਾ ਵਿਹਲ ਮਿਲਿਆ, ਤੇ ਦੇਖਿਆ ਕਿ ਕਿਤੇ ਨਾ ਕਿਤੇ ਇਹ ਅਫੈਕਟ ਕਰ ਰਹੀਆਂ ਨੇ ਨਾ ਆਪਣੀ ਹਰ ਕਿਸੇ ਦੀ ਜ਼ਿੰਦਗੀ। ਬੇਸ਼ੱਕ ਸਾਡੇ ਸਰੋਤੇ ਆ, ਸੁਣ ਰਹੇ ਆ, ਕਈਆਂ ਨੂੰ ਲੱਗਦਾ ਕਿ ਮੇਰਾ ਤਾਂ ਆਪਣੇ ਕੰਮ ਤੱਕ ਵਾਹ ਆ, ਪਰਿਵਾਰ ਤੱਕ ਵਾਹ, ਸਾਨੂੰ ਕੀ ਅਫੈਕਟ ਕਰਨਾ, ਪਰ ਹਰ ਕਿਸੇ ਦੀ ਜ਼ਿੰਦਗੀ ਨੂੰ ਇਹ ਚੀਜ਼ਾਂ ਅਫੈਕਟ ਕਰਨਗੀਆਂ ਸਿੱਧੇ ਜਾਂ ਸਿੱਧੇ ਤੌਰ ਤੇ, ਅੱਜ ਨਹੀਂ ਤਾਂ ਕੱਲ੍ਹ। ਤੇ ਤੁਹਾਨੂੰ ਲੱਗਦਾ ਕਿ ਸ਼ਾਇਦ ਏਦਾਂ ਦੀ ਗੱਲ ਨਹੀਂ ਹੈ ਕਿ ਸਿੱਖ ਕੌਮ ਦੇ ਕੋਲ ਪੰਜਾਬੀਆਂ ਕੋਲ ਵਿਦਵਾਨ ਨਹੀਂ ਆ, ਕਿ ਸ਼ਾਇਦ ਵਿਦਵਾਨ ਅੱਗੇ ਨਹੀਂ ਆ ਰਹੇ, ਸਾਡੇ ਵਰਗੇ ਜਿਹੜੇ ਪ੍ਰੈਜੈਂਟਰ ਆ ਉਹੀ ਕੰਕਲੂਡ ਕਰ ਜਾਂਦੇ ਆ, ਉਹੀ ਸਿੱਟੇ ਕੱਢ ਕੇ ਚੱਲ ਜਾਂਦੇ ਆ ਆਪਣੇ ਪ੍ਰੋਗਰਾਮਾਂ ਦੇ ਵਿੱਚ, ਤੇ ਉਹ ਇਹੀ ਕਾਰਨ ਬਣਦਾ ਹੈ ਕਿ ਜਿਹੜੀ ਦੁਚਿੱਤੀ ਕੌਮ ਦੇ ਵਿੱਚ ਜਾਂ ਪਈ ਜਾ ਰਹੀ ਆ ਨਾ, ਕਿ ਵਿਦਵਾਨ ਪਿੱਛੇ ਨੇ ਤੇ ਜਿਹਨਾਂ ਕੋਲ ਨੀਮ ਹਕੀਮ ਖਤਰਾ ਜਾਣ, ਜਾਣੀ ਕਿ ਜਿਹੜੇ ਪ੍ਰੈਜੈਂਟਰ ਬਣੇ ਹੋਏ ਆ, ਧਰਮ ਦੇ ਪ੍ਰੈਜੈਂਟਰ ਬਣੇ ਹੋਏ ਆ ਜਾਂ ਪ੍ਰੋਗਰਾਮਾਂ ਦੇ ਪ੍ਰੈਜੈਂਟਰ ਆ, ਉਹੀ ਆਪਣੇ ਆਪ ਨੂੰ ਪ੍ਰਟੈਂਡ ਕਰ ਰਹੇ ਆ ਵਿਦਵਾਨ।
ਮੈਂ ਜੀ ਮੈਂ ਤੁਹਾਨੂੰ ਦੱਸ ਦਿੰਦਾ ਜੀ, ਵਿਦਵਾਨ ਵਿਚਾਰੇ ਹੈਗੇ ਨੇ ਸਾਡੇ ਕੋਲ, ਅੱਜ ਬਹੁਤ ਵਿਦਵਾਨ ਨੇ, ਪਰ ਵਿਦਵਾਨ ਉਹ ਕਰਨ ਵੀ ਚੀਜ਼, ਉਹਨਾਂ ਨੂੰ ਕੋਈ ਕੁਛ ਕਰਨ ਤਾਂ ਦੇਵੇ, ਤੁਹਾਡੇ ਮੇਰੇ ਵਰਗੇ ਕੁਛ ਕਰਨ ਤਾਂ ਦੇਣ, ਪਹਿਲਾਂ ਹੀ ਨੱਪ ਲੈਂਦੇ ਨੇ। ਜਿਸ ਤਰ੍ਹਾਂ ਮੈਂ ਦੱਸਦਾ ਜੀ, ਹੁਣ ਅਜਮੇਰ ਸਿੰਘ ਜੀ ਨੇ, ਉਹਨਾਂ ਨੇ ਇੱਕ ਵਾਰ ਕਿ ਉਹਨਾਂ ਨੂੰ ਸਵਾਲ ਪੁੱਛਿਆ ਜਗਵਿੰਦਰ ਕਰ ਸੀ ਉਹਨਾਂ ਦੇ, ਅੱਜ ਦੀ ਖਾਲਿਸਤਾਨੀਆਂ ਬਾਰੇ ਕੀ ਸੋਚਦੇ ਹੋ, ਤਾਂ ਉਹਨਾਂ ਨੇ ਆਪਣੇ ਵਿਚਾਰ ਸੀ ਕਿ ਇਹ ਡਿਸਕਸਟਿੰਗ ਲੋਕ ਨੇ, ਵੀ ਮੈਂ ਇਹਨਾਂ ਕੋਲ ਇੱਕ ਮਿੰਟ ਨਹੀਂ ਬੈਠ ਸਕਦਾ ਹਨਾ। ਉਸ ਤੋਂ ਬਾਅਦ ਚ ਜਿਹੜਾ ਕੁਝ ਫੇਸਬੁੱਕ ਤੇ ਤੁਹਾਡੇ ਮੇਰੇ ਵਰਗਿਆਂ ਨੇ ਅਜਮੇਰ ਸਿੰਘ ਦਾ ਕੀਤਾ, ਉਹ ਸਾਨੂੰ ਪਤਾ ਹਨਾ ਜੀ। ਤੇ ਫਿਰ ਉਹਦੇ ਚ ਹੁਣ ਵਿਦਵਾਨ ਵੀ ਕੀ ਕਰਨ, ਵੀ ਆਪਦੇ ਵਿਚਾਰ ਵੀ ਨੀ ਰੱਖ ਸਕਦੇ। ਅੱਜ ਇੱਕ ਮੈਂ ਸੁਰਿੰਦਰ ਸਿੰਘ ਪੱਤਰਕਾਰ ਜੀ ਨੇ ਬੜੀ ਸੋਹਣੀ ਗੱਲ ਲਿਖੀ ਸੀਗੀ ਕਿ ਸਾਡੇ ਵਿੱਚ ਵਿਰੋਧੀਆਂ ਨੂੰ ਸੁਣਨ ਦੀ ਉਹ ਰਹਿ ਹੁੰਦੀ ਹੈ, ਇੱਕ ਜਿਹੜੀ ਇੱਛਾ ਹੁੰਦੀ ਹੈ ਕਿ ਅਸੀਂ ਉਹਨਾਂ ਨੂੰ ਥਰਮੇ ਨਾਲ ਸੁਣ ਹੀ ਨਹੀਂ ਸਕਦੇ, ਜੋ ਆਪਣੇ ਵਿਰੋਧੀਆਂ ਨੂੰ ਸਾਡੇ ਜੇ ਥਰਮਾ ਬਾਕੀ ਰਹਿ ਹੀ ਨਹੀਂ ਗਿਆ ਕਿ ਅਸੀਂ ਉਹਨਾਂ ਨੂੰ ਸੁਣੀਏ, ਸੁਣ ਹੀ ਨਹੀਂ ਸਕਦੇ ਗੇ। ਸੋ ਇਹ ਹੈ ਜੀ ਮੇਨ ਮੇਨ ਤਾਂ ਗੱਲ ਇੱਥੇ ਆ, ਠੀਕ ਹੈ ਜੀ। ਹੁਣ ਤੁਸੀਂ ਚਲੋ ਛੱਡੋ ਜੀ, ਸਰਦਾਰ ਅਜਮੇਰ ਸਿੰਘ ਜੀ ਦੀ ਮੈਂ ਗੱਲ ਕਰ ਚੁੱਕਿਆ, ਠੀਕ ਹੈ ਜੀ। ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਜੀ ਨੇ, ਠੀਕ ਹੈ ਜੀ, ਉਹਨਾਂ ਦੇ ਕਿੰਨੀ ਵੱਡੀ ਦੇਣ ਆ, ਜਾਂ ਉਹਨਾਂ ਦੀਆਂ ਤੁਸੀਂ ਸਪੀਚਾਂ ਸੁਣ ਕੇ ਦੇਖੋ ਹਨਾ ਜੀ। ਹੁਣ ਉਹਨਾਂ ਦਾ ਇੱਕ ਮਾਮਲਾ 2002 ਦੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਨਿਬੜ ਚੁੱਕਿਆ, ਉਹਨੂੰ ਕੱਲ੍ਹ ਦਾ ਦਾਸ ਇੱਥੇ ਆ ਕੇ, ਠੀਕ ਹੈ ਜੀ, ਉਹ ਮਾਮਲੇ ਨੂੰ ਕਿਸੇ ਦੇ ਪਿੱਛੇ ਲਾ ਕੇ ਉਹ ਸਾਰਾ ਕੁਛ ਹੀ ਉਹਦੇ ਤੇ ਸਿੱਟਤਾ ਹਨਾ, ਜੋ ਕੁਛ ਉਹਦਾ ਕੀਤਾ ਗਿਆ। ਵਜ੍ਹਾ ਉਹਦਾ ਵਜ੍ਹਾ ਕੀ ਬਣਿਆ ਕਿ ਨਾਨਕ ਸ਼ਾਹੀ ਕੈਲੰਡਰ, ਠੀਕ ਹੈ ਜੀ, ਨਾਨਕ ਸ਼ਾਹੀ ਕੈਲੰਡਰ ਦੇ ਅਨੁਸਾਰ ਜੇ ਲੋਕਾਂ ਨੇ ਮਹਾਰਾਜ ਦਾ ਗੁਰਪੁਰਬ ਮਨਾ ਲਿਆ ਤਾਂ ਵਿਦਵਾਨ ਡਾਕਟਰ ਉਦੋ ਕੇ ਆਰ ਐਸ ਐਸ ਦਾ ਬੰਦਾ ਸਾਬਤ ਕਰਤਾ, ਜੇ ਇਹਦੇ ਆਹ ਮਾਮਲੇ ਸਨ ਤੇ ਇਹਦੇ ਆਹ ਮਾਮਲੇ ਸਨ, ਹੁਣ ਦੱਸੋ ਇੱਥੇ ਵਿਦਵਾਨ ਕਰਨ ਜੀ। ਜਦੋਂ ਤੁਸੀਂ ਬਿਨਾਂ ਗੱਲੋਂ ਘੜੀਸ ਲੈਣਾ ਵਿਦਵਾਨਾਂ ਨੂੰ ਵਿੱਚ ਹੀ, ਜੇ ਉਹ ਆਪਦੇ ਆਪ ਵਿਚਾਰ ਵੀ ਨੀ ਰੱਖਣ, ਇਹ ਨੀ ਸੋਚਦੇ ਕਿ ਭਈ ਉਹਨਾਂ ਦੀ ਕਮਾਈ ਕਿੰਨੀ ਆ, ਜਾਂ ਉਹਨਾਂ ਨੇ ਪੜ੍ਹਿਆ ਕਿੰਨਾ, ਉਹਨਾਂ ਨੇ ਲਿਖਿਆ ਕੀ ਆ। ਮੈਂ ਸ਼ਰਤ ਕਰਦਾ ਜੀ ਇਹਨਾਂ ਚੋਂ ਨਾ ਤਾਂ ਕਿਸੇ ਨੇ ਸਰਦਾਰ ਅਜਮੇਰ ਸਿੰਘ ਦੀਆਂ ਪੂਰੀਆਂ ਕਿਤਾਬਾਂ ਪੜ੍ਹੀਆਂ ਹੋਣੀਆਂ। ਮੈਂ ਕਹਿੰਦਾ ਜੇ ਤੁਸੀਂ ਕਿਤਾਬਾਂ ਨਹੀਂ ਵੀ ਪੜ੍ਹਨੀਆਂ ਸਰਦਾਰ ਅਜਮੇਰ ਸਿੰਘ ਜਾਂ ਉਦੋਗੇ ਦੀਆਂ, ਪਿੱਛੇ ਪਿਛਲਾ ਪੰਨਾ ਖੋਲ ਕੇ ਇੱਕ ਕਿਤਾਬ ਲੈ ਕੇ ਸਿਰਫ ਰੀਫਰੈਂਸ ਦੇਖ ਲਿਆ ਕਰੋ ਕਿਤਾਬਾਂ ਦੇ, ਵੀ ਕਿੰਨੇ ਆ, ਕਿੰਨੀਆਂ ਕਿੰਨੇ ਰੀਫਰੈਂਸ ਦਿੱਤੇ ਹੋਏ ਨੇ ਕਿਤਾਬਾਂ ਦੇ ਵਿੱਚ, ਵੀ ਉਨੀਆਂ ਤੁਸੀਂ ਸਾਰੀ ਜ਼ਿੰਦਗੀ ਚ ਨਹੀਂ ਪੜ੍ਹ ਸਕਦੇ ਗੇ। ਤੁਸੀਂ ਉਹਨਾਂ ਤੇ ਉਂਗਲ ਉਹਨਾਂ ਨੂੰ ਘੜੀਸ ਦੇਣੇ ਵਿੱਚ, ਉਹ ਹੁਣ ਅੱਗੇ ਕੀ ਕਰਨਗੇ ਜੀ ਦੱਸੋ।
ਬਿਲਕੁਲ,
ਹੁਣ ਜੇ ਮੰਨ ਲਓ ਤੁਸੀਂ ਕੁਛ ਚੰਗਾ ਕਰ ਰਹੇ ਹੋ ਅੱਜ ਦੇ ਮਾਮਲੇ ਚ, ਕੋਈ ਕਿਸੇ ਨਾ ਕਿਸੇ ਨੇ ਸੋਸ਼ਲ ਮੀਡੀਆ ਤੇ ਆ ਕੇ ਤੁਹਾਡੇ ਚ ਗਲਤੀ ਕੱਢ ਹੀ ਦੇਣੀ ਆ, ਠੀਕ ਹੈ ਜੀ, ਕਿਸੇ ਨਾ ਕਿਸੇ ਨੇ ਆ ਕੇ ਤੁਹਾਡੇ ਚ ਗਲਤੀ ਕੱਢ ਹੀ ਦੇਣੀ ਆ। ਉਹ ਕੋਈ ਲੈਣਾ ਨੀ ਹੁੰਦਾ, ਕੋਈ ਦੇਣਾ ਨੀ ਹੁੰਦਾ ਕਿਸੇ ਵੀ ਗੱਲ ਦਾ,
ਗਲਤੀ ਦੀ ਗੁੰਜਾਇਸ਼ ਹੁੰਦੀ ਆ ਕਿ ਗਲਤੀ ਹੋ ਜਾਂਦੀ ਆ। ਅਸੀਂ ਬੋਲਦੇ ਆ ਅਕਸਰ, ਜੋ ਬੋਲਦੇ ਆ ਕੋਈ ਲਾਫ ਜੋ ਸਾਡੇ ਮੂੰਹ ਚੋਂ ਟਵਿਸਟ ਕਰ ਦਿੰਦਾ ਕਿ ਗਲਤ ਬੋਲ ਜਾਈਦਾ ਸੀ। ਹੋ ਸਕਦਾ ਕੋਈ ਜਾਣਕਾਰੀ ਸਾਂਝੀ ਕਰੀਏ ਕਿ ਅਸੀਂ ਰੱਬ ਤਾਂ ਹੈ ਨੀ ਨਾ, ਇੱਕ ਅਖਾਣ ਬਾਤੀ ਦਾ ਕਿ ਅਸੀਂ ਕਿਹੜੇ ਰੱਬ ਆ ਕੇ ਸੰਪੂਰਨ ਨਾ। ਸੋ ਗਲਤੀਆਂ ਹੋ ਜਾਂਦੀਆਂ, ਜੇਕਰ ਅਸੀਂ ਗਲਤੀ ਮੰਨਣ ਦਾ ਥੋੜਾ ਜਿਹਾ ਬਲ ਰੱਖੀਏ ਕਿ ਈਗੋ ਹਰਟ ਨਾ ਫੀਲ ਕਰੀਏ ਕਿ ਜੋ ਕਹਿਤਾ ਕਿ ਅੰਤਮ ਆ
ਜੇਕਰ ਇਸ ਲਕੀਰ ਦੇ ਨਾਲ ਚੱਲਾਂਗੇ ਉਹੀ ਉਹੀ ਕਿਤੇ ਨਾ ਕਿਤੇ ਵਿਵਾਦ ਖੜੇ ਕਰ ਦਿੰਦਾ ਕਿ ਸਾਡੇ ਚ ਨਹੀਂ ਸੰਪੂਰਨ ਵਾਲੀ ਗੱਲ ਜਿਹੜੀ ਆ ਗਈ ਹੈ ਨਾ ਤੇ ਉਹੀ ਕਿਤੇ ਨਾ ਕਿਤੇ ਕਰਦਾ ਤੇ ਵੈਸੇ ਆਪਣਾ ਵਾਹ ਪਿਆ ਸੀ ਮੈਂ ਤੁਹਾਡੇ ਨਾਲ ਜ਼ਿਕਰ ਵੀ ਕਰਨਾ ਸੀ ਕਿ ਨਵੀਂ ਉਮਰ ਦੇ ਵੀ ਚਲੋ ਅਜਮੇਰ ਸਿੰਘ ਜੀ ਹੋਣੀ ਡਾਕਟਰ ਸੁਖਬੀਰ ਸਿੰਘ ਨੂੰ ਤਾਂ ਸਾਰੀ ਕੌਮ ਜਾਣਦੀ ਉਹਨਾਂ ਦੇ ਕੰਮਾਂ ਨੂੰ ਕਿ ਨਵੀਂ ਉਮਰ ਦੇ ਵੀ ਵਿਦਵਾਨ ਬਹੁਤ ਸੋਹਣਾ ਕੰਮ ਕਰ ਰਹੇ ਨੇ ਆਪਣੇ ਪੱਧਰ ਤੇ ਪਰ ਹਜੇ ਹਾਈਲਾਈਟ ਨਹੀਂ ਹੋਏ ਤੇ ਉਹ ਡਰਦੇ ਨੇ ਜਿਦਾਂ ਤੁਸੀਂ ਜ਼ਿਕਰ ਕੀਤਾ ਨਾ ਕਿ ਮਾੜੀ ਜੀ ਗਲਤੀ ਤੋਂ ਚੱਕ ਲੈਣਗੇ ਬਿਨਾਂ ਕਿਉਂਕਿ ਆਹ ਸੋਸ਼ਲ ਮੀਡੀਆ ਦੇ ਉੱਤੇ ਫੇਸ ਨਹੀਂ ਆਉਂਦਾ ਲੋਕਾਂ ਦਾ ਉਹ ਪੋਸਟਰ ਬਣਾਉਂਦੇ ਆ ਪਾ ਦਿੰਦੇ ਆ ਤੇ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਚੱਲੀ ਜਾ ਰਿਹਾ ਸਿਲਸਿਲਾ ਰੁਕਦਾ ਨੀ ਕਿਤੇ ਜਾ ਕੇ ਸੋ ਉਹ ਇਹਨਾਂ ਗੱਲਾਂ ਤੋਂ ਮੈਨੂੰ ਲੱਗਦਾ ਕਿਤੇ ਨਾ ਕਿਤੇ ਡਰਦੇ ਆ ਜਾਂ ਆਪਣੇ ਕਹਿ ਲੋ ਕਿ ਸਾਡੇ ਜਿਹੜੇ ਵਿਦਵਾਨ ਆ ਫਾਈਨੈਂਸ਼ੀਅਲੀ ਤੌਰ ਤੇ ਵੀ ਇੰਨੇ ਸਟਰੋਂਗ ਨਹੀਂ ਨੇ ਕਿਉਂਕਿ ਜੇਕਰ ਉਹ ਆਪਣਾ ਕਿਤਾਬਾਂ ਪੜ੍ਹਨ ਤੇ ਜਾਂ ਫਿਰ ਰੈਫਰੈਂਸ ਇਕੱਠੀਆਂ ਕਰਕੇ ਸਮਾਂ ਲਾਉਂਦੇ ਆ ਤੇ ਉਹ ਆਪਣਾ ਕੰਮ ਕਾਰ ਨਹੀਂ ਕਰ ਸਕਦੇ ਸਮਾਂ ਬਹੁਤ ਦਿਨ ਦਾ 24 ਘੰਟਿਆਂ ਚ ਬਹੁਤ ਪੜਾ ਪੜਾ ਇਹਨਾਂ ਕੰਮਾਂ ਤੇ ਲੱਗ ਜਾਂਦਾ ਆ ਤੇ ਉਹ ਕਿਤੇ ਨਾ ਕਿਤੇ ਉਹਨਾਂ ਦਾ ਨਿੱਜੀ ਕੰਮ ਵੀ ਉਹਨਾਂ ਨੂੰ ਰੋਕ ਦਿੰਦੇ ਨੇ ਕਿਉਂਕਿ ਉਹ ਫਾਈਨੈਂਸ਼ੀਅਲੀ ਤੌਰ ਤੇ ਇੰਨੇ ਸਟਰੋਂਗ ਨਹੀਂ ਨੇ
ਬਿਲਕੁਲ ਜੀ ਵੈਸੇ ਮੈਨੂੰ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਦੀ ਇੱਕ ਗੱਲ ਹੋਰ ਯਾਦ ਆਈ ਹੈ ਇੱਥੇ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਇੱਥੇ ਕਹਿੰਦੇ ਨੇ ਬ੍ਰਿਸਬੇਨ ਹੋਏ ਸਮਾਗਮ ਦੇ ਵਿੱਚ ਕਿ ਸਾਖੀਆਂ ਲਿਖਣ ਵਾਲੇ ਗੁਰੂ ਸਾਹਿਬਾਨਾਂ ਤੋਂ ਬਿਨਾਂ ਜਿਨ੍ਹਾਂ ਨੇ ਗ੍ਰੰਥ ਲਿਖੇ ਨੇ ਸਾਖੀਆਂ ਲਿਖੀਆਂ ਨੇ ਗੁਰੂਆਂ ਦੀਆਂ ਤੇ ਜਾਂ ਹੋਰ ਪ੍ਰਾਚੀਨ ਪੰਥ ਪ੍ਰਕਾਸ਼ ਹੋਏ ਨੇ ਜਿਸ ਤਰ੍ਹਾਂ ਚਲੋ ਆਪਾਂ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਲੈ ਲਈਏ ਕਿ ਇਹਦੇ ਭਾਈ ਕਵੀ ਸੰਤੋਖ ਸਿੰਘ ਜੀ ਨੇ ਤਾਂ ਪ੍ਰੋਫੈਸਰ ਪੰਨੂ ਜੀ ਦਾ ਕਹਿਣਾ ਹੈ ਕਿ ਉਹ ਭਾਈ ਬੰਦਾ ਇਨਸਾਨ ਹੈ ਉਹ ਗੁਰੂ ਨੀ ਹੈਗਾ ਰੱਬ ਨੀ ਹੈਗਾ ਉਹ ਉਹਨਾਂ ਤੋਂ ਗਲਤੀ ਹੋ ਸਕਦੀ ਹੈ ਠੀਕ ਹੈ ਜੀ ਤੇ ਉਹਨਾਂ ਤੋਂ ਗਲਤੀ ਹੋ ਸਕਦੀ ਹੈ ਇਨਸਾਨ ਆ ਅਸੀਂ ਗੁਰੂ ਨੀ ਹੈਗੇ ਕਿ ਅਸੀਂ ਇਹ ਗੱਲ ਹੀ ਸੋਚ ਲਈਏ ਅਸੀਂ ਇਹ ਗੱਲ ਮੰਨਣ ਨੂੰ ਤਿਆਰ ਹੀ ਨਹੀਂ ਗੇ ਸਾਨੂੰ ਐਂ ਲੱਗਦਾ ਵੀ ਕਿਤੇ ਨਾ ਕਿਤੇ ਤਾਂ ਆਪਣੇ ਆਪ ਨੂੰ ਸਮਝ ਲੈਂਦੇ ਹਾਂ ਕਿ ਅਸੀਂ ਸਾਰਾ ਕੁਛ ਹਾਂ ਮੈਂ ਹੁਣ ਤੁਹਾਨੂੰ ਦੱਸ ਦਿੰਦਾ ਜੀ ਕਿ ਖੁਦ ਮੈਂ ਅੱਜ ਕੱਲ ਪੂਰਾ ਸਾਨੂੰ ਕਿਸ ਤਰ੍ਹਾਂ ਵੇਖ ਕੇ ਚੱਲਣਾ ਪੈ ਰਿਹਾ ਮੈਂ ਇੱਕ ਵਾਰ ਸੁਸ਼ਮਾ ਸਵਰਾਜ ਜੀ ਦੀ ਪੋਸਟ ਪਾ ਦਿੱਤੀ ਕਿ ਉਹਨੇ ਬੜੇ ਵਧੀਆ ਕੰਮ ਵੀ ਕੀਤੇ ਨੇ ਉਹ ਮੈਨੂੰ ਪਤਾ ਵੀ ਮੈਨੂੰ ਕਿੰਨੇ ਦਿਨ ਜਾਂ ਜਿਹੜਾ ਮਖੌਲ ਹੁੰਦਾ ਰਿਹਾ ਤੇ ਜਾਂ ਜਿਹੜੇ ਠਿੱਠ ਕਰਦੇ ਰਹੇ ਨੇ ਹਨਾ ਹੁਣ ਉਹਦੇ ਚ ਬੰਦਾ ਕੀ ਆਪਣੇ ਵਿਚਾਰ ਰੱਖ ਲੂਗਾ ਮੈਂ ਇੱਕ ਮੈਂ ਸਿੱਖ ਇਤਿਹਾਸ ਦਾ ਵਿਦਿਆਰਥੀ ਹਾਂ ਜੀ ਠੀਕ ਹੈ ਜੀ ਮੈਂ ਤਾਂ ਵਿਦਿਆਰਥੀ ਹਾਂ ਕਿਉਂਕਿ ਮੈਂ ਪੜ੍ਹ ਰਿਹਾ ਤੇ ਜੇ ਮੈਂ ਪੜ੍ਹਦਿਆਂ ਦੇ ਵਿੱਚ ਕਾਜੀ ਨੂਰ ਮੁਹੰਮਦ ਨੂੰ ਵੀ ਪੜ੍ਹ ਲਿਆ ਜੀ ਉਹਨਾਂ ਦਾ ਜੰਗਨਾਮਾ ਠੀਕ ਹੈ ਜੀ ਅਹਿਮਦ ਕਾਤਸਕੀਨ ਹੋ ਗਿਆ ਤੇ ਮੈਂ ਤਾਂ ਉਹਨਾਂ ਤੋਂ ਸਿੱਖਿਆ ਜੀ ਕਿ ਜੇ ਉਹ ਸਾਡੀ ਸਿਫਤ ਕਰ ਸਕਦੇ ਨੇ ਜੋ ਆਪਣੇ ਦੁਸ਼ਮਣ ਦੀ ਸੱਚੀ ਸਿਫਤ ਕਰਦੇ ਨੇ ਠੀਕ ਹੈ ਉਹ ਸਾਡੇ ਸਾਹਮਣੇ ਵਾਲੇ ਦੁਸ਼ਮਣ ਹੀ ਨੇ ਤਾਂ ਜੇ ਅਸੀਂ ਉਹਨਾਂ ਦੀ ਸਿਫਤ ਕਿਉਂ ਨੀ ਕਰਦੇ ਭਾਈ ਦੁਸ਼ਮਣ ਸਾਡੀ ਸਿਫਤ ਕਰੀਏ ਦੁਸ਼ਮਣ ਚੰਗਾ ਅਸੀਂ ਦੁਸ਼ਮਣ ਦੀ ਸਿਫਤ ਕਰੀਏ ਅਸੀਂ ਮਾੜੇ ਹੁਣ ਉੱਥੇ ਬੰਦਾ ਸਮਝਾਵੇ ਕੌਣ ਇਹ ਗੱਲਾਂ ਤੇ ਨਾ ਕੋਈ ਉੱਥੇ ਸਮਝਣ ਵਾਲਾ ਜੀ ਮੈਂ ਤਾਂ ਫਿਰ ਉੱਥੇ ਮੱਥਾ ਮਾਰਨ ਦਾ ਇਹ ਸੋਚੀ ਦਾ ਵੀ ਫਾਇਦਾ ਕੀ ਹੈ ਤਾਂ ਬੇਨਤੀ ਇਹਨਾਂ ਨੂੰ ਕਰੀ ਦੇ ਕਿ ਭਾਈ ਆਪ ਪੜ੍ਹ ਲਓ ਖੈਰ ਮੈਂ ਜੀ ਪ੍ਰੋਫੈਸਰ ਪੰਨੂ ਜੀ ਦੀ ਇੱਕ ਹੋਰ ਗੱਲ ਨਾਲ ਸਮਾਪਤੀ ਕਰਾਂ ਪ੍ਰੋਫੈਸਰ ਸਾਹਿਬ ਕਹਿੰਦੇ ਨੇ ਕਿ ਇਹ ਬ੍ਰਹਿਮੰਡ ਇਹ ਦੁਨੀਆ ਸਾਰੀ ਗੁਰੂ ਨਾਨਕ ਸਾਹਿਬ ਦੀ ਕਲਾਸ ਹੈ ਅਸੀਂ ਸਾਰੇ ਉਸਦੇ ਵਿਦਿਆਰਥੀ ਹਾਂ ਉਮਰ ਦੇ ਲਿਹਾਜ਼ ਨਾਲ ਕੋਈ ਵੱਡਾ ਹੈ ਤੇ ਕੋਈ ਛੋਟਾ ਹੈ ਤੇ ਵਾਹਿਗੁਰੂ ਕਿਰਪਾ ਕਰਨ ਸਾਰਿਆਂ ਤੇ ਕਿ ਅਸੀਂ ਉਹਦੀ ਕਲਾਸ ਦੇ ਵਿਦਿਆਰਥੀ ਬਣੇ ਰਹੀਏ ਤੇ ਸਿੱਖਦੇ ਰਹੀਏ ਇਹੀ ਸਿੱਖੀ ਹੈ ਜੀ ਧੰਨਵਾਦ ਜੀ
ਬਹੁਤ ਬਹੁਤ ਧੰਨਵਾਦ ਖੋਸਾ ਸਾਹਿਬ ਤੁਸੀਂ ਕੀਮਤੀ ਸਮੇਂ ਚ ਸਮਾਂ ਕੱਢਿਆ ਸੋ ਤੁਸੀਂ ਪੜ੍ਹਦੇ ਹੋ ਇਹੀ ਕਾਰਨ ਹੈ ਕਿ ਤੁਹਾਨੂੰ ਪ੍ਰੋਗਰਾਮ ਦੇ ਵਿੱਚ ਲੈ ਕੇ ਆਏ ਜਾ ਕੇ ਜੋ ਤੁਸੀਂ ਪੜ੍ਹਦੇ ਹੋ ਸਾਡੇ ਸਰੋਤਿਆਂ ਨਾਲ ਵੀ ਸਾਂਝਾ ਕਰੋ ਕਿਉਂਕਿ ਰੁਝੇਵਿਆਂ ਦੇ ਕਰਕੇ ਕਿਤੇ ਨਾ ਕਿਤੇ ਸਮਾਂ ਕੱਢਣਾ ਔਖਾ ਹੋ ਜਾਂਦਾ ਆ ਕਿ ਰੁਚੀ ਵੀ ਘਟਦੀ ਹੈ ਜੇਕਰ ਏਦਾਂ ਜਾਣਦੇ ਆ ਕਿਤਾਬਾਂ ਦਾ ਅਕਸਰ ਅਸੀਂ ਜ਼ਿਕਰ ਕਰੀਦਾ ਪ੍ਰੋਗਰਾਮ ਦੇ ਵਿੱਚ ਇੱਕ ਰੁਚੀ ਜਾਗਦੀ ਹੈ ਅੰਦਰ ਆਪਣੇ ਸੋ ਕਿਤਾਬਾਂ ਲੈ ਕੇ ਪੜ੍ਹਦੇ ਹੋਏ ਸਾਨੂੰ ਖੁਸ਼ੀ ਹੁੰਦੀ ਹੈ ਜਦੋਂ ਪ੍ਰੋਗਰਾਮ ਦੇ ਬਾਅਦ ਸਾਨੂੰ ਮੈਸੇਜ ਜਾਂ ਕਾਲ ਆਉਂਦੀ ਹੈ ਤੇ ਕਿਤਾਬ ਜਿਹੜਾ ਜ਼ਿਕਰ ਕੀਤਾ ਹੁੰਦਾ ਪ੍ਰੋਗਰਾਮ ਦੇ ਵਿੱਚ ਉਹ ਪ੍ਰਾਪਤ ਕਰਨ ਦੇ ਲਈ ਮੈਸੇਜ ਆਉਂਦੇ ਆ ਸੋ ਪੋਸਟ ਵੀ ਕਰੀ ਦੀ ਹੈ ਕਿਤਾਬਾਂ ਜੇਕਰ ਸਾਡੇ ਕੋਲ ਹੋਣ ਸੋ ਵੈਬਸਾਈਟ ਜਾਂ ਹੋਰ ਰੈਫਰੈਂਸ ਦੇ ਦਿੰਦੀ ਜਿੱਥੋਂ ਤੁਸੀਂ ਕਿਤਾਬਾਂ ਲੈ ਸਕਦੇ ਹੋ ਸੋ ਖੁਸ਼ਾ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਪ੍ਰੋਗਰਾਮ ਦੇ ਵਿੱਚ ਸਾਂਝ ਬਣਾਉਣ ਦੇ ਲਈ
ਜੀ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਜੋ ਵੀ ਸੁਣ ਰਹੇ ਨੇ ਸਭ ਦਾ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਫਿਰ ਮਿਲਾਂਗੇ ਜੀ
ਜੀ ਸੋ ਦੋਸਤੋ ਇਸ ਸੈਸ਼ਨ ਦੇ ਵਿੱਚ ਇੰਨਾ ਹੀ ਸੋ ਪਰ ਪ੍ਰੋਗਰਾਮ ਜਾਰੀ ਆ ਸੋ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਸਾਡੇ ਨਾਲ ਜੁਆਇਨ ਕਰਨਗੇ ਦਲਜੀਤ ਸਿੰਘ ਜੀ ਸੋ ਉਹਨਾਂ ਦੇ ਨਾਲ ਅਸੀਂ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਝਾਤ ਮਾਰਾਂਗੇ ਤੇ ਇਸੇ ਤਰ੍ਹਾਂ ਸੁਣਦੇ ਰਹੋ ਤੁਸੀਂ ਪ੍ਰੋਗਰਾਮ ਲਹਿਰਾਂ ਤੇ ਮਿਲਦੇ ਹਾਂ ਇਸ ਬ੍ਰੇਕ ਤੋਂ ਬਾਅਦ
ਹਰਮਨ ਸਟੂਡੀਓ ਚ ਕਰਨ ਲਈ ਦਿਲ ਦੀਆਂ ਗੱਲਾਂ ਸੁਣਨ ਲਈ ਮਨਪਸੰਦ ਗੀਤ ਜੁੜੋ ਵੱਖ ਵੱਖ ਮਾਧਿਅਮ ਤੋਂ ਕਰੋ ਈਮੇਲ ਰਿਕੁਐਸਟ @ਹਰਮਨ ਰੇਡੀਓ .com ਤੇ ਜਾਂ ਕਰੋ ਜੁਆਇਨ ਟੈਲੀਗ੍ਰਾਮ +9175080144489 ਤੇ ਜਾਂ ਕਰੋ ਕਲਿੱਕ telegram.me/harmanradioaustralia। ਸਾਨੂੰ ਤੁਸੀਂ ਫੋਨ ਵੀ ਕਰ ਸਕਦੇ ਹੋ, ਸਾਡਾ ਫੋਨ ਨੰਬਰ ਹੈ +612 859 2811 ਜਾਂ ਕਰੋ ਜੁਆਇਨ ਸਕਾਈਪ ਤੇ, ਸਾਡਾ ਸਕਾਈਪ ਲਿੰਕ ਹੈ harman.radio.com। ਸੁਣਦੇ ਰਹੋ ਆਵਾਜ਼ ਦੇ ਸੰਗ, ਜ਼ਿੰਦਗੀ ਦੇ ਸੰਗ, ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਬਣ ਕੇ ਸਾਥੀ ਵੇ, ਕੀ ਗੱਲ ਤੂੰ ਮੈਨੂੰ ਆਖੀ ਵੇ, ਮੇਰਾ ਕੁਲ ਦਾ ਬਣ ਕੇ ਸਾਥੀ ਵੇ, ਕੀ ਗੱਲ ਤੂੰ ਮੈਨੂੰ ਆਖੀ ਵੇ, ਰਹੀ ਜਿੰਦ ਨਾ ਸੋਣੀ। सुन रहे हो प्रोग्राम लहरां दा लाइव प्रसारण। ए प्रोग्राम सोमवार तो लैके शुक्रवार तक सिडनी समय मुताबिक 8 बजे तो 10 बजे दौरान प्रसारित कीता जांदा है।
हरमन स्टूडियो चे करन ली दिल दियां गल्लां, सुनन ली मनपसंद गीत, जुड़ो वख वख माध्यम तो, करो ईमेल request@harmanradio.com ते, जां करो ज्वाइन टेलीग्राम +917508014489 ते, जां करो क्लिक telegram.me/harmanradioaustralia। सानू तुसी फोन भी कर सकते हो, साडा फोन नंबर है +61285928111। जां करो ज्वाइन स्काइप ते, साडा स्काइप लिंक है harman.radio.com। सुनदे रहो आवाज दे संग, जिंदगी दे संग, हरमन रेडियो आस्ट्रेलिया, दिल पंजाबी, जज्बा पंजाबी।
दोस्तों एक बार फिर तो स्वागत है तुहाडा प्रोग्राम लहरां दे विच, ते तुसी सुन रहे हो हरमन रेडियो, ते मैं गुरसेवक सिंह। तां प्रोग्राम दे विच हुण समां हो गया कि असीं खबरां ते झात मारीए, देश दियां, भारत दियां ते विदेश दियां, इंटरनेशनल न्यूज ते झात मारांगे। कुछ क इंटरनेशनल न्यूज ने, कुछ क इंटरनेशनल ओ न्यूज ने जो भारत नूं अफेक्ट कर दियां ने। सो खबरां दे उत्ते पूर्ण तौर ते सानू डिटेल्स देणगे, एनालाइज करनगे खबरां दा, ते साडे नाल ज्वाइन कर चुके ने ब्रिस्बेन तो दिलजीत सिंह जी। सो उन्हां दा प्रोग्राम दे विच असीं स्वागत करदे आं। सत श्री अकाल भाजी, स्वागत है तुहाडा प्रोग्राम दे विच।
ਸਤਿ ਸ੍ਰੀ ਅਕਾਲ ਗੁਰਸੇਵ ਸਿੰਘ ਜੀ, ਤੇ ਸਤਿ ਸ੍ਰੀ ਅਕਾਲ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ, ਤੇ ਆਸ ਕਰਦਾ ਕਿ ਤੁਹਾਡਾ ਦਿਨ ਵਧੀਆ ਬਤੀਤ ਹੋ ਰਿਹਾ ਹੋਣਾ।
ਜੀ ਭਾਜੀ, ਸੋ ਪਹਿਲਾਂ ਤਾਂ ਦੱਸੋ ਕਿ ਤੁਹਾਡਾ ਸਵੇਰ ਕਿਹੋ ਜੀ ਚੱਲ ਰਹੀ ਆ?
ਸਿਹਤ ਵਧੀਆ ਆ ਤੇ ਵਧੀਆ, ਹੁਣ ਮੌਸਮ ਹੋ ਗਿਆ। ਵੈਸੇ ਤਾਂ ਗਰਮੀਆਂ ਹੁਣ ਸਟਾਰਟ ਹੋ ਗਈਆਂ ਆ, ਪਰ ਪਿੱਛੇ 2 ਦਿਨ ਮੀਂਹ ਪੈਣ ਦੇ ਨਾਲ ਥੋੜਾ ਜਿਹਾ ਖੁਸ਼ਨੁਮਾ ਮਾਹੌਲ ਆ ਬ੍ਰਿਸਬੇਨ ਦਾ। ਤੇ ਵੈਸੇ ਇਹ ਮੰਨਿਆ ਜਾਂਦਾ ਵੀ ਬ੍ਰਿਸਬੇਨ ਜਿਹੜਾ ਆ ਸਿਡਨੀ ਤੇ ਮੈਲਬੋਰਨ ਦੇ ਨਾਲੋਂ ਜ਼ਿਆਦਾ ਹੌਟ ਰਹਿੰਦਾ, ਥੋੜੀ ਜਿਹਾ ਟ੍ਰੋਪੀਕਲ ਸੀਜ਼ਨ ਹੈਗਾ ਇੱਥੇ, ਪਰ ਫੇਰ ਵੀ ਗਰਮੀਆਂ ਜਿਹੜੀਆਂ ਇੰਜੋਏ ਕਰ ਰਹੇ ਆ
ਜੀ। ਸੋ ਚਲੋ ਵੈਦਰ ਤਾਂ ਠੀਕ ਆ, ਪਰ ਭਾਰਤ ਦੇ ਵਿੱਚ ਅੱਜ ਤਿਉਹਾਰ ਦਾ ਦਿਨ ਆ ਕਰਵਾ ਚੌਥ ਦਾ ਦਿਨ ਆ, ਕਿੰਨਾ ਵਰਤ ਰੱਖ ਲਿਆ ਫੇਰ?
ਤੇ ਇਹ ਗੁਰਸੇਵ ਸਿੰਘ ਜੀ ਇੱਕ ਸਰਵੇ ਇਹ ਹੋਇਆ, ਤੇ ਕੱਲ ਰਾਤੀ ਮੈਂ ਪੜ੍ਹ ਰਿਹਾ ਸੀ ਵੀ ਇਸ ਵਾਰ ਮੁੰਡਿਆਂ ਦੇ ਵਿੱਚ ਵੀ ਕਰੇਜ਼ ਬਹੁਤ ਆ ਕਰਵਾ ਚੌਥ ਵਰਤ ਰੱਖਣ ਦਾ, ਤੇ ਕੁੜੀਆਂ ਦਾ ਤਾਂ ਪਹਿਲਾਂ ਹੁੰਦਾ ਹੀ ਹੁੰਦਾ ਸੀਗਾ। ਤੇ ਇਸ ਮਾਮਲੇ ਦੇ ਵਿੱਚ ਵੈਸੇ ਹੋਣਾ ਵੀ ਚਾਹੀਦਾ ਆ, ਵੈਸੇ ਆਪਾਂ ਰੌਲਾ ਤਾਂ ਪਾਉਂਦੇ ਆ ਵੀ ਕੁੜੀਆਂ ਮੁੰਡੇ ਜਿਹੜੇ ਬਰਾਬਰ ਆ, ਤੇ ਬਰਾਬਰ ਤਾਂ ਇਸ ਮਾਮਲੇ ਵਿੱਚ ਵੀ ਹੋ ਜਾਣੀ ਚਾਹੀਦੀ ਆ ਵਰਤ ਰੱਖਣ ਦੇ ਮਾਮਲੇ ਚ।
ਵੈਸੇ ਨਾ ਭਾਜੀ ਸੋਸ਼ਲ ਮੀਡੀਆ ਤੇ ਅਕਸਰ ਨਾ ਹੁਣ ਅੱਜ ਕੱਲ ਚੁਟਕਲੇ, ਜਿੱਦਾਂ ਸਮਾਂ ਬਦਲਦਾ ਜਾਂਦਾ ਚੁਟਕਲੇ ਵੀ ਬਦਲਦੇ ਆ। ਸੋ ਹੁਣ ਇਹ ਸੀ ਕਹਿੰਦੇ ਵੀ ਭੁੱਖ ਕੇ ਕੱਲੀਆਂ ਕੁੜੀਆਂ ਨੂੰ ਭੁੱਖੀਆਂ ਨੀ ਰਹਿਣਾ ਚਾਹੀਦਾ, ਵਰਤ ਲਈ ਕਹਿੰਦੇ ਵੀ ਤਾਂ ਮੰਨਿਆ ਜਾਊਗਾ ਜੀ ਇੱਕ ਦਿਨ ਲਈ ਫੋਨ ਵੀ ਛੱਡਣ ਆਪਣਾ।
ਇਹ ਗੱਲ ਤੁਹਾਡੀ ਵੈਸੇ ਸਹੀ ਆ, ਪਰ ਜਿੱਦਾਂ ਕਹਿ ਲਓ ਖਾਣਾ ਛੱਡਣਾ ਜੇ ਸੌਖਾ ਆ, ਪਰ ਫੋਨ ਛੱਡਣਾ ਬਹੁਤ ਔਖਾ ਹੋ ਜਾਣਾ ਅੱਜ ਕੱਲ
ਜੀ। ਬਿਲਕੁਲ ਬਿਲਕੁਲ। ਵੈਸੇ ਆਪਾਂ ਦੇਖਦੇ ਹਾਂ ਕਿਹੜੇ ਦਿਨ ਤਿਉਹਾਰ ਆ ਭਾਰਤ ਦੇ ਵਿੱਚ, ਅਕਸਰ ਸਾਡੇ ਪ੍ਰੋਗਰਾਮ ਦੇ ਵਿੱਚ ਗੱਲ ਚੱਲੀ ਪੈਂਦੀ ਆ ਹਨਾ, ਕੁਛ ਕੁ ਤਿਉਹਾਰ ਜਦੋਂ ਮੁਸਲਮਾਨਾਂ ਦੇ ਹੁੰਦੇ ਆ ਹਿੰਦੂ ਵਿਰੋਧ ਕਰਦੇ ਆ, ਕੁਛ ਹਿੰਦੂਆਂ ਦੇ ਹੁੰਦੇ ਆ ਤਾਂ ਸਿੱਖ ਵਿਰੋਧ ਕਰਦੇ ਆ, ਵੈਲੰਟਾਈਨ ਆ ਜਾਂਦਾ ਤਾਂ ਹਿੰਦੂ ਵਿਰੋਧ ਕਰਦੇ ਆ। ਸੋ ਆਹ ਇੱਕ ਦੌਰ ਚੱਲਦਾ ਆ। ਸੋ ਸਿੱਖ ਵੀ ਕੁਛ ਕਹਿਣ ਲੱਗ ਜਾਂਦੇ ਕਿ ਸਾਡੇ ਤਿਉਹਾਰ ਨੇ ਬੇਸ਼ੱਕ ਪਿੰਡਾਂ ਦੇ ਵਿੱਚ ਰਲ ਮਿਲ ਕੇ ਮਨਾਉਂਦੇ ਆ। ਤਾਂ ਭਾਈ ਪਹਿਲਾਂ ਅਸੀਂ ਚਲੋ ਹੁਣ ਖਬਰਾਂ ਦਾ ਸਿਲਸਿਲਾ ਸ਼ੁਰੂ ਕਰ ਲੈਂਦੇ ਹਾਂ, ਭਾਰਤ ਤੋਂ ਸ਼ੁਰੂ ਕਰਦੇ, ਹੁਣ ਭਾਰਤ ਦੀ ਗੱਲ ਚੱਲਦੀ ਸੀਗੀ। ਸੋ ਜਿੱਦਾਂ ਮੈਂ ਦੱਸਿਆ ਸੀਗਾ ਕਿ RSS ਖਾਸ ਤੌਰ ਤੇ ਨਾ ਵੈਲੰਟਾਈਨ ਦਿਨਾਂ ਵਰਗਿਆਂ ਦਾ ਵਿਰੋਧ ਕਰਦੀ ਹੁੰਦੀ ਆ। ਸੋ ਅਸੀਂ RSS ਤੋਂ ਹੀ ਸ਼ੁਰੂ ਕਰਦੇ ਹਾਂ ਜੀ ਖਬਰਾਂ ਦੀ ਸ਼ੁਰੂਆਤ। ਸੋ ਬਿਆਨ ਆਉਂਦਾ ਜੀ ਆਪਣੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਦਾ, ਜਿਹੜੇ RSS ਦੇ ਚੀਫ ਮੋਹਨ ਭਾਗਵਤ ਨੇ ਜਿਹੜੀ ਵਿਜੇ ਦਸ਼ਮੀ ਵਾਲੇ ਦਿਨ ਸਪੀਚ ਸੀ, ਤੇ ਉਹਨਾਂ ਜਿਸ ਵਿੱਚ ਉਹਨਾਂ ਕਿਹਾ ਸੀਗਾ ਕਿ ਭਾਰਤ ਇੱਕ ਹਿੰਦੂ ਰਾਸ਼ਟਰ ਆ, ਤੇ ਉੱਤੇ ਜਵਾਬੀ ਬਿਆਨ ਦਿੰਦੇ ਹੋਏ ਉਹਨਾਂ ਕਿਹਾ ਕਿ RSS ਨੂੰ ਬੈਨ ਕਰ ਦੇਣਾ ਚਾਹੀਦਾ ਆ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ। ਸੋ ਇਸ ਸਾਰੇ ਬਿਆਨਬਾਜ਼ੀ ਨੂੰ ਤੁਸੀਂ ਕਿੱਦਾਂ ਦੇਖਦੇ ਹੋ?
ਗੁਰਸੇਵ ਸਿੰਘ ਜੀ, RSS ਤੇ ਬੈਨ ਦੀ ਗੱਲ ਜਿਹੜੀ ਹੈ ਪਹਿਲੀ ਵਾਰ ਨਹੀਂ ਚੱਲੀ
ਜੀ,
ਇਹ ਤਾਂ ਬੈਨ ਦੀ ਗੱਲ ਉਦੋਂ ਹੀ ਚੱਲ ਪਈ ਸੀ ਜਦੋਂ ਮਹਾਤਮਾ ਗਾਂਧੀ ਦਾ ਕਤਲ ਕੀਤਾ ਗਿਆ। ਕਤਲ ਕੀਤਾ ਨੱਥੂ ਰਾਮ ਗੌਂਡਸੇ ਨੇ, ਤੇ ਉਸ ਮਾਮਲੇ ਦੇ ਵਿੱਚ ਫਿਰ ਜਦੋਂ ਵੱਲਭ ਭਾਈ ਪਟੇਲ ਨੇ ਇੱਕ ਲੈਟਰ ਲਿਖਿਆ, ਕਿਉਂਕਿ ਉਸ ਜ਼ਮਾਨੇ ਦੇ ਵਿੱਚ ਲੈਟਰ ਲਿਖਣ ਦਾ ਕਮਿਊਨੀਕੇਸ਼ਨ ਦਾ ਸਾਧਨ ਜ਼ਿਆਦਾਤਰ ਇਹੀ ਹੁੰਦਾ ਸੀ, ਵੱਲਭ ਭਾਈ ਪਟੇਲ ਨੇ ਗੁਰੂ ਗੋਵਾਲਕਰ ਜਿਹੜਾ ਕਿ ਆਰ ਐਸ ਐਸ ਦਾ ਉਸ ਵੇਲੇ ਮੇਨ ਇਹਨੂੰ ਗੁਰੂ ਵੀ ਮੰਨਦੇ ਆ, ਇਹ ਮੇਨ ਮੁਖੀ ਸੀ, ਉਹਨੂੰ ਇੱਕ ਪੱਤਰ ਲਿਖਿਆ ਕਿ ਜਿਹੜੀ ਤੁਹਾਡੀ ਆਰ ਐਸ ਐਸ ਆ ਇਹਨੇ ਮਹਾਤਮਾ ਗਾਂਧੀ ਦਾ ਕਤਲ ਕੀਤਾ, ਤੇ ਇਹਨੇ ਵੱਲਭ ਭਾਈ ਪਟੇਲ ਨੇ ਜਿਹੜਾ ਇਸ ਵੇਲੇ ਇਹਨਾਂ ਨੇ ਅਮਿਤ ਸ਼ਾਹ ਨੇ ਤੇ ਨਰਿੰਦਰ ਮੋਦੀ ਨੇ ਕੋਈ 3,000 ਕਰੋੜ ਰੁਪਇਆ ਲਾ ਦਿੱਤਾ ਉਹਦਾ ਏਡਾ ਵੱਡਾ ਬੁੱਤ ਬਣਾਉਣ ਦੇ ਲਈ, ਉਸੇ ਵੱਲਭ ਭਾਈ ਪਟੇਲ ਨੇ ਇਹਨਾਂ ਦੇ ਉੱਤੇ ਜਿਹੜਾ ਬੈਨ ਲਾਉਣ ਦੀ ਗੱਲ ਕੀਤੀ। ਫਿਰ 22 ਮਾਰਚ 1965 ਨੂੰ ਇੱਕ ਕਪੂਰ ਆਯੋਗ ਬਣਾਇਆ ਗਿਆ ਸਰਕਾਰ ਦੇ ਦੁਆਰਾ ਇਹ ਪਤਾ ਕਰਨ ਦੇ ਲਈ ਵੀ ਇਹ ਪਤਾ ਕੀਤਾ ਜਾਵੇ ਵੀ ਮਹਾਤਮਾ ਗਾਂਧੀ ਨੂੰ ਮਾਰਨ ਦੇ ਪਿੱਛੇ ਅਸਲ ਦੇ ਵਿੱਚ ਕਾਰਨ ਕੀ ਸੀ, ਕੀ ਇਹ ਵਿਅਕਤੀਗਤ ਰੰਜਿਸ਼ ਸੀ, ਕੀ ਨੱਥੂ ਰਾਮ ਗੋਂਡਸੇ ਜਿਹਨੇ ਗੋਲੀਆਂ ਚਲਾਈਆਂ ਮਹਾਤਮਾ ਗਾਂਧੀ ਦੇ ਉੱਤੇ, ਕੀ ਉਹਦਾ ਕੋਈ ਵਿਅਕਤੀਗਤ ਮੋਟਿਵ ਸੀ ਉਹਨੂੰ ਮਾਰਨ ਦਾ, ਜਾਂ ਕੋਈ ਇਹਦੇ ਪਿੱਛੇ ਸੰਸਥਾ ਕੰਮ ਕਰ ਰਹੀ ਸੀ। ਇਸ ਕਪੂਰ ਆਯੋਗ ਨੇ 21 ਨਵੰਬਰ 1966 ਨੂੰ ਫਿਰ ਇੱਕ ਰਿਪੋਰਟ ਪੇਸ਼ ਕੀਤੀ, ਇਹਦੇ ਵਿੱਚ ਉਹਨਾਂ ਨੇ ਕਿਹਾ ਵੀ ਇਹਦੇ ਵਿੱਚ ਇੱਕ ਵਿਅਕਤੀਗਤ ਕੋਈ ਕਾਰਨ ਨਹੀਂ ਸੀ, ਨੱਥੂ ਰਾਮ ਗੋਂਡਸੇ ਦਾ ਕੋਈ ਸਿੱਧਾ ਉਹਦੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਮਹਾਤਮਾ ਗਾਂਧੀ ਦੇ ਨਾਲ। ਅਸਲ ਦੇ ਵਿੱਚ ਪਿੱਛੇ ਇੱਕ ਸਾਜਿਸ਼, ਇੱਕ ਗੱਠਜੋੜ ਕੰਮ ਕਰ ਰਿਹਾ ਸੀ, ਤੇ ਉਹਨੇ ਦੋਸ਼ੀ ਠਹਿਰਾਇਆ ਆਰ ਐਸ ਐਸ ਨੂੰ, ਹਿੰਦੂ ਮਹਾਸਭਾ ਨੂੰ ਤੇ ਮੁਸਲਿਮ ਲੀਗ ਨੂੰ ਇਸ ਕਮਿਸ਼ਨ ਦੇ ਦੁਆਰਾ। ਇਹ ਉਦੋਂ ਤੋਂ ਹੀ ਆਰ ਐਸ ਐਸ ਜਿਹੜਾ ਆ ਅਸਲ ਦੇ ਵਿੱਚ ਮਹਾਤਮਾ ਗਾਂਧੀ ਨੂੰ ਮਾਰਨ ਦੇ ਪਿੱਛੇ ਵੀ ਕਾਰਨ ਇਹੀ ਸੀ ਵੀ ਜਿਹੜੀਆਂ ਇਹਨਾਂ ਦੀਆਂ ਇੱਕ ਸਾਜਿਸ਼ਾਂ ਆ ਜਾਂ ਇਹਨਾਂ ਦਾ ਇੱਕ ਏਜੰਡਾ ਆ, ਏਜੰਡਾ ਇਹਨਾਂ ਦਾ ਇਹੀ ਹੈਗਾ ਆ ਕਿ ਹਿੰਦੂ ਤੇ ਹਿੰਦੀ ਤੇ ਹਿੰਦੂ ਰਾਸ਼ਟਰ ਇਹ ਚੀਜ਼ਾਂ ਜਿਹੜੀਆਂ ਆ ਇਹ ਅਸੀਂ ਐਸਟੈਬਲਿਸ਼ ਕਰਨੀਆਂ ਇੰਡੀਆ ਦੇ ਵਿੱਚ, ਤੇ ਮਹਾਤਮਾ ਗਾਂਧੀ ਉਸ ਮਾਮਲੇ ਦੇ ਵਿੱਚ ਅੜਿੱਕਾ ਬਣ ਰਹੇ ਸੀ, ਖਾਸ ਤੌਰ ਤੇ ਜਦੋਂ ਪਾਕਿਸਤਾਨ ਦੀ ਡਿਵੀਜ਼ਨ ਹੋਈ ਆ, ਪਾਕਿਸਤਾਨ ਵੱਖਰਾ ਹੋਇਆ, ਤੇ ਉਹਦੇ ਵਿੱਚ ਮਹਾਤਮਾ ਗਾਂਧੀ ਨਾ ਖੁਸ਼ ਸੀਗੇ, ਤੇ ਉਹ ਚਾਹੁੰਦੇ ਸੀ ਬਈ ਜੇ ਮੁਸਲਮਾਨ ਜ਼ਿਆਦਾ ਉਹਨਾਂ ਨੂੰ ਕੁਛ ਮਿਲਦੀਆਂ ਤਰਜੀਹਾਂ ਤਾਂ ਉਹ ਲੈ ਸਕਦੇ ਆ। ਇਸ ਗੱਲ ਦਾ ਜਿਹੜਾ ਆਰ ਐਸ ਐਸ ਨੇ ਬੁਰਾ ਵੀ ਮਨਾਇਆ ਸੀ। ਹੁਣ ਇਹ ਜਾਣੀ ਜੇ ਕਹੀਏ ਵੀ ਜਥੇਦਾਰ ਨੇ ਕੋਈ ਪਹਿਲਾ ਬਿਆਨ ਦਿੱਤਾ ਉਹਨੂੰ ਬੈਨ ਕਰਨ ਦਾ, ਇਹ ਕੋਈ ਨਵੀਂ ਗੱਲ ਨਹੀਂ, ਬੈਨ ਕਰਨ ਦੀਆਂ ਬਹੁਤ ਵਾਰੀ ਗੱਲਾਂ ਜਿਹੜੀਆਂ ਚੱਲੀਆਂ, ਇਹਨਾਂ ਨੂੰ ਬੈਨ ਕੀਤਾ ਵੀ ਗਿਆ, ਬਾਅਦ ਦੇ ਵਿੱਚ ਇਹਨਾਂ ਨੇ ਮਾਫੀਆਂ ਵੀ ਮੰਗੀਆਂ, ਪਰ ਅਸਲ ਦੇ ਵਿੱਚ ਇਹਨਾਂ ਦਾ ਹਿਡਨ ਏਜੰਡਾ ਸ਼ੁਰੂ ਤੋਂ ਲੈ ਕੇ ਹੁਣ ਤੱਕ ਇਹੀ ਰਿਹਾ ਵੀ ਅਸੀਂ ਹਿੰਦੂ ਹਿੰਦੀ ਰਾਸ਼ਟਰ ਜਿਹੜਾ ਆ ਭਾਰਤ ਨੂੰ ਬਣਾਉਣਾ ਹੀ ਬਣਾਉਣਾ ਆ। ਤੇ ਇਸੇ ਮਾਮਲੇ ਦੇ ਵਿੱਚ ਮੋਹਨ ਭਾਗਵਤ ਨੇ ਜਿਹੜਾ ਇਹ ਬਿਆਨ ਦੇ ਦਿੱਤਾ, ਤੇ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਨੇ ਇਸ ਬਿਆਨ ਨੂੰ ਦਾ ਖੰਡਨ ਵੀ ਕੀਤਾ। ਈਵਨ ਕਿ ਸ਼੍ਰੋਮਣੀ ਕਮੇਟੀ ਦੇ ਜਿਹੜੇ ਪ੍ਰਧਾਨ ਹੈਗੇ ਆ ਗੋਬਿੰਦ ਸਿੰਘ ਲੌਂਗੋਵਾਲ, ਉਹਨਾਂ ਨੇ ਵੀ ਇਸ ਬਿਆਨ ਨੂੰ ਜਿਹੜਾ ਆਪੱਤੀਜਨਕ ਜਿਹੜਾ ਆ ਉਹ ਦੱਸਿਆ ਆ। ਪਰ ਕਦੋਂ ਦੱਸਿਆ ਜਾ ਰਿਹਾ, ਉਦੋਂ ਦੱਸਿਆ ਜਾ ਰਿਹਾ ਜਦੋਂ ਹਰਿਆਣਾ ਦੇ ਵਿੱਚ ਭਾਜਪਾ ਤੇ ਅਕਾਲੀ ਦਲ ਦੀ ਆਪਸ ਦੇ ਵਿੱਚ ਗੱਠਜੋੜ ਨਹੀਂ ਹੋਇਆ, ਦੋਨਾਂ ਦੀ ਆਪਸ ਵਿੱਚ ਰੰਜਿਸ਼ ਆ। ਖਾਸ ਤੌਰ ਤੇ ਤੁਸੀਂ ਮਨੋਹਰ ਖੱਟੜ ਦੇ ਬਿਆਨ, ਅੱਜ ਕੱਲ ਜਿਹੜੇ ਹਰਿਆਣਾ ਦੇ ਮੁੱਖ ਮੰਤਰੀ ਹੈਗੇ ਆ ਉਹਨਾਂ ਦੇ ਬਿਆਨ ਅੱਜ ਕੱਲ ਜੇ ਤੁਸੀਂ ਦੇਖੋ ਤੇ ਕਾਫੀ ਜਿਹੜੇ ਅਗੇਂਸਟ ਦਾ ਅਕਾਲੀ ਗੌਰਮੈਂਟ ਅਕਾਲੀ ਜਿਹੜੀ ਅਕਾਲੀ ਦਲ ਹੈਗਾ ਉਹਦੇ ਖਿਲਾਫ਼ ਜਿਹੜੇ ਜਾ ਰਹੇ ਆ, ਤੇ ਇਧਰੋਂ ਸੁਖਬੀਰ ਬਾਦਲ ਵੀ ਲਗਾਤਾਰ ਭਾਜਪਾ ਦੇ ਖਿਲਾਫ਼ ਜਿਹੜੇ ਆ ਬੋਲ ਰਹੇ ਆ, ਕਿਉਂਕਿ ਜਿਹੜੇ ਜਥੇਦਾਰ ਬਣ ਰਹੇ ਆ ਅਕਾਲ ਆਪਣੇ ਅਕਾਲ ਤਖ਼ਤ ਦੇ, ਉਹ ਇਹ ਕਿਹਾ ਜਾ ਰਿਹਾ ਵੀ ਅਕਾਲੀ ਤਖ਼ਤ ਅਕਾਲੀ ਦਲ ਦੇ ਜਿਹੜੇ ਆ ਇੱਕ ਤਰ੍ਹਾਂ ਦੇ ਨਾਲ ਕਠਪੁਤਲੀ ਦੇ ਤੌਰ ਦੇ ਉੱਤੇ ਕੰਮ ਕਰ ਰਹੇ ਆ। ਤੁਸੀਂ ਪਿਛਲੀ ਵਾਰ ਵੀ ਦੇਖਿਆ ਆ ਗੁਰਬਚਨ ਸਿੰਘ, ਤੇ ਲੋਕੀ ਤਾਂ ਹੁਣ ਗੁਰਬਚਨਾ ਹੀ ਉਹਨੂੰ ਕਹਿਣ ਲੱਗ ਗਏ, ਉਹਦੀ ਤਾਂ ਬਹੁਤ ਜ਼ਿਆਦਾ ਹੇਠੀ ਜਿਹੜੀ ਆ ਉਹਦੀ ਹੋਈ। ਤੇ ਇੱਥੇ ਈਵਨ ਕਿ ਮੈਂ ਕੱਲ ਗੱਲ ਕਰ ਰਿਹਾ ਸੀ ਤੇ ਕਿਸੇ ਇੱਕ ਖਾਸ ਬੰਦੇ ਨੇ, ਬ੍ਰਿਸਬੇਨ ਦੇ ਖਾਸ ਬੰਦੇ ਨੇ ਮੈਨੂੰ ਦੱਸਿਆ ਸੀ ਬਈ ਇਹ ਗੁਰਬਚਨ ਸਿੰਘ ਪਿੱਛੇ ਜਦੋਂ ਅਕਾਲ ਤਖ਼ਤ ਦੇ ਜਥੇਦਾਰ ਹੁੰਦੇ ਸੀ ਇਹ ਬ੍ਰਿਸਬੇਨ ਦੇ ਵਿੱਚ ਵੀ ਆਏ ਸੀ, ਤੇ ਇਹਨਾਂ ਨੂੰ ਕਿਸੇ ਨੇ ਸਵਾਲ ਪੁੱਛਿਆ ਸੀ ਤੇ ਉਹਦਾ ਬਹੁਤ ਇਹਨਾਂ ਨੇ ਖੜਵਾਂ ਜਵਾਬ ਦਿੱਤਾ ਸੀ, ਜਾਣੀ ਅੱਖੜਵਾਂ ਜਵਾਬ ਦਿੱਤਾ ਸੀ, ਬਹੁਤ ਹੀ ਰਿਊਡ ਜਿਹੜਾ ਆ ਜਵਾਬ ਦਿੱਤਾ ਸੀ। ਮੈਂ ਇੱਥੇ ਰੇਡੀਓ ਦੇ ਉੱਤੇ ਚਲੋ ਗੱਲ ਕਰਦਾ ਚੰਗਾ ਨਹੀਂ ਲੱਗਦਾ, ਕਹਿਣ ਦਾ ਮਤਲਬ ਕੀ ਆ ਵੀ ਕੋਈ ਯੋਗਤਾ ਅਨੁਸਾਰ ਜਿਹੜੇ ਬੰਦੇ ਉੱਥੇ ਨਹੀਂ ਜਥੇਦਾਰ ਬਣਾਏ ਜਾਂਦੇ, ਇਹ ਜਿਹੜੇ ਕਠਪੁਤਲੀਆਂ ਜਿਹੜੀਆਂ ਬਣਾ ਦਿੱਤੀਆਂ ਜਾਂਦੀਆਂ। ਹੁਣ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਆ ਵੈਸੇ ਤਾਂ ਬਹੁਤ ਪੜ੍ਹੇ ਲਿਖੇ ਹੈਗੇ ਆ, ਵਿਦਵਾਨ ਹੈਗੇ ਆ, ਪਰ ਜਦੋਂ ਇਹਨਾਂ ਦਾ ਜਿਹੜਾ ਇਹ ਬਿਆਨ ਆ ਰਿਹਾ ਵੀ ਆਰ ਐਸ ਐਸ ਨੂੰ ਬੈਨ ਕਰਨ ਦਾ, ਉਹ ਉਸ ਵੇਲੇ ਆ ਰਿਹਾ ਆ ਜਦੋਂ ਸੁਖਬੀਰ ਬਾਦਲ ਵੀ ਭਾਜਪਾ ਦੇ ਖਿਲਾਫ਼ ਬੋਲ ਰਿਹਾ ਆ। ਸ਼ਾਇਦ ਉਹ ਜੇ ਨਾ ਬੋਲਦੇ ਹੁੰਦੇ ਤਾਂ ਸ਼ਾਇਦ ਇਹਨਾਂ ਦਾ ਇਹ ਬਿਆਨ ਨਾ ਆਉਂਦਾ, ਕਿਉਂਕਿ ਮੋਹਨ ਭਾਗਵਤ ਨੇ ਪਹਿਲੀ ਵਾਰ ਤਾਂ ਕੋਈ ਬਿਆਨ ਦਿੱਤਾ ਨੀ, ਇਦੋਂ ਪਹਿਲਾਂ ਜਿਹੜਾ ਆ ਕੋਈ ਕੋਈ ਬਹੁਤਾ ਵੱਡਾ ਜਿਹੜਾ ਆ ਨਿਸ਼ਕਰਸ਼ ਜਿਹੜਾ ਦਿੱਤਾ ਨਹੀਂ ਗਿਆ, ਕਿਉਂਕਿ ਭਾਜਪਾ ਵੱਲੋਂ ਵੀ ਲਗਾਤਾਰ ਬਿਆਨ ਇਹ ਠੋਸੇ ਜਾ ਰਹੇ ਆ ਵੀ ਪੰਜਾਬ ਦੇ ਵਿੱਚ ਅਗਲੀਆਂ ਚੋਣਾਂ ਜਿਹੜੀਆਂ ਆ ਭਾਜਪਾ ਇਕੱਲੀ ਲੜੇਗੀ, ਤੇ ਅਕਾਲੀ ਦਲ ਥੋੜਾ ਜਿਹਾ ਇਹਨਾਂ ਨੂੰ ਥੱਲੇ ਡੇਗਣਾ ਚਾਹੁੰਦੇ ਆ ਧਾਰਮਿਕ ਤੌਰ ਦੇ ਉੱਤੇ, ਕਿ ਸਿੱਖਾਂ ਦੇ ਵਿੱਚ ਜਿਹੜਾ ਆਧਾਰ ਆ ਉਹ ਬਰਕਰਾਰ ਜਿਹੜਾ ਰੱਖਿਆ ਜਾ ਸਕੇ ਤੇ ਭਾਜਪਾ ਜਿਹੜੀ ਕਿ ਲਗਾਤਾਰ ਕੋਸ਼ਿਸ਼ਾਂ ਇਹ ਕਰ ਰਹੀ ਆ ਵੀ ਅਕਾਲੀ ਦਲ ਦੀ ਜਿਹੜੀ ਵੋਟ ਬੈਂਕ ਆ ਉਹਨੂੰ ਭਾਜਪਾ ਦੇ ਖੇਮੇ ਵਿੱਚ ਕਨਵਰਟ ਕਰ ਲੇ ਖੋਰਾ ਜਿਹੜਾ ਆ ਉਹ ਲਾਇਆ ਜਾ ਸਕੇ।
ਜੀ ਹਾਂਜੀ ਬਿਲਕੁਲ ਦਲੀਪ ਸਿੰਘ ਜੀ, ਕਿਤੇ ਨਾ ਕਿਤੇ ਹੈ ਕਿ ਚੁਣਾਵ ਤੋਂ ਨੀ ਦਬਾਵ ਤੇ ਹੀ ਜਥੇਦਾਰ ਬਣਾਏ ਜਾਂਦੇ ਆ, ਸੋ ਇਹ ਗੱਲ ਲੁਕੀ ਵੀ ਨੀ ਆ ਸਿੱਖ ਕੌਮ ਤੋਂ ਪੰਜਾਬੀਆਂ ਤੋਂ, ਸੋ ਇਹ ਚਰਚਾ ਦਾ ਵਿਸ਼ਾ ਚੱਲਦਾ ਹੀ ਰਹਿਣਾ ਜਦੋਂ ਤੱਕ ਮੈਨੂੰ ਲੱਗਦਾ ਇੰਡੀਪੈਂਡੈਂਟ ਨੀ ਹੋ ਜਾਂਦੀ ਹੈ ਨਾ ਅਕਾਲ ਤਖ਼ਤ ਦੀ ਸੰਸਥਾ। ਸੋ ਇਸ ਤੋਂ ਅੱਗੇ ਬਾਈ ਚੱਲਦੇ ਹਾਂ ਸੰਜੀਦਾ ਥੋੜੇ ਟੌਪਿਕ ਦੇ ਵੱਲ ਨੂੰ, ਭਾਰਤ ਦੀ ਜੋ ਹਾਲਾਤ ਨੇ ਭਾਰਤ ਦੇ ਹਾਲਾਤ ਨੇ, ਪਹਿਲਾਂ ਤਾਂ ਅਸੀਂ ਜਦੋਂ ਪੰਜਾਬ ਦੀ ਗੱਲ ਕਰਦੇ ਸੀ ਸ਼ਾਇਦ ਟ੍ਰੈਂਡ ਆ ਕਿ ਪੰਜਾਬ ਦੇ ਵਿੱਚ ਨੌਜਵਾਨ ਬਾਹਰ ਜਾਂਦੇ ਆ, ਕਿਤੇ ਨਾ ਕਿਤੇ ਮੰਨਿਆ ਜਾਂਦਾ ਸੀਗਾ, ਸਾਡਾ ਕਹਿਣਾ ਹੁੰਦਾ ਸੀਗਾ ਕਿ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਸਾਡੇ ਲਈ ਫਿਊਚਰ ਹੈ ਨੀਗਾ ਪੰਜਾਬੀਆਂ ਦਾ, ਪਰ ਅਸੀਂ ਕਿਤੇ ਨਾ ਕਿਤੇ ਟ੍ਰੈਂਡ ਵੀ ਮੰਨਦੇ ਆ ਹਨਾ। ਪਰ ਉਸ ਤੋਂ ਬਾਅਦ ਹੁਣ ਮੈਂ ਜਦੋਂ ਭਾਰਤ ਤੱਕ ਦੇਖਿਆ ਪੰਜਾਬ ਤੋਂ ਬਾਹਰਲੇ ਜਿਹੜੇ ਸੂਬੇ ਆ ਉੱਥੇ ਦੇ ਇੰਜੀਨੀਅਰ ਹਨਾ ਉਹ ਬੈਠੇ ਹੋਏ ਆ, ਜੋਬਸ ਨੀ ਮਿਲ ਰਹੀਆਂ, ਵਿੱਤੀ ਤੌਰ ਤੇ ਭਾਰਤ ਦੇ ਵਿੱਚ ਬੈਂਕਾਂ ਮਰਜ ਕਰ ਰਹੀਆਂ, ਏਦਾਂ ਦੇ ਸਮੇਂ ਦੇ ਵਿੱਚ ਆਪਣੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦਾ ਬਿਆਨ ਆਉਂਦਾ ਹੈ ਕਿ ਮਨਮੋਹਨ ਸਿੰਘ ਤੇ ਰਘੂ ਰਾਜਨ ਦੇ ਦੌਰ ਚ ਸਭ ਤੋਂ ਖਰਾਬ ਸੀ ਸਰਕਾਰੀ ਬੈਂਕਾਂ ਦੇ ਹਾਲਾਤ, ਸੋ ਆਹ ਬਿਆਨ ਕਿੰਨਾ ਕੁ ਜਾਇਜ਼ ਆ ਤੇ ਤੁਸੀਂ ਇੱਥੇ ਕੀ ਸੋਚਦੇ ਹੋ?
ਜਿਹੜੇ ਵਿੱਤ ਮੰਤਰੀ ਹੈਗੇ ਨਿਰਮਲਾ ਸੀਤਾਰਮਨ, ਇਹਨਾਂ ਨੇ ਕੋਲੰਬੀਆ ਯੂਨੀਵਰਸਿਟੀ ਦੇ ਸਕੂਲ ਆਫ ਇੰਟਰਨੈਸ਼ਨਲ ਐਂਡ ਪਬਲਿਕ ਅਫੇਅਰਸ ਦੇ ਵਿੱਚ ਇੱਕ ਲੈਕਚਰ ਵਿੱਚ ਕਿਹਾ ਸੀ ਵੀ ਜਿਹੜੇ ਜਨਤਕ ਖੇਤਰ ਦੇ ਬੈਂਕ ਆ ਇਹਨਾਂ ਨੂੰ ਬਚਾਉਣਾ ਜਿਹੜਾ ਆ ਸਰਕਾਰ ਦੀ ਪਹਿਲ ਹੁੰਦੀ ਆ, ਪਰ ਰਘੂ ਰਾਮ ਰਾਜਨ ਜਿਹੜੇ ਕਿ ਗਵਰਨਰ ਵੀ ਰਹੇ ਆ ਇੰਡੀਆ ਦੇ ਵਿੱਚ ਤੇ ਮਨਮੋਹਨ ਸਿੰਘ ਵੀ ਪਿੱਛੇ ਵਿੱਤ ਮੰਤਰੀ ਰਹੇ ਆ ਨਰਸਿਮਾ ਰਾਓ ਦੀ ਸਰਕਾਰ ਦੇ ਵੇਲੇ, ਵੀ ਉਸ ਵੇਲੇ ਜ਼ਿਆਦਾ ਜਿਹੜੇ ਹਾਲਾਤ ਖਰਾਬ ਸੀ। ਅਸਲ ਵਿੱਚ ਇਹ ਜਿਹੜਾ ਬਿਆਨ ਹੈ ਤੁਸੀਂ ਇਸ ਗੱਲ ਤੋਂ ਸਮਝ ਲਓ ਵੀ ਇਹਨਾਂ ਦੇ ਪਤੀ ਜਿਹੜੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਆ ਇਹਨਾਂ ਦੇ ਜਿਹੜੇ ਪਤੀ ਆ ਉਹਨਾਂ ਦਾ ਦਾ ਹਿੰਦੂ ਦੇ ਵਿੱਚ ਆਰਟੀਕਲ ਜਿਹੜਾ ਛਪਿਆ ਆ ਪਿਛਲੇ ਵੀਕ ਤੇ ਉਹ ਬਹੁਤ ਤਕੜਾ ਜਿਹੜਾ ਆ ਝਟਕਾ ਇਹਨਾਂ ਨੂੰ ਭਾਜਪਾ ਨੇ ਦਿੱਤਾ। ਮੈਨੂੰ ਲੱਗਦਾ ਵੀ ਇਹ ਜਿਹੜਾ ਬਿਆਨ ਇਹਨਾਂ ਨੇ ਅੱਜ ਜਿਹੜਾ ਦਿੱਤਾ ਆ ਇਹ ਆਪਣੇ ਪਤੀ ਦੇ ਬਿਆਨ ਨੂੰ ਹੀ ਕਾਊਂਟਰ ਕਰਨ ਦੇ ਲਈ ਦਿੱਤਾ, ਕਿਉਂਕਿ ਉਹਨਾਂ ਨੇ ਇਹਨਾਂ ਦੇ ਪਤੀ ਨੇ ਕਿਹਾ ਵੀ ਇਸ ਵੇਲੇ ਜਿਹੜੇ ਹਾਲਾਤ ਆ ਉਹ ਬਹੁਤ ਬੁਰੇ ਬਣ ਚੁੱਕੇ ਆ ਇੰਡੀਆ ਦੀ ਇਕੋਨਮੀ ਦੇ, ਤੇ ਹੁਣ ਲੋੜ ਹੈਗੀ ਆ ਵੀ ਮਨਮੋਹਨ ਸਿੰਘ ਦੀ ਜਿਹੜੀ ਰਾਏ ਆ ਉਹ ਲਈ ਜਾਵੇ, ਕਿਉਂਕਿ ਮਨਮੋਹਨ ਸਿੰਘ ਜਿਹੜੇ ਆ ਇਸ ਮਾਮਲੇ ਦੇ ਵਿੱਚ ਮਦਦ ਜਿਹੜੀ ਕਰ ਸਕਦੇ ਆ, ਕਿਉਂਕਿ 1992 ਦੇ ਜੇ ਆਪਾਂ ਉਸ ਟਾਈਮ ਪੀਰੀਅਡ ਦੇ ਵਿੱਚ ਦੇਖੀਏ ਕਿ ਉਸ ਵੇਲੇ ਜਿਹੜੇ ਬਹੁਤ ਸਾਰੇ ਜਿਹੜੇ ਇਕੋਨਮੀਕਲੀ ਜੇ ਆਪਾਂ ਫੀਲਡ ਦੇ ਨਾਲ ਜਿਹੜੇ ਲੋਕ ਜਾਣਦੇ ਨੇ ਕਿ ਉਸ ਵੇਲੇ ਜਿਹੜੇ ਇਕੋਨਮੀ ਦੇ ਬਹੁਤ ਜ਼ਿਆਦਾ ਮਾੜੇ ਹਾਲਾਤ ਜਿਹੜੇ ਇੰਡੀਆ ਦੇ ਹੋ ਚੁੱਕੇ ਸੀ ਤੇ ਉਸ ਵੇਲੇ ਇਹਦੀ ਜਿਹੜੀਆਂ ਨੀਤੀਆਂ ਸੀਗੀਆਂ ਮਨਮੋਹਨ ਸਿੰਘ ਦੀਆਂ, ਈਵਨ ਕਿ ਅਮਰੀਕਾ ਤੇ ਹੋਰ ਜਿਹੜੇ ਦੇਸ਼ ਜਿਹੜੇ ਹੈਗੇ ਆ ਵਿਕਾਸ ਵਿਕਸਿਤ ਦੇਸ਼ ਜਿਹੜੇ ਹੈਗੇ ਉਹਨਾਂ ਨੇ ਵੀ ਸਲਾਹੀਆਂ ਸੀ ਵੀ ਉਸ ਵੇਲੇ ਇਹਦੀਆਂ ਨੀਤੀਆਂ ਹੀ ਸੀ ਜਿਹੜੀਆਂ ਉਸ ਵੇਲੇ ਭਾਰਤ ਨੂੰ ਬਚਾ ਗਈਆਂ, ਤੇ ਹੁਣ ਇਹ ਇਹਨਾਂ ਦੇ ਪਤੀ ਨੇ ਕਿਹਾ ਸੀ ਵੀ ਜਿਹੜੀਆਂ ਨੀਤੀਆਂ ਜਿਹੜੀਆਂ ਆ ਉਹੀ ਲਿਆਉਣੀਆਂ ਚਾਹੀਦੀਆਂ ਆ ਜੋ ਮਨਮੋਹਨ ਸਿੰਘ ਨੇ ਪਹਿਲਾਂ ਬਣਾਈਆਂ ਸੀ, ਤੇ ਹੁਣ ਨਿਰਮਲਾ ਸੀਤਾਰਮਨ ਜਿਹੜੇ ਕਿ ਵਿੱਤ ਮੰਤਰੀ ਹੈਗੇ ਆ ਉਹਨਾਂ ਨੇ ਕਿਹਾ ਵੀ ਅਸੀਂ ਜਿਹੜਾ ਆ ਇਹ ਇੱਕ ਤਰ੍ਹਾਂ ਨਾਲ ਗਲਤ ਪ੍ਰੋਪੋਗੰਡਾ ਕੀਤਾ ਜਾਂਦਾ ਵੀ ਉਹਨਾਂ ਦੇ ਵੇਲੇ ਬਹੁਤ ਵਧੀਆ ਹੈਗਾ ਸੀਗਾ, ਪਰ ਅਸਲ ਦੇ ਵਿੱਚ ਹੁਣ ਦੇ ਨਾਲੋਂ ਜਿਹੜਾ ਪਿਛਲਾ ਜਿਹੜਾ ਉਹਨਾਂ ਦਾ ਪੀਰੀਅਡ ਸੀ ਉਹ ਕਾਫੀ ਜਿਹੜਾ ਆ ਖਰਾਬ ਰਿਹਾ ਸੀ। ਇਹ ਮੈਨੂੰ ਲੱਗਦਾ ਵੀ ਇੱਕ ਤਰ੍ਹਾਂ ਦੇ ਨਾਲ ਬਹਾਨੇ ਜਿਹੜੇ ਆ ਲਾਏ ਜਾ ਰਹੇ ਆ, ਅਸਲ ਦੇ ਵਿੱਚ ਸੀਤਾਰਮਨ ਜਿਹੜੇ ਆ ਉਹਨਾਂ ਨੂੰ ਵੀ ਪਤਾ ਨੀ ਲੱਗ ਰਿਹਾ ਵੀ ਉਹਨਾਂ ਨੂੰ ਕਿਹੜੀਆਂ ਕਿਹੜੀਆਂ ਪੋਲਿਸੀ ਜਿਹੜੀਆਂ ਆ ਇੱਥੇ ਅਪਲਾਈ ਕਰਨੀਆਂ ਜਿਹੜੀਆਂ ਆ ਚਾਹੀਦੀਆਂ, ਤੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਾਇਦ ਹੋਰ ਵੀ ਜ਼ਿਆਦਾ ਜਿਹੜਾ ਇਹਨਾਂ ਨੂੰ ਕੰਮ ਕਰਨਾ ਪਵੇ, ਕਿਉਂਕਿ ਇਹ ਕਿਹਾ ਜਾ ਰਿਹਾ ਤੇ ਕਾਫੀ ਪ੍ਰੈਸ ਦੇ ਵਿੱਚ ਵੀ ਇਹ ਕੰਮ ਸ਼ੱਕ ਪ੍ਰਗਟ ਕੀਤੀ ਜਾ ਰਹੀ ਆ ਵੀ ਇਸ ਵਾਰ ਦਾ ਜਿਹੜਾ ਬਜਟ ਸੀ ਉਹ ਵੀ ਵਿੱਤ ਮੰਤਰਾਲੇ ਦੇ ਵੱਲੋਂ ਨੀ ਪੇਸ਼ ਕੀਤਾ ਗਿਆ, ਅਸਲ ਦੇ ਵਿੱਚ ਪ੍ਰਧਾਨ ਮੰਤਰੀ ਆਫਿਸ ਤੇ ਗ੍ਰਹਿ ਮੰਤਰੀ ਜਿਹੜਾ ਆਫਿਸ ਆ ਉਹਨਾਂ ਦੀ ਸਿੱਧੀ ਜਿਹੜੀ ਇੰਟਰਫੇਰੈਂਸ ਜਿਹੜੀ ਆ ਬਜਟ ਦੇ ਵਿੱਚ ਸੀ, ਇਸ ਕਰਕੇ ਸ਼ਾਇਦ ਹੋ ਸਕਦਾ ਆ ਵੀ ਸੀਤਾਰਮਨ ਹੁਣੀ ਜਿਹੜੇ ਇੱਕ ਕਠਪੁਤਲੀ ਦੇ ਤੌਰ ਦੇ ਉੱਤੇ ਜਿਹੜੇ ਇਸ ਵੇਲੇ ਤੱਕ ਵਰਤੇ ਜਾ ਸਕਦੇ ਹੋਣ, ਕਿਉਂਕਿ ਅਰੁਣ ਜੇਤਲੀ ਜਿਹੜੇ ਕਿ ਕਾਫੀ ਨੌਲੇਜ ਵੀ ਰੱਖਦੇ ਸੀ ਇਕੋਨਮੀ ਦੀ ਤੇ ਉਹਨਾਂ ਤੋਂ ਬਾਅਦ ਸ਼ਾਇਦ ਭਾਜਪਾ ਦੇ ਕੋਲ ਇਸ ਵੇਲੇ ਕੋਈ ਇੱਦਾਂ ਦਾ ਬੰਦਾ ਹੈ ਨੀ ਜਿਹੜਾ ਕਿ ਇਕੋਨਮੀ ਨੂੰ ਸਹੀ ਤਰੀਕੇ ਦੇ ਨਾਲ ਅੱਗੇ ਲਿਜਾ ਸਕੇ, ਪਰ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਸ਼ਾਇਦ ਹਾਲਾਤ ਸ਼ਾਇਦ ਹੋਰ ਖਰਾਬ ਹੋਣਗੇ, ਕਿਉਂਕਿ ਇਸ ਵੇਲੇ ਤਾਂ ਹੁਣ ਚਾਈਨਾ ਵਰਗੇ ਅਮਰੀਕਾ ਵਰਗੇ ਜਿਹੜੇ ਦੇਸ਼ ਆ ਉਹਨਾਂ ਨੂੰ ਵੀ ਫਿਕਰ ਪਿਆ ਹੋਇਆ ਆ, ਰਿਸੈਸ਼ਨ ਦਾ ਪੀਰੀਅਡ ਜਿਹੜਾ ਆ ਚੱਲਣ ਦੇ ਵੱਲ ਨੂੰ ਚੱਲ ਪਿਆ ਆ, ਤੇ ਇਸ ਕਰਕੇ ਇਕੋਨਮੀ ਦੇ ਜਿਹੜੇ ਹਾਲਾਤ ਆ ਕਾਫੀ ਖਰਾਬ ਹੋਣ ਦੇ ਆਸਾਰ ਜਿਹੜੇ ਆ ਉਹ ਦਿਸ ਰਹੇ ਆ।
ਜੀ ਸੋ ਦਲੀਪ ਸਿੰਘ ਜੀ ਅਸੀਂ ਅਗਲੀ ਖਬਰ ਵੱਲ ਚੱਲਦੇ ਆ। ਸੋ ਜਿਹੜੀ ਅਸੀਂ ਹੁਣ ਚਲੋ ਭਾਰਤ ਦੀ ਗੱਲ ਕਰਦੇ ਸੀਗੇ ਕਿੱਥੇ ਭਾਰਤੀ ਸਰਕਾਰ ਵਿੱਤੀ ਤੌਰ ਤੇ ਕੁਦਰਤੀ ਕਰੋਪੀਆਂ ਲਾ ਲਓ ਜਾਂ ਬੇਰੁਜ਼ਗਾਰੀ ਤੇ ਕੁਛ ਆਪ ਸਹੇੜੀਆਂ ਮੁਸੀਬਤਾਂ 370 ਜੋ ਕਿ ਕਸ਼ਮੀਰ ਦੇ ਵਿੱਚ ਹੋ ਰਿਹਾ ਆ ਉਹ ਉਹਨਾਂ ਦਾ ਲੜ ਰਹੀ ਆ ਤੇ ਇਸ ਸਮੇਂ ਵਿੱਚ ਮਲੇਸ਼ੀਆ ਵਰਗੀ ਕੰਟਰੀ ਦਾ ਪਾਕਿਸਤਾਨ ਦਾ ਪੱਖ ਪੂਰਨਾ ਕਸ਼ਮੀਰ ਮੁੱਦੇ ਦੇ ਉੱਤੇ ਤੁਸੀਂ ਇਹਨੂੰ ਕਿੱਦਾਂ ਦੇਖਦੇ ਆ ਤੇ ਕੀ ਭਾਰਤ ਜਾਂ ਮਲੇਸ਼ੀਆ ਨੂੰ ਕੀ ਫਾਇਦੇ ਨੁਕਸਾਨ ਆ ਤੇ ਕੀ ਭਾਰਤ ਦੀ ਹੁਣ ਪਲਟਵਾਰ ਕੀ ਰਹੂਗਾ ਤੇ ਕੀ ਅੱਗੇ ਆਉਣ ਵਾਲੇ ਸਮਾਂ ਕਿੱਦਾਂ ਦੇਖਦੇ ਆ ਤੁਸੀਂ
ਜਦੋਂ ਅਗਸਤ ਮਹੀਨੇ ਦੇ ਵਿੱਚ 370 ਜਿਹੜੀ ਧਾਰਾ ਆ ਖਤਮ ਕੀਤੀ ਜੰਮੂ ਕਸ਼ਮੀਰ ਦੀ ਤੇ ਸਭ ਤੋਂ ਪਹਿਲਾਂ ਜਿਹੜਾ ਰਿਐਕਸ਼ਨ ਅਗੇਂਸਟ ਦਾ ਇੰਡੀਅਨ ਗਵਰਨਮੈਂਟ ਆਇਆ ਉਹ ਪਾਕਿਸਤਾਨ ਤੋਂ ਬਾਅਦ ਚਾਈਨਾ ਦਾ ਆਇਆ ਜਿਨ੍ਹਾਂ ਨੇ ਪੂਰੀ ਫੁੱਲ ਸਪੋਰਟ ਜਿਹੜੀ ਕੀਤੀ ਆ ਉਦੋਂ ਬਾਅਦ ਦੇ ਵਿੱਚ UN ਦੇ ਵਿੱਚ ਤੁਰਕੀ ਨੇ ਸਪੋਰਟ ਕੀਤੀ ਤੇ ਹੁਣ ਜਿਹੜੀ ਆ ਮਲੇਸ਼ੀਆ ਨੇ ਵੀ ਇਹਦੇ ਵਿੱਚ ਹਾਦੀ ਜਿਹੜੀ ਆ ਭਰੀ ਆ ਹੁਣ ਤੁਰਕੀ ਦੇ ਜਿਹੜੇ ਪ੍ਰਧਾਨ ਮੰਤਰੀ ਆਦਰਯਾਨ ਉਹਨਾਂ ਦਾ ਮੁਫਾਦ ਇਹ ਆ ਵੀ ਜਦੋਂ ਜੁਲਾਈ 2016 ਦੇ ਵਿੱਚ ਤਖ਼ਤ ਪਲਟਾ ਹੋਇਆ ਸੀ ਫੌਜ ਦੇ ਦੁਆਰਾ ਤੁਰਕੀ ਦੇ ਵਿੱਚ ਉਦੋਂ ਅਜ਼ਰਬੈਜਾਨ ਦੇ ਹੱਕ ਦੇ ਵਿੱਚ ਪਾਕਿਸਤਾਨ ਨੇ ਬਹੁਤ ਜ਼ਿਆਦਾ ਸਪੋਰਟ ਕੀਤੀ ਸੀ ਉਹਦੀ ਗਵਰਨਮੈਂਟ ਬਣ ਗਈ ਤੇ ਉਦੋਂ ਬਾਅਦ ਦੇ ਵਿੱਚ 2017 ਤੋਂ ਹੁਣ ਤੱਕ ਪਾਕਿਸਤਾਨ ਦੇ ਵਿੱਚ $1 ਅਰਬ ਦਾ ਇਨਵੈਸਟਮੈਂਟ ਜਿਹੜੀ ਤੁਰਕੀ ਕਰ ਚੁੱਕਾ ਦੂਜਾ ਜਿਹੜਾ ਮਲੇਸ਼ੀਆ ਜਿੱਦਾਂ ਤੁਸੀਂ ਗੱਲ ਕੀਤੀ ਆ ਇੱਥੇ ਦੇ ਪ੍ਰਧਾਨ ਮੰਤਰੀ ਹੈਗੇ ਆ ਮਹਾਤਿਰ ਮੁਹੰਮਦ ਇਹ 92 ਸਾਲਾਂ ਹੈਗੇ ਆ ਤੇ 2018 ਦੇ ਵਿੱਚ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਜਿਹੜੇ ਆ ਬਣੇ ਸੀ ਪਾਕਿਸਤਾਨ ਤੇ ਮਲੇਸ਼ੀਆ ਦੇ ਵਿੱਚ ਆਪਸ ਵਿੱਚ ਜੇ ਆਪਾਂ ਕੱਢੀਏ ਵੀ ਦੋਨਾਂ ਚ ਮਿਲਦੀਆਂ ਚੀਜ਼ਾਂ ਇਹ ਆ ਕਿ ਦੋਨੋਂ ਹੀ ਚਾਈਨਾ ਦੇ ਬਹੁਤ ਨੇੜੇ ਆ ਤੇ ਦੋਨੇ ਜਿਹੜੇ ਆ ਚਾਈਨਾ ਦੇ ਕਰਜ਼ਾਈ ਆ $1 ਦਾ ਜਿਹੜਾ ਪੈਸਾ ਆ ਇਹਨਾਂ ਨੇ ਚਾਈਨਾ ਨੂੰ ਦੇਣਾ ਆ ਹੁਣ ਦੂਜੇ ਪਾਸੇ ਇੰਡੀਆ ਜਿਹੜਾ ਆ ਇਥੋਂ ਪਾਮ ਆਇਲ ਜਿਹਨੂੰ ਆਪਾਂ ਤਾੜ ਸ਼ਾਇਦ ਤਾੜ ਦਾ ਤੇਲ ਜਿਹੜਾ ਕਹਿ ਦਿੰਦੇ ਆ ਕੋਈ 90 ਲੱਖ ਟਨ ਹਰ ਸਾਲ ਜਿਹੜਾ ਇਹਦੇ ਕੋਲੋਂ ਮਲੇਸ਼ੀਆ ਦੇ ਕੋਲੋਂ ਖਰੀਦਦਾ ਆ ਪਰ ਇਹਨਾਂ ਨੇ ਹੁਣ ਇਸ ਵੇਲੇ ਕੀ ਹੋਇਆ ਕਿ ਜਿਹੜੇ ਵਪਾਰੀ ਆ ਉਹਨਾਂ ਨੇ ਅਜੇ ਰੋਕ ਲਾ ਦਿੱਤੀ ਆ ਵੀ ਅਸੀਂ ਜਿਹੜਾ ਅਗਲੀ ਜਿਹੜੀ ਡੀਲ ਆ ਉਹ ਕਰਨੀ ਨੀ ਇਸ ਪਾਮ ਆਇਲ ਦੀ ਹੋਰ ਵੀ ਜਿਹੜੀਆਂ ਉਧਰੋਂ ਚੀਜ਼ਾਂ ਮੰਗਾਈਆਂ ਜਾਂਦੀਆਂ ਮਲੇਸ਼ੀਆ ਤੋਂ ਉਹ ਇਸ ਗੱਲ ਤੋਂ ਡਰਦੇ ਆ ਵੀ ਕਿਤੇ ਭਾਰਤ ਸਰਕਾਰ ਜਿਹੜੀ ਆ ਟੈਰਿਫ ਨਾ ਕੋਈ ਲਾ ਦੇਵੇ ਜਾਂ ਕੋਈ ਬੰਦ ਨਾ ਕਰ ਦੇਵੇ ਜਾਂ ਕੋਈ ਸਮਝੌਤਾ ਜਿਹੜਾ ਆ ਉਹ ਹਟਾ ਨਾ ਦੇਵੇ ਮਲੇਸ਼ੀਆ ਦੇ ਇਸ ਬਿਆਨ ਤੋਂ ਬਾਅਦ ਕਿ ਜਿਹੜੀ ਧਾਰਾ 370 ਆ ਉਹ ਜਾਣੀ ਪਾਕਿਸਤਾਨ ਦੇ ਹੱਕ ਦੇ ਵਿੱਚ ਬੋਲੇ ਆ ਮਲੇਸ਼ੀਆ ਦੇ ਜਿਹੜੇ ਪ੍ਰਧਾਨ ਮੰਤਰੀ ਆ ਇਹਦਾ ਸਿੱਧਾ ਫਾਇਦਾ ਜਿਹੜਾ ਇੰਡੋਨੇਸ਼ੀਆ ਨੂੰ ਹੋਇਆ ਕਿਉਂਕਿ ਇੰਡੋਨੇਸ਼ੀਆ ਦੇ ਨਾਲ ਜਿਹੜਾ ਆਯਾਤ ਆ ਉਹ ਜ਼ਿਆਦਾ ਵੱਧ ਗਿਆ ਆ ਭਾਰਤ ਸਰਕਾਰ ਨੇ ਉਧਰੋਂ ਜਿਹੜੀਆਂ ਜ਼ਿਆਦਾ ਚੀਜ਼ਾਂ ਜਿਹੜੀਆਂ ਆ ਮੰਗਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਹੜੀਆਂ ਚੀਜ਼ਾਂ ਮਲੇਸ਼ੀਆ ਤੋਂ ਮੰਗਵਾਉਂਦਾ ਸੀ ਉਹ ਇੰਡੋਨੇਸ਼ੀਆ ਦੇ ਉੱਤੋਂ ਜ਼ਿਆਦਾ ਵੱਧ ਗਿਆ ਇਸ ਕਰਕੇ ਅੱਜ ਕੱਲ੍ਹ ਜਿਹੜੇ ਦੇਸ਼ ਆ ਇਹ ਇਕੋਨਮੀਕਲੀ ਇੱਕ ਦੂਜੇ ਦੇ ਨਾਲ ਜੁੜੇ ਹੋਏ ਆ ਜਿਹਦੇ ਨਾਲ ਇਕੋਨਮੀਕਲੀ ਜਾਂ ਜਿਹਦੇ ਨਾਲ ਵਪਾਰਕ ਚੀਜ਼ਾਂ ਦੇ ਲਈ ਜਿਹੜਾ ਫਾਇਦੇਮੰਦ ਹੈਗਾ ਉਹੀ ਦੇਸ਼ ਆਪਣਾ ਜਿਹੜਾ ਦੋਸਤ ਹੈਗਾ ਸ਼ਾਇਦ ਮਲੇਸ਼ੀਆ ਨੂੰ ਇਸ ਗੱਲ ਦੇ ਵਿੱਚ ਇਸ ਬਿਆਨ ਦੇ ਨਾਲ ਪਾਕਿਸਤਾਨ ਦੇ ਨਾਲ ਖੜਨ ਦੇ ਵਿੱਚ ਥੋੜਾ ਜਿਹਾ ਘਾਟਾ ਜਿਹੜਾ ਆ ਜ਼ਰੂਰ ਉਠਾਉਣਾ ਪੈਣਾ ਆ ਕਿਉਂਕਿ ਭਾਰਤ ਦੇ ਨਾਲ ਕਾਫੀ ਇਹਦਾ ਆਯਾਤ ਨਿਰਯਾਤ ਹੈਗਾ ਸੀਗਾ ਵਪਾਰਕ ਸਮਝੌਤੇ ਕਾਫੀ ਹੋਏ ਸੀ ਤੇ ਭਾਰਤ ਸਰਕਾਰ ਜਿਹੜੀ ਆ ਇਹ ਚਾਹੁੰਦੀ ਆ ਵੀ ਮਲੇਸ਼ੀਆ ਦੇ ਖਿਲਾਫ਼ ਕੁਛ ਸਖ਼ਤ ਕਦਮ ਜਿਹੜੇ ਆ ਉਠਾਏ ਜਾਣ ਇਸ ਮਾਮਲੇ ਚ
ਜੀ ਅਸੀਂ ਭਾਜੀ ਭਾਰਤ ਦੀਆਂ ਮੁਸੀਬਤਾਂ ਦੀ ਮੈਂ ਲਗਾਤਾਰ ਗੱਲ ਕਰ ਰਹੇ ਹਾਂ ਧਾਰਮਿਕ ਗੱਲ ਕਰ ਲਈ ਕਿ ਧਾਰਮਿਕ ਕੀ ਚੱਲ ਰਿਹਾ ਵਿੱਤੀ ਗੱਲ ਕਰ ਲਈ ਤਾਂ ਜਿਹੜੀਆਂ ਕੁਛ ਕੁ ਮੁਸੀਬਤਾਂ ਕਹਿ ਲਓ ਕਿ ਮੈਂ ਦੇਖਦਾ ਹੁੰਦਾ ਕਿ ਦੁਸਹਿਰੇ ਤੋਂ ਲੈ ਕੇ ਦੀਵਾਲੀ ਤੱਕ ਇੱਕ ਹੋਰ ਜਿਹੜੀ ਮੁਸੀਬਤ ਆ ਜਾਂਦੀ ਆ ਸੋ ਉਹ ਤੋਂ ਵੀ ਅਸੀਂ ਲੁਕੋ ਨਹੀਂ ਸਕਦੇ ਹਰ ਸਾਲ ਅਸੀਂ ਗੱਲ ਕਰਦੇ ਹਾਂ ਸਿਰਫ ਇੰਨੇ ਕੁ ਟਾਈਮ ਹੀ ਗੱਲ ਕਰਦੇ ਬਾਅਦ ਚ ਅਸੀਂ ਭੁੱਲ ਭੁਲਾ ਜਾਂਦੇ ਕਿਉਂਕਿ ਮੁਸੀਬਤਾਂ ਜਾਂ ਹੋਰ ਟੌਪਿਕ ਬਹੁਤ ਰਹਿੰਦੇ ਆ ਭਾਰਤ ਦੇ ਵਿੱਚ ਪਰਾਲੀ ਨੂੰ ਅੱਗ ਲਾਉਣਾ ਜਾਣੀ ਕਿ ਏਅਰ ਪੋਲਿਊਸ਼ਨ ਜਿਹੜੀ ਅਸੀਂ ਆਪ ਸਹੇੜਦੇ ਹਾਂ ਪੰਜਾਬ ਦੇ ਵਿੱਚ ਸੋ ਕਾਰਨ ਕਈ ਨੇ ਪਹਿਲਾਂ ਮੈਂ ਤੁਹਾਡਾ ਰਾਏ ਜਾਣਨੀ ਚਾਹੁੰਦਾ ਵੈਸੇ ਹਰ ਸਾਲ ਅਸੀਂ ਇਸ ਚੀਜ਼ ਦੇ ਉੱਤੇ ਗੱਲ ਕਰਦੇ ਹਾਂ ਬਹੁਤ ਗੱਲ ਹੁੰਦੀ ਹੈ ਸੋਸ਼ਲ ਮੀਡੀਆ ਤੇ ਵੀ ਗੱਲ ਹੁੰਦੀ ਹੈ ਇਹਦੇ ਬਾਰੇ ਪਰ ਮੈਂ ਤੁਹਾਡੀ ਰਾਏ ਜ਼ਰੂਰ ਜਾਣਨੀ ਚਾਹੁੰਦਾ ਪਰਾਲੀ ਦੀ ਅੱਗ
ਦੇਖੋ ਜਦੋਂ ਅੱਗ ਲੱਗਦੀ ਆ ਜਦੋਂ ਅੱਗ ਕਿਸੇ ਵੀ ਚੀਜ਼ ਦੀ ਬਲਨ ਜਿਹੜੀ ਪ੍ਰਕਿਰਿਆ ਹੈਗੀ ਆਪਾਂ ਪੜ੍ਹਦੇ ਹਾਂ ਜਾਂ 6ਵੀਂ 7ਵੀਂ ਦੇ ਵਿੱਚ ਕੁਐਸਚਨ ਇਹ ਹੈਗਾ ਕਿ ਜਿਸ ਚੀਜ਼ ਨੂੰ ਆਕਸੀਜਨ ਦੀ ਉਪਲਬਧ ਮਾਤਰਾ ਹੋਵੇ ਉਹ ਬਲਨਸ਼ੀਲ ਪੂਰੀ ਜਿਹੜੀ ਹੋ ਜਾਂਦੀ ਆ ਉਹਦੇ ਨਾਲ ਧੂੰਆਂ ਨੀ ਪੈਦਾ ਹੁੰਦਾ ਧੂੰਆਂ ਅਸਲ ਵਿੱਚ ਕਾਰਬਨ ਮੋਨੋਆਕਸਾਈਡ ਜਿਹਨੂੰ ਆਪਾਂ ਕਹਿ ਦਿੰਦੇ ਧੂੰਆਂ ਉਹ ਕਦੋਂ ਪੈਦਾ ਹੁੰਦਾ ਉਦੋਂ ਪੈਦਾ ਹੁੰਦਾ ਜਦੋਂ ਕਿਸੇ ਵੀ ਚੀਜ਼ ਨੂੰ ਬਲਨ ਦੇ ਲੱਗਿਆ ਪ੍ਰੋਪਰ ਆਕਸੀਜਨ ਨੀ ਮਿਲਦੀ ਇਸੇ ਲਈ ਜਿੱਦਾਂ ਹੁਣ ਮੰਨ ਲਓ ਕਿ ਬਿਊਟੇਨ ਗੈਸ ਆ ਜਾਂ ਮੀਥੇਨ ਗੈਸ ਆ, ਇਹਨਾਂ ਨੂੰ ਪ੍ਰੋਪਰ ਆਕਸੀਜਨ ਮਿਲਦੀ ਆ, ਜਿਹਦੇ ਨਾਲ ਹੁਣ ਆਪਾਂ ਘਰਾਂ ਦੇ ਵਿੱਚ ਵੀ ਬਾਲਦੇ ਹਾਂ, ਇਹਨਾਂ ਦਾ ਧੂੰਆਂ ਨਹੀਂ ਹੁੰਦਾ ਜਿਹੜੀਆਂ ਘਰਾਂ ਦੇ ਵਿੱਚ ਗੈਸ ਆਪਣੇ ਆਉਂਦੀਆਂ। ਦੂਜੇ ਪਾਸੇ ਪਰਾਲੀ ਆ, ਇਹਦੇ ਵਿੱਚ ਜਿਹੜੀ ਆ ਬਣਸ਼ੀਲ ਜਿਹੜੀ ਪੂਰੀ ਹੁੰਦੀ ਨੀ, ਕਿਰਿਆ ਜਿਹੜੀ ਪੂਰੀ ਨੀ ਹੁੰਦੀ, ਇਹਦੇ ਨਾਲ ਪਾਣੀ ਵੀ ਵਿੱਚ ਹੁੰਦਾ ਆ, ਮੁਆਸ਼ਰ ਦੀ ਜੇ ਆਪਾਂ ਗੱਲ ਕਰ ਲਈਏ ਉਹਦੇ ਨਾਲ ਕੀ ਹੁੰਦਾ ਕਿ ਇਹ ਅਧੂਰੀ ਪ੍ਰਕਿਰਿਆ ਹੋ ਜਾਂਦੀ ਆ, ਜਿਹਦੇ ਨਾਲ ਕਿ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਜ਼ਹਿਰੀਲੀਆਂ ਗੈਸਾਂ ਜਿਹੜੀਆਂ ਆ ਪੈਦਾ ਹੁੰਦੀਆਂ ਤੇ ਇਹ ਅਸਮਾਨ ਦੇ ਵਿੱਚ ਜਾ ਕੇ ਪੋਲੂਸ਼ਨ ਜਿਹੜੀਆਂ ਆ ਕਰਦੀਆਂ। ਹੁਣ ਇਹਦਾ ਜੇ ਤਾਂ ਇਹ ਰਵੇ ਵੀ ਆਪਾਂ ਸਾਲੀ ਜਿਹੜੀ ਖੇਤ ਆ ਉਹ ਸਿਰਫ ਉੱਥੇ ਤੱਕ ਰਵੇ ਕਿਉਂਕਿ ਹਵਾ ਨੇ ਦੂਜੇ ਥਾਂ ਦੇ ਉੱਤੇ ਧੂੰਏ ਨੂੰ ਲੈ ਕੇ ਜਾਣਾ ਹੁੰਦਾ। ਇਹ 2016-17 ਦੇ ਵਿੱਚ ਗੱਲ ਜਿਹੜੀ ਬੜੀ ਉਛਾਲੀ ਗਈ, 2015 ਤੋਂ ਜੇ ਆਪਾਂ ਗੱਲ ਰੱਖ ਲਈਏ ਵੀ ਦਿੱਲੀ ਦੇ ਵਿੱਚ ਜਿੰਨਾ ਵੀ ਪੋਲੂਸ਼ਨ ਆ ਇਹ ਪੰਜਾਬ ਹਰਿਆਣਾ ਤੇ ਯੂਪੀ ਦੇ ਜਿਹੜੇ ਕਿਸਾਨ ਆ ਅੱਗਾਂ ਲਾਉਂਦੇ ਆ, ਇਹਨਾਂ ਦਾ ਸਾਰਾ ਧੂੰਆਂ ਜਿਹੜਾ ਇੱਧਰ ਆ ਰਿਹਾ ਕਿਉਂਕਿ ਇਸ ਵੇਲੇ ਦਿੱਲੀ ਉਹਨਾਂ ਦੇਸ਼ਾਂ ਉਹਨਾਂ ਸ਼ਹਿਰਾਂ ਦੇ ਵਿੱਚ ਸ਼ੁਮਾਰ ਹੈਗਾ ਜਿੱਥੇ ਸਭ ਤੋਂ ਜ਼ਿਆਦਾ ਜਿਹੜਾ ਪੋਲੂਸ਼ਨ ਹੈਗਾ, ਖਾਸ ਤੌਰ ਤੇ ਇਹਨਾਂ ਦਿਨਾਂ ਦੇ ਵਿੱਚ। ਜਿੱਦਾਂ ਤੁਸੀਂ ਗੱਲ ਕੀਤੀ ਆ ਕਿ ਦੁਸਹਿਰੇ ਤੇ ਦੀਵਾਲੀ ਦੀ ਪੁਤਲੇ ਇੰਨੇ ਸਾੜੇ ਜਾਂਦੇ ਆ, ਇੰਨੇ ਜ਼ਿਆਦਾ ਪਟਾਕੇ ਜਿਹੜੇ ਆ ਕੀਤੇ ਜਾਂਦੇ ਆ, ਪਰ ਉਹਨਾਂ ਨੂੰ ਧਾਰਮਿਕ ਓੜ ਦੇ ਕੇ ਉਹਨਾਂ ਬਾਰੇ ਗੱਲ ਨਹੀਂ ਕੀਤੀ ਜਾਂਦੀ। ਫਿਰ ਇਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਕਿਉਂਕਿ ਪਰਾਲੀ ਸਾੜੀ ਜਾਂਦੀ ਆ, ਸਾਰਾ ਜਿਹੜਾ ਦੋਸ਼ ਆ ਉਹ ਕਿਸਾਨਾਂ ਦੇ ਮੱਥੇ ਮਾਰ ਦਿੱਤਾ ਜਾਂਦਾ। ਹੁਣ ਆਪਾਂ ਗੱਲ ਕਰੀਏ ਕਿ ਜਲੰਧਰ ਦੀ ਆਪਾਂ ਗੱਲ ਕਰ ਲਈਏ, ਆਪਾਂ ਜਲੰਧਰ ਜ਼ਿਲ੍ਹੇ ਦੇ ਇੱਥੇ ਦੇ ਰਹਿਣ ਵਾਲੇ ਹੈਗੇ ਆ, ਤੁਸੀਂ ਦੇਖੋ ਕਿ ਐਗਰੋ ਵੇਸਟ ਜਿਹੜੀਆਂ ਜਿੰਨੀਆਂ ਵੀ ਇੰਡਸਟਰੀਆਂ ਆ ਇਹਨਾਂ ਦੇ ਉੱਤੇ ਟੈਕਸ ਵਗੈਰਾ ਜਾਂ ਕੋਈ ਰਜਿਸਟ੍ਰੇਸ਼ਨ ਜਗ ਵਗੈਰਾ ਜਿਹੜੀਆਂ ਆ ਮਾਫ਼ ਹੁੰਦੀਆਂ ਆ, ਪਰ ਬਹੁਤ ਸਾਰੀਆਂ ਜਿਹੜੀਆਂ ਪਲਾਈਵੁੱਡ ਉਦਯੋਗ ਹੋ ਗਏ ਜਾਂ ਹੋਰ ਕਈ ਤਰ੍ਹਾਂ ਦੇ ਉਦਯੋਗ ਆ ਜਿਹੜੇ ਕਿ ਸਿਰਫ ਐਗਰੋ ਵੇਸਟ ਬਣਾ ਕੇ ਉਹਨਾਂ ਨੂੰ ਜਿਹੜਾ ਆ ਆਪਣੀ ਰਿਆਇਤ ਲੈਣ ਦੇ ਲਈ ਲਗਾਤਾਰ ਚੱਲ ਰਹੇ ਆ, ਸਰਕਾਰ ਕੋਈ ਐਕਸ਼ਨ ਨਹੀਂ ਲੈ ਰਹੀ। ਇਹਨਾਂ ਦੇ ਉੱਤੇ ਕਿਹੜੇ ਉਦਯੋਗ ਚੱਲਣੇ ਚਾਹੀਦੇ ਆ, ਕਿਹੜੇ ਬੰਦ ਹੋਣੇ ਚਾਹੀਦੇ ਆ, ਇਹਨਾਂ ਉੱਤੇ ਕੋਈ ਗੱਲਬਾਤ ਨਹੀਂ ਹੋ ਰਹੀ, ਇਹਨਾਂ ਦੇ ਬਾਰੇ ਕੋਈ ਗੱਲ ਨਹੀਂ ਕਰ ਸਕਦੇ। ਇਹ ਸਾਰਾ ਸਾਲ ਜਿਹੜੀਆਂ ਚਿਮਨੀਆਂ ਆ ਧੂੰਆਂ ਕੱਢਦੀਆਂ, ਇਹਨਾਂ ਦੇ ਬਾਰੇ ਕੋਈ ਗੱਲਬਾਤ ਕਦੀ ਵੀ ਨਹੀਂ ਹੁੰਦੀ। ਹੋਣਾ ਇਹ ਚਾਹੀਦਾ ਆ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਪੋਲੂਸ਼ਨ ਫੈਲਾ ਰਹੀਆਂ, ਉਹਨਾਂ ਸਾਰਿਆਂ ਦੇ ਉੱਤੇ ਐਕਸ਼ਨ ਜਿਹੜਾ ਲੈਣਾ ਚਾਹੀਦਾ, ਭਾਵੇਂ ਨੋ ਡਾਊਟ ਜਿਹੜਾ ਆ ਇਹ ਪਰਾਲੀ ਦੀ ਅੱਗ, ਕਿਉਂਕਿ ਇਹਦਾ ਇਹਦੇ ਅਲਟਰਨੇਟਿਵ ਹੈਗੇ ਆ। ਇੱਕ ਤਾਂ ਇਹ ਗੱਲ ਹੋਵੇ ਵੀ ਇਹਦਾ ਕੋਈ ਅਲਟਰਨੇਟਿਵ ਹੈ ਨੀ, ਫਿਰ ਤਾਂ ਆਪਾਂ ਕਿਸਾਨਾਂ ਨੂੰ ਵੀ ਜਿਹੜੇ ਦੋਸ਼ੀ ਨਾ ਮੰਨੀਏ, ਪਰ ਕਿਸਾਨ ਵੀ ਹੁਣ ਅੱਜ ਕੱਲ ਜਿਹੜੇ ਆ ਆਲਸੀ ਹੋ ਗਏ, ਇਹ ਚਾਹੁੰਦੇ ਆ ਕਿ ਆਪਾਂ ਛੇਤੀ ਤੋਂ ਛੇਤੀ ਕੰਮ ਨਿਬੇੜੀਏ, ਅਗਲੀ ਫਸਲ ਜਿਹੜੀ ਬੀਜੀਏ, ਸਾਨੂੰ ਜਿਹੜਾ ਬਹੁਤਾ ਕੁਛ ਕਰਨਾ ਨਾ ਪਵੇ, ਇਸ ਕਰਕੇ ਛੇਤੀ ਤੋਂ ਛੇਤੀ ਜਿੰਨੀ ਛੇਤੀ ਅੱਗ ਲਾਈਏ ਤੇ ਬਾਅਦ ਵਿੱਚ ਅਗਲੀ ਜਿਹੜੀ ਫਸਲ ਅਸੀਂ ਤਿਆਰ ਕਰਨੀ ਆ ਉਹਦੇ ਲਈ ਜਿਹੜਾ ਖੇਤ ਆ ਛੇਤੀ ਤਿਆਰ ਹੋ ਜਾਵੇ। ਹੁਣ ਜਿਹੜੀ ਪਰ ਗੱਲ ਇਹ ਆ ਕਿ ਨੈਸ਼ਨਲ ਟ੍ਰਿਬਿਊਨਲ ਜਿਹੜਾ ਇਹਨਾਂ ਨੇ ਜਵਾਬ ਵੀ ਮੰਗਿਆ ਆ 15 ਨਵੰਬਰ ਤੱਕ ਪੰਜਾਬ ਸਰਕਾਰ ਨੂੰ, ਜਿਹੜਾ ਕਿਹਾ ਆ ਕਿ ਤੁਸੀਂ ਇਹਦੇ ਲਈ ਜਵਾਬ ਜਿਹੜਾ ਦਿਓ ਕਿ ਇੰਨਾ ਜ਼ਿਆਦਾ ਪੋਲੂਸ਼ਨ ਜਿਹੜਾ ਆ ਹੋ ਰਿਹਾ। ਆਹ ਪਰਸੋਂ ਤੱਕ 823 ਮਾਮਲੇ ਪੰਜਾਬ ਦੇ ਵਿੱਚ ਸਾਹਮਣੇ ਆ ਚੁੱਕੇ ਆ। ਸਭ ਤੋਂ ਜ਼ਿਆਦਾ ਜਿਹੜੀ ਅਜੇ ਵੀ ਪਰਾਲੀ ਨੂੰ ਅੱਗ ਲਾਈ ਗਈ ਆ ਉਹ ਅੰਮ੍ਰਿਤਸਰ ਦੇ ਵਿੱਚ ਲਾਈ ਗਈ ਆ, ਤੇ ਇਸ ਕਰਕੇ ਇਹ ਚੀਜ਼ਾਂ ਦੇ ਬਾਰੇ ਜਿਹੜਾ ਆਪਾਂ ਨੂੰ ਅਵੇਅਰ ਜ਼ਰੂਰ ਹੋਣਾ ਚਾਹੀਦਾ, ਕਿਸਾਨਾਂ ਨੂੰ ਵੀ ਅਵੇਅਰ ਹੋਣਾ ਚਾਹੀਦਾ। ਫਿਰ ਦੂਜੇ ਪਾਸੇ ਆਪਾਂ ਜਿੱਦਾਂ ਪ੍ਰਵਾਸੀ ਜਿਹੜੇ ਲੋਕਾਂ ਨੇ ਜਿਹੜੀਆਂ ਹਾਲੇ ਤੇ ਜ਼ਮੀਨਾਂ ਦਿੱਤੀਆਂ ਆ, ਮੈਂ ਉਹ ਕਾਹਨ ਸਿੰਘ ਪੰਨੂ ਉਹਨਾਂ ਦਾ ਇਹ ਬਿਆਨ ਸੁਣ ਰਿਹਾ ਸੀਗਾ, ਤੇ ਉਹਨਾਂ ਨੇ ਵੀ ਕਿਹਾ ਵੀ ਜਿਹੜੇ ਹੁਣ ਕਿਸਾਨ ਬਾਹਰ ਬੈਠੇ ਆ ਬੰਦੇ ਪ੍ਰਵਾਸੀ, ਚਾਹੇ ਇੱਧਰ ਅਮਰੀਕਾ ਦੇ ਵਿੱਚ ਆ, ਕੈਨੇਡਾ ਚ ਆ, ਆਸਟ੍ਰੇਲੀਆ ਵਿੱਚ ਆ, ਕਿਤੇ ਵੀ ਬੈਠੇ ਆ, ਉਹਨਾਂ ਨੇ ਆਪਣੀਆਂ ਜਿਹੜੀਆਂ ਜ਼ਮੀਨਾਂ ਆ ਹਾਲੇ ਦੇ ਉੱਤੇ ਦਿੱਤੀਆਂ ਆ। ਤੁਸੀਂ ਇੱਥੇ ਆ ਕੇ ਦੇਖਿਆ ਕਿ ਠੇਕੇ ਦੇ ਉੱਤੇ ਜਿਹੜੀਆਂ ਜ਼ਮੀਨਾਂ ਆ 50-50 40-40 ਹਜ਼ਾਰ ਤੋਂ ਸ਼ੁਰੂ ਹੋ ਗਏ, 50-60 ਹਜ਼ਾਰ ਤੱਕ ਜਿਹੜਾ ਠੇਕਾ ਆ ਜਾਂਦਾ। ਉਹਨਾਂ ਨੇ ਕਿਹਾ ਵੀ ਜਿਹੜੀ ਇੱਕ ਪਰਾਲੀ ਆ ਇਹਨੂੰ 2500 ਰੁਪਇਆ ਲੱਗਦਾ ਆ ਇਹਨੂੰ ਸੰਭਾਲਣ ਦੇ ਵਿੱਚ, ਜੇ ਤੁਸੀਂ ਚਾਹੋ ਤਾਂ। ਹੁਣ ਤੁਸੀਂ ਜਿਹੜਾ ਠੇਕਾ ਆ ਜੇ ਤੁਸੀਂ 50,000 ਰੁਪਇਆ ਲੈ ਰਹੇ ਆ, ਤੇ ਜਦੋਂ ਕਿਸਾਨ ਦੇ ਉੱਤੇ ਕੇਸ ਕਰਨਾ ਆ ਅੱਗ ਲਾਉਣ ਦੇ ਮਾਮਲੇ ਦੇ ਵਿੱਚ, ਇਕੱਲੇ ਕਿਸਾਨ ਦੇ ਉੱਤੇ ਕਿਉਂ ਕੀਤਾ ਜਾਵੇ, ਫਿਰ ਉਸ ਮਾਲਕ ਦੇ ਉੱਤੇ ਵੀ ਕੀਤਾ ਜਾਵੇ ਜਿਹੜਾ ਕਿ 50,000 ਰੁਪਇਆ ਜਿਹੜਾ ਆ ਉਹ ਲੈ ਰਿਹਾ ਆ। ਇਸ ਕਰਕੇ ਪ੍ਰਵਾਸੀਆਂ ਤੱਕ ਵੀ ਉਹਨੀ ਜ਼ਿੰਮੇਵਾਰੀ ਜਿਹੜੀ ਆ ਨਿਸ਼ਚਿਤ ਕਰ ਦਿੱਤੀ ਆ ਵੀ ਤੁਸੀਂ ਵੀ ਆਪਣੇ ਠੇਕੇ ਜਿਹਨਾਂ ਨੂੰ ਠੇਕੇ ਤੇ ਜ਼ਮੀਨ ਦਿੱਤੀ ਆ ਉਹਨਾਂ ਨੂੰ ਜ਼ਰੂਰ ਕਹੋ ਵੀ ਸਾਡੇ ਖੇਤ ਦੇ ਵਿੱਚ ਆ ਕੇ ਜਿਹੜੀ ਆ ਨਾ ਲਾਈ ਜਾਵੇ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਦੇਖਦੇ ਆ ਕਿ ਇਹਦਾ ਜਿਹੜਾ ਕਿੱਦਾਂ ਦਾ ਜਿਹੜਾ ਮਾਹੌਲ ਆ ਉਹ ਪੈਦਾ ਹੁੰਦਾ। ਪਰ ਅਸਲ ਦੇ ਵਿੱਚ ਗੁਰਸੇਵ ਸਿੰਘ ਜੀ ਇੰਡੀਆ ਦੀ ਪ੍ਰੋਬਲਮ ਇਹ ਆ ਵੀ ਕੋਈ ਵੀ ਜਿਹੜਾ ਬੰਦਾ ਆ ਉਹ ਆਪਣੀ ਜ਼ਿੰਮੇਵਾਰੀ ਤੋਂ ਭੱਜਦਾ, ਉਹ ਜ਼ਿੰਮੇਵਾਰੀ ਲੈਣੀ ਨਹੀਂ ਚਾਹੁੰਦਾ। ਜਿੰਨਾ ਚਿਰ ਤੱਕ ਸੰਗਠਿਤ ਰੂਪ ਦੇ ਵਿੱਚ ਜ਼ਿੰਮੇਵਾਰੀ ਨਹੀਂ ਲਈ ਜਾਂਦੀ ਉਨਾ ਚਿਰ ਤੱਕ ਕਿਸੇ ਚੀਜ਼ ਦਾ ਇਲਾਜ ਨਹੀਂ ਹੋ ਸਕਦਾ।
ਬਿਲਕੁਲ, ਆ ਗੱਲ ਚ ਮੈਂ ਜ਼ਰੂਰ ਐਡ ਕਰਨਾ ਚਾਹਾਂਗਾ ਕਿ
ਦੋ ਬਿਲਕੁਲ ਖਰਚੇ ਜ਼ਿਮੀਂਦਾਰਾਂ ਦੇ ਬਹੁਤ ਵੱਧ ਗਏ ਆ, ਸ਼ਾਇਦ ਇਹੀ ਕਾਰਨ ਆ ਕਿ ਉਹ ਤਿੰਨ ਤਿੰਨ ਫਸਲਾਂ ਕੱਢਣੀਆਂ ਚਾਹੁੰਦੇ ਆ, ਤੇ ਇਹੀ ਕਾਰਨ ਹੁੰਦਾ ਕਿ ਅੱਗ ਲਾ ਕੇ ਅਗਲੀ ਫਸਲ ਬੀਜ ਲਈਏ, ਪਰ ਕਿਤੇ ਨਾ ਕਿਤੇ ਉਹ ਭੁੱਲ ਜਾਂਦੇ ਆ ਕਿ ਅਸੀਂ ਆਪਣੀ ਹਵਾ ਵੀ ਖਰਾਬ ਕਰ ਲਈ ਤੇ ਉੱਤੋਂ ਜ਼ਮੀਨ ਵੀ ਖਰਾਬ ਕਰ ਰਹੇ ਆ, ਜਿਹੜਾ ਅੱਗੇ ਜਾ ਕੇ ਲੌਂਗ ਟਰਮ ਨੁਕਸਾਨ ਆ ਕਿ ਝਾੜ ਬਹੁਤ ਘੱਟ ਰਹੇ ਆ। ਮੈਂ ਇੱਕ ਆਪ ਜ਼ਿਮੀਂਦਾਰ ਪਰਿਵਾਰ ਨੂੰ ਬਿਲੋਂਗ ਕਰਦਾ, ਮੈਂ ਆਪ ਦੇਖ ਲਿਆ ਇੱਥੇ ਹਾਲਾਤ ਆ, ਜੋ ਜਿੱਦਾਂ ਤੂੰ ਦੱਸਿਆ ਕਿ ਬਿਲਕੁਲ ਆਪਣੇ ਏਰੀਏ ਦੇ ਵਿੱਚ, ਜਿਹੜਾ ਅਸੀਂ ਨਵਾਂ ਸ਼ਹਿਰ ਜਾਂ ਜਲੰਧਰ ਕਹੀਏ, ਕਿ ਮੈਨੂੰ ਲੱਗਦਾ ਇੱਕਾ ਦੁੱਕਾ ਹੋਏ ਹੋਣਗੇ ਜਿਹੜੀਆਂ ਆਹ ਰਿਪੋਰਟਾਂ ਹੋਈਆਂ ਹੋਣਗੀਆਂ। ਸਾਡੇ ਲਾਗਲੇ ਪਿੰਡ, ਬਿਲਕੁਲ ਨਾਲ ਦੇ ਪਿੰਡ, ਕਿਸੇ ਨੇ ਅੱਗ ਲਾਈ ਤਾਂ ਸ਼ਾਮ ਦੇ 6-7 ਕੁ ਵਜੇ ਤੱਕ ਉੱਥੇ ਜਾਣੀ ਅਧਿਕਾਰੀ, ਜਿਹੜੇ ਸੰਬੰਧਿਤ ਅਧਿਕਾਰੀ ਪਹੁੰਚ ਗਏ ਸੀ ਉਹਦੇ ਖੇਤਾਂ ਦੇ ਵਿੱਚ। ਸ਼ਾਇਦ ਇਸ ਵਾਰੀ ਬੇਸ਼ੱਕ ਉੱਥੇ ਗੱਲ ਅਨਰੈਲਵੈਂਟ ਹੋ ਜਾਂਦੀ ਹੈ ਕਿ ਹਥਿਆਰ ਨੀ ਫੜੇ ਗਏ ਇਹਨਾਂ ਤੋਂ, ਪਰ ਇਹਨਾਂ ਦੇ ਰਡਾਰ ਸਿਸਟਮ ਜਿਹੜੇ ਐਗਰੀਕਲਚਰ ਡਿਪਾਰਟਮੈਂਟ ਦੇ ਕੋਲ ਆ, ਉਹਨੇ ਆਪਣੇ ਜਾਣੀ ਕਿ ਸਿਸਟਮ ਦੇ ਨਾਲ ਦੇਖ ਲਿਆ ਕਿਹੜੇ ਖੇਤਾਂ ਦੇ ਵਿੱਚ ਅੱਗ ਲੱਗੀ ਹੋਈ ਆ, ਤੇ ਉੱਥੇ ਪਹੁੰਚ ਗਏ ਦੁਸਹਿਰੇ ਤੋਂ 1-2 ਦਿਨ ਪਹਿਲੀ ਗੱਲ ਆ। ਸੋ ਮੈਨੂੰ ਉੱਥੇ ਪਿੰਡ ਦੇ ਜਦੋਂ ਮੰਡੀ ਚ ਮਿਲੇ ਤਾਂ ਉਹਨਾਂ ਤੋਂ ਆਹ ਗੱਲਬਾਤ ਜਾਣਨ ਦਾ ਮੌਕਾ ਮਿਲਿਆ। ਸੋ ਭਾਈ ਇਹ ਤਾਂ ਹੋ ਗਈ, ਚਲੋ ਅਸੀਂ ਆਪ ਸਹੇੜ ਦੇ ਮੁਸੀਬਤਾਂ, ਅਸੀਂ ਹੁਣ ਅਰਬ ਕੰਟਰੀਆਂ ਚ ਚੱਲਦੇ ਆ ਅਕਸਰ, ਹੁਣ ਕੁਛ ਸਾਲਾਂ ਤੋਂ ਮੈਨੂੰ ਲੱਗਦਾ ਤਕਰੀਬਨ ਦਹਾਕਾ ਹੀ ਹੋ ਗਿਆ ਜਦੋਂ ਅਰਬ ਕੰਟਰੀਆਂ ਦੀ ਗੱਲ ਕਰਦੇ ਆ, ਜਾਂ ਤਾਂ ਹੁੰਦਾ ਆ ਕਿ ਤੇਲ ਤੇ ਜਾਂ ਫਿਰ ਜਿਹੜੀ ਉੱਥੇ ਜੰਗ ਚੱਲ ਰਹੀ ਆ। ਪਰ ਭਾਰਤੀ ਰਾਜਨੀਤੀ ਦੀ ਗੱਲ ਕੀਤੀ ਜਿਹੜੀ ਕਿ ਉੱਪਰ ਥੱਲੇ ਹੁੰਦੀ ਰਹਿੰਦੀ ਆ, ਤੇ ਹੁਣ ਤਾਂ ਇੰਟਰਨੈਸ਼ਨਲ ਜਿਹੜੀ ਆਪਣੀ ਪੋਲੀਟਿਕਸ ਆ ਤੇ ਉਸਦਾ ਵੀ ਪਤਾ ਨੀ ਲੱਗਦਾ ਨਾ, ਉਹ ਕੋਈ ਵਧੀਆ ਮੂਵੀ ਵਾਂਗੂ ਪਤਾ ਨੀ ਲੱਗਦਾ ਕਿ ਅੱਗੇ ਨਿਕਲ ਕੇ ਆ ਜਾਣਾ। ਫਿਰ ਮੇਰੀ ਮੁਰਾਦ ਆ ਕਿ ਸੁਪਰ ਪਾਵਰਾਂ ਨੇ ਰਸ਼ੀਆ ਤੇ ਅਮੈਰੀਕਾ, ਤੇ ਇਹ ਚਾਹੁੰਦੀਆਂ ਨੇ ਕੰਟਰੋਲ ਕਰਨਾ ਹਰ ਪਾਸੇ। ਤੇ ਹੁਣ ਜਿਹੜੇ ਪੁਤਿਨ ਸਾਹਿਬ ਦਾ ਸਾਊਦੀ ਅਰਬ ਦਾ ਦੌਰਾ ਕਰਨਾ 2007 ਤੋਂ ਬਾਅਦ ਪਹਿਲਾ ਦੌਰਾ ਆ, ਉੱਥੇ ਸੰਧੀਆਂ ਕੀਤੀਆਂ ਗਈਆਂ, ਪਰ ਉਸੇ ਸਮੇਂ ਅਸੀਂ ਦੇਖਦੇ ਹਾਂ ਕਿ ਅਮੈਰੀਕਾ ਦੀ ਸ਼ਹਿ ਪ੍ਰਾਪਤ ਆ ਸਾਊਦੀ ਅਰਬ ਨੂੰ। ਪਰ ਹੁਣ ਇਸ ਦੌਰੇ ਨੂੰ ਤੁਸੀਂ ਆਪਣੇ ਸ਼ਬਦਾਂ ਦੇ ਵਿੱਚ ਬਿਆਨ ਕਰੋ ਜੀ, ਕੀ ਕਹਿਣਾ ਚਾਹੋਗੇ?
ਜਿੱਦਾਂ ਤੁਸੀਂ ਦੱਸਿਆ ਵੀ ਇਹ ਕੋਈ 10 ਸਾਲਾਂ ਦੇ ਬਾਅਦ ਇਹ ਦੌਰਾ ਹੈਗਾ ਵਲਾਦੀਮੀਰ ਪੁਤਿਨ ਦਾ। ਵੈਸੇ ਲਗਾਤਾਰ ਅਧਿਕਾਰੀ ਜਿਹੜੇ ਆ ਇਹ ਸੰਪਰਕ ਦੇ ਵਿੱਚ ਰਹੇ ਆ ਸਾਊਦੀ ਅਰਬ ਤੇ ਰਸ਼ੀਆ ਦੇ ਵਿੱਚ, ਤੇ ਰਸ਼ੀਆ ਜਿਹੜਾ ਆ ਇਹਦੇ ਪੱਖ ਦੇ ਵਿੱਚ ਕਦੀ ਸਾਊਦੀ ਅਰਬ ਨਹੀਂ ਰਿਹਾ, ਇਹ ਸਾਰੇ ਜਾਣਦੇ ਆ, ਕਿਉਂਕਿ ਸਾਊਦੀ ਅਰਬ ਦੇ ਵਿੱਚ ਜਿੰਨੀ ਵੀ ਕੁਛ ਚੀਜ਼ਾਂ ਹੋ ਰਹੀਆਂ ਉਹ ਅਮੈਰੀਕਾ ਦੇ ਵਿੱਚ ਨੀਤੀਆਂ ਜਿਹੜੀਆਂ ਸਾਰਾ ਕੁਛ ਬਣਾਇਆ ਜਾਂਦਾ। ਪਰ ਅਸਲ ਜਿਹੜਾ ਅਮੈਰੀਕਾ ਦਾ ਪਹਿਲਾ ਵਿਰੋਧ ਜਿਹੜਾ ਸਾਊਦੀ ਅਰਬ ਦੇ ਵੱਲੋਂ ਕੀਤਾ ਗਿਆ, ਉਹ ਪਹਿਲਾ ਇੱਕ ਤਰ੍ਹਾਂ ਦੇ ਨਾਲ ਕਹਿ ਲਓ ਵੀ ਉਹਨਾਂ ਦੀ ਅਗਵਾਈ ਮੰਨੀ ਨਹੀਂ ਗਈ ਜਾਂ ਉਹਨਾਂ ਨੂੰ ਨਕਾਰਿਆ ਗਿਆ, ਉਹ ਸੀ ਜਿਹੜਾ ਤੁਰਕੀ ਦਾ ਪੱਤਰਕਾਰ ਇੱਕ ਮਾਰਿਆ ਜਮਾਲ ਖਰਦੂਜ਼ੀ, ਤੇ ਉਹ ਸਾਊਦੀ ਅਰਬ ਦੇ ਦੂਤਘਰ ਦੇ ਵਿੱਚ ਜਿਹੜਾ ਆ ਮਾਰਿਆ ਗਿਆ ਸੀਗਾ। ਤੇ ਪਹਿਲਾਂ ਤਾਂ ਸਾਊਦੀ ਅਰਬ ਦੇ ਸ਼ਹਿਜ਼ਾਦੇ ਨੇ ਇਹ ਨਾਂਹ ਵੀ ਕੀਤੀ ਵੀ ਨਹੀਂ ਸਾਡਾ ਕੋਈ ਹੱਥ ਨਹੀਂ, ਪਰ ਹੁਣ ਪਿਛਲੇ ਦਿਨੀ ਉਹਨੇ ਮੰਨ ਲਿਆ ਵੀ ਸਾਡਾ ਜਿਹੜਾ ਹੱਥ ਸੀਗਾ ਤੇ ਮੈਂ ਚਾਹੁੰਦਾ ਸੀ ਉਹਨੂੰ ਮਾਰਨਾ। ਉਹਦਾ ਕਾਰਨ ਕੀ ਸੀ ਕਿ ਜਿਹੜਾ ਜਮਾਲ ਖਰਗੋਸ਼ੀ ਸੀਗਾ ਇਹ ਜਿਹੜਾ ਰਾਜਤੰਤਰ ਆ ਸਾਊਦੀ ਅਰਬ ਦੇ ਵਿੱਚ ਇੱਕ ਖਾਸ ਜਿਹੜਾ ਪਰਿਵਾਰ ਇੱਕ ਪਰਿਵਾਰ ਜਿਹੜਾ ਰਾਜ ਕਰ ਰਿਹਾ ਉਹਦੇ ਖਿਲਾਫ਼ ਕਾਫ਼ੀ ਜਿਹੜੀਆਂ ਚੀਜ਼ਾਂ ਆ ਉਹ ਲਿਖ ਰਿਹਾ ਸੀ ਅਮਰੀਕਾ ਦੀ ਇੱਕ ਅਖਬਾਰ ਦੇ ਵਿੱਚ। ਤੇ ਇਹ ਜਿਹੜਾ ਸਾਊਦੀ ਅਰਬ ਦਾ ਪਰਿਵਾਰ ਆ ਇਹ ਚਾਹੁੰਦਾ ਨਹੀਂ ਸੀ ਇਸ ਸ਼ਹਿਜ਼ਾਦੇ ਨੇ ਇੱਕ ਪਲੈਨ ਦੇ ਨਾਲ ਉਹਨੂੰ ਜਿਹੜਾ ਆ ਮਾਰ ਦਿੱਤਾ। ਤੇ ਉਹ ਤੋਂ ਬਾਅਦ ਇਹਨਾਂ ਦੀ ਜਿਹੜੀ ਕਟਾਕਸ਼ ਜਿਹੜੀ ਆਪਸ ਵਿੱਚ ਪੈਦਾ ਹੋਈ ਅਮਰੀਕਾ ਤੇ ਸਾਊਦੀ ਅਰਬ ਦੀ, ਤੇ ਬਹੁਤ ਵਿਰੋਧ ਵੀ ਹੋਇਆ, ਟਰੰਪ ਨੇ ਬਹੁਤ ਬਿਆਨ ਵੀ ਇਹਨਾਂ ਦੇ ਖਿਲਾਫ਼ ਦਿੱਤੇ ਆ। ਪਰ ਹੁਣ ਪਿਛਲੇ ਦਿਨਾਂ ਦੇ ਵਿੱਚ ਜਦੋਂ ਇਹਨਾਂ ਦੇ ਉੱਤੇ ਹਮਲਾ ਹੋਇਆ ਆ ਇਹਨਾਂ ਦੇ ਸਾਊਦੀ ਅਰਬ ਦੇ ਜਿਹੜੇ ਤੇਲ ਦੇ ਭੰਡਾਰ ਆ, ਉਹ ਤੋਂ ਬਾਅਦ ਫਿਰ ਜਿਹੜਾ ਅਮਰੀਕਾ ਆ ਉਹ ਸੁਚੇਤ ਹੋਇਆ ਕਿਉਂਕਿ ਜਿਹੜਾ ਸਾਊਦੀ ਅਰਬ ਆ ਇਹ ਤੇਲ ਦਾ ਇੱਕ ਪੂਰਕ ਹੈਗਾ ਵਰਲਡ ਦੇ ਵਿੱਚ, ਤੇ ਅਮਰੀਕਾ ਨੂੰ ਵੀ ਇਸ ਗੱਲ ਦਾ ਫਿਕਰ ਜਿਹੜਾ ਹੈਗਾ। ਪਰ ਦੂਜੇ ਪਾਸੇ ਜੇ ਰਸ਼ੀਆ ਅਸੀਂ ਦੇਖੀਏ, ਰਸ਼ੀਆ ਕੋਲ ਵੀ ਬਹੁਤ ਵੱਡੇ ਭੰਡਾਰ ਜਿਹੜੇ ਹੈਗੇ ਆ ਸਾਊਦੀ ਅਰਬ ਤੋਂ ਇੱਕ ਕਦਮ ਥੱਲੇ ਆ ਉਹ ਤੇਲ ਦੀ ਪੂਰਤੀ ਦੇ ਵਿੱਚ। ਇਸ ਕਰਕੇ ਇਹਨਾਂ ਨੇ ਇੱਕ ਸੰਸਥਾ ਜਾਂ ਇੱਕ ਕਹਿ ਲਓ ਵੀ ਇੱਕ ਆਰਗੇਨਾਈਜੇਸ਼ਨ ਬਣਾਈ ਹੋਈ ਆ, ਓਪਾਕ ਉਹਦਾ ਨਾਮ ਹੈਗਾ ਆ, ਤੇ ਉਹਦੇ ਵਿੱਚ ਇਹਨਾਂ ਨੇ ਜਿਹੜੀਆਂ ਤੇਲ ਦੀਆਂ ਕੀਮਤਾਂ, ਤੇਲ ਦੀ ਜਿਹੜੀ ਕਿੰਨੀ ਪ੍ਰੋਡਕਸ਼ਨ ਹੋਣੀ ਚਾਹੀਦੀ ਆ, ਕਹਿਣ ਦਾ ਮਤਲਬ ਤੇਲ ਕਿੰਨਾ ਕੱਢਣਾ ਆ, ਤੇਲ ਦੀ ਜਿਹੜੀ ਕੀਮਤਾਂ ਦੀ ਸਥਿਰਤਾ ਕਿੰਨੀ ਰੱਖਣੀ ਆ ਵਰਲਡ ਦੇ ਵਿੱਚ, ਇਹਨਾਂ ਲਈ ਇਹ ਆਰਗੇਨਾਈਜੇਸ਼ਨ ਜਿਹੜੀ ਕੰਮ ਕਰਦੀ ਆ ਓਪੈਕ ਦੀ, ਇਹਦੇ ਵਿੱਚ ਸਾਊਦੀ ਅਰਬ ਤੇ ਰਸ਼ੀਆ ਦੋ ਹੀ ਰਲ ਕੇ ਜਿਹੜਾ ਕੰਮ ਕਰ ਰਹੇ ਆ। ਇਹ ਕਿਹਾ ਜਾਂਦਾ ਵੀ ਜਦੋਂ ਦਾ ਇਹਨਾਂ ਦਾ ਆਪਸ ਵਿੱਚ ਸਮਝੌਤਾ ਹੋਇਆ ਆ ਉਦੋਂ ਤੋਂ ਰੂਸ ਦਾ $100 ਅਰਬ ਤੋਂ ਜਿਹੜਾ ਰਾਜਕੋਸ਼ ਹੈ ਜਿਹੜਾ ਆ ਵੱਧ ਗਿਆ ਸਿਰਫ ਇਸ ਸਮਝੌਤੇ ਦੇ ਨਾਲ ਸਾਊਦੀ ਅਰਬ ਦੇ ਨਾਲ। ਇਸ ਕਰਕੇ ਉਦੋਂ ਤੋਂ ਰਸ਼ੀਆ ਜਿਹੜਾ ਆ ਸਾਊਦੀ ਅਰਬ ਨੂੰ ਕਾਫੀ ਤਰਜੀਹ ਦੇ ਰਿਹਾ। ਪਰ ਦੂਜੇ ਪਾਸੇ ਜੇ ਅਸੀਂ ਦੇਖੀਏ ਵੀ ਸੀਰੀਆ ਦੇ ਵਿੱਚ ਦੋਨੋਂ ਜਿਹੜੇ ਦੇਸ਼ ਆ ਆਪਸ ਵਿੱਚ ਲੜ ਰਹੇ ਆ, ਕਿਉਂਕਿ ਜਿਹੜੇ ਰਸ਼ੀਆ ਆ ਉਹ ਅਸਲ ਦੇ ਜਿਹੜੇ ਉੱਥੇ ਦੇ ਰਾਸ਼ਟਰਪਤੀ ਹੈਗੇ ਉਹਨਾਂ ਦੀ ਮਦਦ ਕਰ ਰਿਹਾ, ਤੇ ਅਮਰੀਕਾ ਤੇ ਸਾਊਦੀ ਅਰਬ ਜਿਹੜਾ ਆ ਅਸਲ ਦੇ ਵਿਰੋਧੀ ਧਿਰਾਂ ਦੀ ਕੁਰਦਿਸ਼ ਲੜਾਕਿਆਂ ਦੀ ਜਿਹੜੀ ਮਦਦ ਆ ਉਹ ਕਰ ਰਹੇ ਆ। ਇਸ ਕਰਕੇ ਜਿਹੜਾ ਕਾਫੀ ਇਹਨਾਂ ਦੇ ਵਿੱਚ ਕਸ਼ਮਕਸ਼ ਵੀ ਹੈਗੀ ਆ, ਪਰ ਵਲਾਦੀਮੀਰ ਪੁਤਿਨ ਦਾ ਜਿਹੜਾ ਇਹ ਦੌਰਾ ਆ ਸ਼ਾਇਦ ਇਸ ਕਸ਼ਮਕਸ਼ ਨੂੰ ਘਟਾਉਣ ਦੇ ਲਈ ਇੱਕ ਵਪਾਰਕ ਸੌਦਿਆਂ ਦੇ ਉੱਤੇ ਨਿਰਧਾਰਿਤ ਹੈਗਾ ਆ ਕਿ ਜਿਹੜੇ ਜਿਹੜੇ ਪਹਿਲਾਂ ਉਪਾਕ ਦੇ ਅਧੀਨ ਜਿਹੜੇ ਸਮਝੌਤੇ ਹੋਏ ਆ ਇਹਨਾਂ ਨੂੰ ਹੋਰ ਵਧਾਇਆ ਜਾਵੇ, ਹੋਰ ਵੀ ਜ਼ਿਆਦਾ ਇਨਵੈਸਟਮੈਂਟ ਜਿਹੜੀ ਕੀਤੀ ਜਾਵੇ। ਖਾਸ ਤੌਰ ਤੇ ਰਸ਼ੀਆ ਚਾਹੁੰਦਾ ਆ ਵੀ ਉੱਥੇ ਅਸੀਂ ਜਿਹੜੀਆਂ ਟ੍ਰੇਨ ਸਿਸਟਮ ਆ ਉਹਦੇ ਵਿੱਚ ਜ਼ਿਆਦਾ ਅਸੀਂ ਇਨਵੈਸਟਮੈਂਟ ਕਰੀਏ, ਕਿਉਂਕਿ ਸਾਊਦੀ ਅਰਬ ਦੇ ਵਿੱਚ ਇਸ ਵੇਲੇ ਬਹੁਤ ਸਾਰੀਆਂ ਟ੍ਰੇਨ ਲਾਈਨਾਂ ਜਿਹੜੀਆਂ ਆ ਵਿਛਾਈਆਂ ਜਾ ਰਹੀਆਂ ਤੇ ਉਹਦੇ ਵਿੱਚ ਇਨਵੈਸਟਮੈਂਟ ਉਹ ਕਰਨੀ ਚਾਹੁੰਦਾ ਆ। ਇਸ ਕਰਕੇ ਜਿਹੜੇ ਸਮਝੌਤੇ ਆ ਵਲਾਦੀਮੀਰ ਪੁਤਿਨ ਦੇ ਆਉਣ ਦੇ ਨਾਲ ਕਾਫੀ ਇਨਵੈਸਟਮੈਂਟ ਜਿਹੜੀ ਰਸ਼ੀਆ ਆ ਉਹ ਸਾਊਦੀ ਅਰਬ ਦੇ ਵਿੱਚ ਕਰਨ ਜਾ ਰਿਹਾ ਆ, ਤੇ ਉਹ ਚਾਹੁੰਦਾ ਵੀ ਇਹ ਆ ਕਿ ਇਹਦੇ ਨਾਲ ਅਸੀਂ ਤੁਰਕੀ ਨੂੰ ਤੇ ਅਮਰੀਕਾ ਨੂੰ ਜਿਹੜਾ ਕਾਊਂਟਰ ਕਰ ਸਕਦੇ ਆ। ਦੂਜੇ ਪਾਸੇ ਇਰਾਨ ਦੇ ਨਾਲ ਨਜ਼ਦੀਕੀਆਂ ਆ ਰਸ਼ੀਆ ਦੀਆਂ, ਪਰ ਸਾਊਦੀ ਅਰਬ ਦੇ ਨਾਲ ਕੱਟੜ ਉਹ ਵਿਰੋਧੀ ਹੈਗਾ ਇਰਾਨ ਦਾ, ਇਸ ਕਰਕੇ ਰਸ਼ੀਆ ਇਹ ਵੀ ਚਾਹੁੰਦਾ ਆ ਵੀ ਇਸ ਖਿੱਤੇ ਦੇ ਵਿੱਚ ਅਸੀਂ ਦੋਨਾਂ ਦੇਸ਼ਾਂ ਦੇ ਨਾਲ ਇੱਕ ਬੈਲੈਂਸ ਬਣਾ ਕੇ ਰੱਖੀਏ ਤੇ ਸਾਨੂੰ ਇਹ ਨਾ ਅਟੈਕ ਲੱਗਦਾ ਹੋਵੇ ਵੀ ਅਸੀਂ ਇਰਾਨ ਦੇ ਨਜ਼ਦੀਕ ਆ ਜਾਂ ਸਾਊਦੀ ਅਰਬ ਦੇ ਨਜ਼ਦੀਕ ਆ, ਅਸੀਂ ਬਰਾਬਰ ਤੇ ਜਿਹੜੀ ਬਣਾ ਕੇ ਰੱਖੀਏ ਤਾਂ ਕਿ ਸਾਡੇ ਜਿਹੜੇ ਵਪਾਰਕ ਸਮਝੌਤੇ ਆ ਉਹਨਾਂ ਦਾ ਅਸੀਂ ਜਿਹੜਾ ਫਾਇਦਾ ਆ ਉਠਾ ਸਕੀਏ, ਕਿਉਂਕਿ ਅੱਜ ਦੀ ਦੁਨੀਆ ਦੇ ਵਿੱਚ ਜਿਹੜੇ ਵਪਾਰਕ ਜਿਹੜੇ ਮੁੱਦੇ ਹੈਗੇ ਆ ਉਹ ਜ਼ਿਆਦਾ ਇੰਪੋਰਟੈਂਟ ਹੈਗੇ ਆ, ਇੱਕ ਦੂਜੇ ਦੇ ਨਾਲ ਉਹੀ ਦੁਸ਼ਮਣੀਆਂ ਉਹੀ ਦੋਸਤੀਆਂ ਜਿਹੜੀਆਂ ਨਿਰਧਾਰਿਤ ਕਰਦੇ ਆ
ਜੀ। ਸੋ ਦਲਜੀਤ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਕਿਉਂਕਿ ਜਿੰਨਾ ਚਿਰ ਅਸੀਂ ਖਬਰਾਂ ਦੀ ਡਿਟੇਲ ਨਹੀਂ ਨਾ ਜਾਣਦੇ ਤੇ ਤੁਹਾਨੂੰ ਪਤਾ ਹੀ ਆ ਕਿ ਸਾਡੀਆਂ ਮੋਹਰੀ ਅਖਬਾਰਾਂ ਜਾਂ ਇੰਟਰਨੈਸ਼ਨਲ ਲੈਵਲ ਤੇ ਜਿੰਨੇ ਵੀ ਨਿਊਜ਼ ਆ ਅਖਬਾਰਾਂ ਨੇ ਉਹ ਹੈਡਿੰਗਸ ਏਦਾਂ ਬਣਾ ਦਿੰਦੇ ਆ ਕਿ ਖਬਰ ਦਾ ਕੁਛ ਹੋਰ ਹੀ ਮਤਲਬ ਬਣ ਜਾਂਦਾ ਆ, ਸੋ ਡਿਟੇਲਸ ਜਾਣਨੀਆਂ ਬਹੁਤ ਜ਼ਰੂਰੀ ਹੋ ਜਾਂਦੀਆਂ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਕੀਮਤੀ ਸਮੇਂ ਚੋਂ ਸਾਨੂੰ ਸਮਾਂ ਕੱਢਿਆ ਤੇ ਸਾਨੂੰ ਖਬਰਾਂ ਤੇ ਝਾਤ ਮਾਰੀ ਸਾਡੇ ਨਾਲ
ਜੀ। ਬਹੁਤ ਬਹੁਤ ਧੰਨਵਾਦ ਗੁਰਸੇਵ ਸਿੰਘ ਜੀ ਤੇ ਸਾਰੇ ਸਰੋਤਿਆਂ ਨੂੰ, ਸਤਿ ਸ੍ਰੀ ਅਕਾਲ
ਜੀ। ਸੋ ਦੋਸਤੋ ਇਹ ਸਨ ਦਲਜੀਤ ਸਿੰਘ ਜੀ ਬ੍ਰਿਸਬੇਨ ਤੋਂ, ਹਰ ਵੀਰਵਾਰ ਸਾਡੇ ਨਾਲ ਪ੍ਰੋਗਰਾਮ ਜੁਆਇਨ ਕਰਦੇ ਨੇ ਤੇ ਖਬਰਾਂ ਦੇ ਉੱਤੇ ਸਾਡੇ ਨਾਲ ਚਰਚਾ ਕਰਦੇ ਨੇ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ, ਪਰ ਇੰਨੀ ਗੱਲ ਜ਼ਰੂਰ ਕਹਿਣੀ ਚਾਹਾਂਗਾ ਕਿ ਖਬਰਾਂ ਤੇ ਜ਼ਰੂਰ ਬਣੇ ਰਿਹਾ ਕਰੋ, ਭਾਵੇਂ ਰਾਸ਼ਟਰੀ ਹੋਣ ਭਾਵੇਂ ਹੋਣ ਅੰਤਰਰਾਸ਼ਟਰੀ, ਕਿਉਂਕਿ ਇਹ ਕਿਤੇ ਨਾ ਕਿਤੇ ਸਾਨੂੰ ਅਫੈਕਟ ਜ਼ਰੂਰ ਕਰਦੀਆਂ ਨੇ। ਬੇਸ਼ੱਕ ਸਾਡੇ ਪੋਲੀਟੀਕਲ ਲੀਡਰ ਹੋਣ, ਕਿਉਂਕਿ ਉਹ ਲੀਡਰ ਵੀ ਸਾਡੇ ਲਈ ਨੇ, ਬੇਸ਼ੱਕ ਇਹ ਧਾਰਮਿਕ ਆਗੂ ਹੋਣ, ਉਹ ਆਗੂ ਵੀ ਸਾਡੇ ਬਣਾਏ ਸਾਡੇ ਲਈ ਨੇ, ਤੇ ਜੇ ਕੁਛ ਵੀ ਉਹ ਕਰਦੇ ਨੇ ਉਹ ਸਾਨੂੰ ਅਫੈਕਟ ਸਿੱਧੇ ਜਾਂ ਸਿੱਧੇ ਤੌਰ ਤੇ ਜ਼ਰੂਰ ਕਰਨਗੇ। ਪਰ ਜੇਕਰ ਅਸੀਂ ਅੱਜ ਤੋਂ ਹੀ ਆਪਣੀਆਂ ਖਬਰਾਂ ਤੇ ਧਿਆਨ ਰੱਖੀਏ ਕੀ ਹੋ ਰਿਹਾ ਆ, ਤੇ ਆਉਣ ਵਾਲੇ ਸਾਲਾਂ ਦੇ ਵਿੱਚ ਜਿਹੜੇ ਸਾਡੇ ਆਗੂ ਆ ਉਹ ਸੁਚੇਤ ਹੋ ਜਾਣਗੇ ਕਿ ਇਹੋ ਜਿਹੀਆਂ ਹਰਕਤਾਂ ਨਹੀਂ ਕਰਨਗੇ ਜਿਹਨਾਂ ਦਾ ਪੂਰੀ ਦੁਨੀਆਂ ਤੇ ਕੋਈ ਇਫੈਕਟ ਪਵੇ। ਤੇ ਅੱਜ ਤਿਉਹਾਰ ਦਾ ਦਿਨ ਆ, ਸੋ ਬੇਸ਼ੱਕ ਤੁਸੀਂ ਸਿੱਖ ਹੋ, ਹਿੰਦੂ ਹੋ, ਮੁਸਲਮਾਨ ਹੋ, ਸੋ ਖੁਸ਼ੀ ਦੇ ਨਾਲ ਤਿਉਹਾਰ ਮਨਾਉਣੇ ਆ, ਅਨੇਕਤਾ ਦੇ ਵਿੱਚ ਏਕਤਾ ਦੇਖਣੀ ਆ। ਸੋ ਮੈਨੂੰ ਦਿਓ ਇਜਾਜ਼ਤ, ਮਿਲਦੇ ਹਾਂ ਅਗਲੇ ਹਫ਼ਤੇ ਵੀਰਵਾਰ ਦਿਨ ਵੀਰਵਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਆਦਿਤਿਆਸ ਫਿਲਮਸ ਪ੍ਰੈਜ਼ੈਂਟਸ ਤੇਰੀ ਮੇਰੀ ਜੋਤ।
ਚੰਗਾ ਹੋਇਆ ਜੇ ਤੇਰਾ ਰਿਸ਼ਤਾ ਟੁੱਟੇ, ਇਹ ਜੇ ਮੁੰਡੇ ਨੂੰ ਕੁੜੀ ਦਊਗਾ ਵੀ ਕੌਣ?
ਕਿਉਂ ਮੈਂ ਟੁੰਡਾ ਵਾਂ ਤੇ ਮੈਂ ਲੰਗ ਮਾਰ ਕੇ ਤੁਰਦਾ?
ਅੱਜ ਵੀ ਜਾ ਕੇ ਦੇਖ ਲਓ,
ਕੱਲੀ ਕੱਲੀ ਕੁੜੀ ਮਜਨੂੰ ਦੇ ਪਿੱਛੇ ਪਈ ਆ।
ਦਾਸਤਾਨ ਅਨਮੁੱਲੇ ਰਿਸ਼ਤਿਆਂ ਦੀ, ਪਿਆਰ ਦੀ, ਤਕਰਾਰ ਦੀ, ਸਟਾਰਿੰਗ ਸੈਮੀ ਗਿਲ, ਕਿੰਗ ਬੀ ਚੌਹਾਨ ਐਂਡ ਸਿੱਧੂ ਮੂਸੇਵਾਲਾ। ਤੇਰੀ ਮੇਰੀ ਜੋੜੀ 13 ਸਤੰਬਰ ਤੋਂ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਚ।
ਉਦਾਸ ਨੀ, ਕਨਫਿਊਜ਼ਡ ਆ, ਕੋਈ ਕੋਰਸ ਜੁਆਇਨ ਕਰਨਾ ਹੈ ਪਰ ਕਿਹੜਾ ਤੇ ਕਿੱਥੇ ਪਤਾ ਨਹੀਂ, ਜਿਹੜਾ ਮੇਰੇ ਕਰੀਅਰ ਨੂੰ ਦਵੇ ਉਡਾਨ ਔਰ ਮੈਨੂੰ ਬਣਾਵੇ ਸਕਿਲਡ।
ਓਏ ਹੋਏ, ਬਸ ਇੰਨੀ ਛੋਟੀ ਜਿਹੀ ਗੱਲ, ਤੂੰ ਅੱਜ ਹੀ ਜੁਆਇਨ ਕਰ ਆਸਟ੍ਰੇਲੀਆ ਦਾ ਬੈਸਟ ਤੇ ਨੰਬਰ 1 ਸਕਿਲ ਸੈਂਟਰ ਜੋ ਹੈ ਸਿਡਨੀ ਚ ਆਸਟ੍ਰੇਲੀਅਨ ਮੈਨੇਜਮੈਂਟ ਇੰਸਟੀਟਿਊਟ AHMI, ਜਿਹਦੇ ਚ ਜੋਬ ਰੈਡੀ ਪ੍ਰੋਗਰਾਮਸ ਨੇ, ਉਹਦੇ ਵਿੱਚੋਂ ਗ੍ਰੇਡ ਕੋਰਸਿਸ, ਆਟੋਮੋਟਿਵ ਕਾਰਪੈਂਟਰੀ, ਪੇਂਟਿੰਗ, ਬਿਲਡਿੰਗ ਐਂਡ ਕੰਸਟਰਕਸ਼ਨ, ਹੈਲਥ, ਬਿਜ਼ਨਸ ਐਂਡ ਮੈਨੇਜਮੈਂਟ ਕੋਰਸਿਸ ਵੀ ਨੇ। ਇਹ ਇੰਟਰਨੈਸ਼ਨਲ ਕੋਰਸਿਸ ਜਿਨ੍ਹਾਂ ਦੇ ਨਾਲ ਆਸਾਨੀ ਦੇ ਨਾਲ PR ਮਿਲ ਸਕਦੀ। ਸਕਦੀ ਹੈ। ਇਨ੍ਹਾਂ ਦੇ ਹੋਰ ਵੀ ਐਕਸਾਈਟਿੰਗ ਕੋਰਸਿਸ ਸ਼ੁਰੂ ਹੋ ਰਹੇ ਨੇ, IT ਸਰਟੀਫਿਕੇਟ 3, ਡਿਪਲੋਮਾ ਇਨ ਚਿਲਡਰਨ ਸਰਵਿਸਿਸ। ਇਹ ਸਾਰੇ ਕੋਰਸਿਸ ਤੁਹਾਨੂੰ ਹੈਲਪ ਕਰਨਗੇ ਆਸਟ੍ਰੇਲੀਆ ਦੇ ਵਿੱਚ PR ਲੈਣ ਲਈ।
ਅਰੇ ਵਾਹ, ਇਹ ਤਾਂ ਸੱਚੀ ਨੰਬਰ 1 ਇੰਸਟੀਟਿਊਟ ਹੈ।
ਵਧੇਰੇ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ www.ahmi.edu.au ਤੇ ਵਿਜ਼ਿਟ ਕਰੋ ਜਾਂ ਕਾਲ ਕਰੋ 612-968-7323-028-859-0377 ਤੇ।
10 to 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਟਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chadder Road, Reservoir, Victoria.
Aaj adab dilon pyariyan, thodi pange baaz, bahuti karariyan, nahi chaldiyan, pyar ch gaddariyan. Adab mutiyara.
Main na nikki hundi aidi utri hunni ha na, mainu shaktiman vendeya nu kehne keh dena na cha banaun nu. Main na cha ch thuk sit ke laun.
Starring Sonam Bajwa, Ninja, Mehreen P. Zada and Introducing Ajay Sarkaria. Khara Dubar Tum, Tuhadde Nazdiki Cinema Karam Vich.
Harman Radio, ek waar phir leke aa reha hai program Migration Matters. With Visa Aid, Immigration and Education Services, jis vich migration sambandhi kise vi tarah de sawal da jawab tusi lai sakoge. So sunna na bhulna har mangalwar Amardeep Kaur naal sham 7 baje ton 8 baje tak program Migration Matters.
Roti hajam nahi hundi, varto golden grain flour mills da Garewal chakki aata, taaza ghat chemical di varton wali kanak jehdi ki siddhi khetan chon mill ch lai jandi. Australia da baneya shuddh aata, taaza khao te tandurust raho. आटे तो इलावा ताजा बेसन, लड्डूआं लई स्पेशल बेसन, मल्टीग्रेन आटा, काबली छोले, मसरां दी दाल, चना दाल, सोयाबीन ते बादाम भी साडे अपने प्रोडक्शन हन। वधेरे जानकारी लई विजिट करो गरेवाल goldengrain.com.au या फोन करो 0428-895-564।
तुसी सुन रहे हो अपना हरमन रेडियो 24 घंटे 7 दिन आस्ट्रेलिया दा पहला पंजाबी रेडियो हरमन रेडियो 24
ਜਵਾਨੀ ਮੇਰੀ ਰੰਗਲੀ ਚੋਂ ਉੱਡੀ ਜਾਵੇ ਨੂਰ ਵੇ ਚੰਨਾ ਤੇਰੇ ਪਿਆਰ ਮੈਨੂੰ ਕੀਤਾ ਮਜਬੂਰ ਵੇ ਜਵਾਨੀ ਮੇਰੀ ਰੰਗਲੀ ਜਵਾਨੀ ਮੇਰੀ ਰੰਗਲੀ ਚੋਂ ਉੱਡੀ ਜਾਵੇ ਨੂਰ ਵੇ ਚੰਨਾ ਤੇਰੇ ਪਿਆਰ ਮੈਨੂੰ ਕੀਤਾ ਮਜਬੂਰ ਵੇ ਜਵਾਨੀ ਮੇਰੀ ਰੰਗਲੀ ਕੋਲ ਵਾਂਗੂ ਫੁੱਕਾਂ ਅੱਖਾਂ ਆ ਜਾ ਮੇਰੇ ਜਾਣ ਨਾ ਸਹਾਰੇ ਪਾ ਕੇ ਪ੍ਰੀਤਾਂ ਗਈਆਂ ਛੱਡ ਮੁਟਿਆਰੇ ਨੀ ਪਾ ਕੇ ਪ੍ਰੀਤਾਂ ਗਈਆਂ ਛੱਡ ਮੁਟਿਆਰੇ ਘੜੀ ਮੁੜੀ ਉੱਡਦੇ ਨੇ ਗਮਾਂ ਦੇ ਗੁਬਾਰੇ
ਘੜੀ ਮੂੜੀ ਉੱਡਦੇ ਨੇ ਗਮਾਂ ਦੇ ਗੁਬਾਰੇ ਪਾ ਕੇ ਪਰੀਤਾ ਗਈਆਂ ਸ਼ਾਦ ਮੁਟਿਆਰੇ ਮੁਕੀਆਂ ਦੇ ਦੁੱਖ ਮੈਥੋਂ ਜਾਣ ਨਾ ਸਹਾਰੇ ਨੀ ਪਾ ਕੇ ਪਰੀਤਾ ਗਈਆਂ ਸ਼ਾਦ ਮੁਟਿਆਰੇ ਠੰਡੀ ਠੰਡੀ ਵਾ ਚੰਨਾ ਪੈਂਦੀਆਂ ਫਹਾਰਾਂ ਵੇ ਆ ਜਾ ਮੇਰੇ ਚੰਨਾ ਜਿੰਦ ਤੇਰੇ ਤੋਂ ਦੀਵਾਰਾਂ ਵੇ ਠੰਡੀ ਠੰਡੀ ਵਾ ਇੱਕ ਇੱਕ ਕਣੀ ਚੰਗਿਆੜੇ ਵਾਂਗੂ ਲੱਗਦੀ ਅੱਗ ਵੇ ਜਦਾਈ ਤੇਰੀ ਦੂਣੀ ਸਗੋਂ ਮੱਗਦੀ ਡੋਲੇ ਮਨ ਜੱਟਾ ਦੇ ਦੇ ਥੰਮੀਆਂ ਖਲਾਰਾਂ ਵੇ ਆ ਜਾ ਮੇਰੇ ਚੰਨਾ ਜਿੰਦ ਤੇਰੇ ਤੋਂ ਦੀਵਾਰਾਂ ਵੇ ਠੰਡੀ ਠੰਡੀ ਵਾ ਚੰਨਾ ਪੈਂਦੀਆਂ ਫੁਹਾਰਾਂ ਵੇ ਆ ਜਾ ਮੇਰੇ ਚੰਨਾ ਜਿੰਦ ਤੇਰੇ ਤੋਂ ਦੀਵਾਰਾਂ ਵੇ ਠੰਡੀ ਠੰਡੀ ਵਾ ਠੰਡੀ ਠੰਡੀ ਵਾ ਮੈਂ ਤੇਰੀ ਤੂੰ ਛੱਡ ਨਾ ਜਾਵੀ ਵੇ ਜੋ ਅੱਲੜ ਪੁਣੇ ਵਿੱਚ ਲਾਈਆਂ ਤੋੜ ਨਿਭਾਵੀ ਵੇ ਮੈਂ ਤੇਰੀ ਤੂੰ ਮੇਰਾ ਛੱਡ ਨਾ ਜਾਵੀ ਵੇ ਜੋ ਅੱਲੜ ਪੁਣੇ ਵਿੱਚ ਲਾਈਆਂ ਤੋੜ ਨਿਭਾਵੀ ਵੇ ਮੈਂ ਤੇਰੀ ਤੂੰ ਮੇਰਾ ਪਿਆਰ ਤੇਰੇ ਵਿੱਚ ਸੁਣ ਵੇ ਚਿੱਟਾ ਮੈਂ ਹੋ ਗਈ ਦੀਵਾਨੀ ਛੋੜਾ ਤੇਰਾ ਮਰਮਾ ਲਾਵੀ ਵੇ ਜੋ ਅੱਲੜ ਪੁਣੇ ਵਿੱਚ ਲਾਈਆਂ ਤੋੜ ਨਿਭਾਵੀ ਵੇ ਮੈਂ ਤੇਰੀ ਤੂੰ ਮੇਰਾ ਛੱਡ ਨਾ ਜਾਵੀ ਵੇ ਜੋ ਅੱਲੜ ਪੁਣੇ ਵਿੱਚ ਲਾਈਆਂ ਤੋੜ ਨਿਭਾਵੀ ਵੇ ਮੈਂ ਤੇਰੀ ਤੂੰ ਮੇਰਾ ਛੱਡ ਨਾ ਜਾਵੀ ਵੇ ਜੋ ਅੱਲੜ ਪੁਣੇ ਵਿੱਚ ਲਾਈਆਂ ਤੋੜ
ਲਓ ਵੀ ਮਿੱਤਰੋ ਇੱਕ ਨਵਾਂ ਵਿਆਹ ਹੈ ਗੱਭਰੂ ਰਾਤ ਨੂੰ ਮੋਟਰ ਤੇ ਮਿੱਤਰਾਂ ਨਾਲ ਜਸ਼ਨ ਮਨਾਉਣ ਤੋਂ ਬਾਅਦ ਜੋ ਸਵੇਰੇ ਘਰਾਂ ਨੂੰ ਜਾਂਦਾ ਹੈ ਘਰ ਵਾਲੀ ਨੂੰ ਦੇਖ ਕੇ ਘਰੇ ਨਾ ਆਉਣ ਦੇ ਬਹਾਨੇ ਇਉਂ ਬਣਾਉਂਦਾ ਆ ਜਾ ਵੀ ਕੇ ਵੀ ਸਿੰਘ ਚੱਕੀ ਫਿਰਦੇ ਬਹਿ ਗਏ ਮੈਨੂੰ ਕੁੰਡਲੀ ਮਾਰਦੀ ਗੱਲ ਹੋਈ ਬਸ ਤੋਂ ਮਾਰਨੀ ਮਿਲ ਗਏ ਸੀ ਜਿਗਰੀ ਯਾਰਨੀ ਬੇਟੀ ਸੀ ਚੱਕੀ ਫਿਰਦੇ ਬਹਿ ਗਏ ਮੈਨੂੰ ਕੁੰਡਲੀ ਮਾਰਨੀ ਪਊਆ ਤਾਂ ਚੱਲ ਲੈਂਦਾ ਸੀ ਪਊਆ ਤਾਂ ਚੱਲ ਲੈਂਦਾ ਸੀ ਪਊਆ ਤਾਂ ਚੱਲ ਲੈਂਦਾ ਸੀ ਅਗਿਆ ਗੱਲ ਲਾ ਲਿਆ ਨੀ ਕਹਿੰਦੇ ਤੂੰ ਪੀ ਲੈ ਅਧੀਆ ਅਧੀਆ ਤਾਂ ਸਭ ਤੋਂ ਵਧੀਆ ਪਰ ਮੈਂ ਕਦੇ ਸੋਚਿਆ ਨੀ ਸੀ ਅਧੀਆ ਵੀ ਪੈ ਜੂ ਕਜੀਆ ਉਖੜ ਗਏ ਪੈਰ ਜ਼ਮੀਨੋਂ ਚੱਕੇ ਗਏ ਪੈਰ ਜ਼ਮੀਨੋਂ ਹੋਸ਼ ਗਵਾ ਲਿਆ ਨੀ ਯਾਰਾਂ ਦੇ ਯਾਰਾਂ ਦੇ ਯਾਰਾਂ ਦੇ ਪਿੱਛੇ ਲੱਗ ਕੇ ਧੋਖਾ ਕਰਵਾ ਲਿਆ ਨੀ ਯਾਰਾਂ ਦੇ ਪਿੱਛੇ ਲੱਗ ਕੇ ਕੂਟਾ ਕਰਵਾ ਲਿਆ ਨੀ ਯਾਰਾਂ ਦੇ ਪਿੱਛੇ ਲੱਗ ਕੇ ਜੱਗ ਪਰਵਾਨੇ ਭੋਰਤਾ ਖੱਟਦੇ ਜਿੰਦੇ ਰਿਸਕ ਦੇ ਵੱਲ ਨੂੰ ਠੇਕਿਓਂ ਪਰ ਜਿਸਕ ਦੇ ਵੱਲ ਨੂੰ ਅਲੜਾਂ ਦੇ ਇਸ਼ਕ ਦੇ ਵੱਲ ਨੂੰ ਆਸ਼ਕ ਪਰਵਾਨੇ ਭੋਰਤਾ ਖੱਟਦੇ ਜਿੰਦੇ ਰਿਸਕ ਦੇ ਵੱਲ ਨੂੰ ਉੱਥੇ ਇੱਕ ਲਾਦ ਜਹੀ ਲਈ ਉੱਥੇ ਇੱਕ ਲਾਦ ਜਹੀ ਲਈ ਸੋਟਾ ਖੜਕਾ ਲਿਆ ਨੀ ਯਾਰਾਂ ਦੇ ਯਾਰਾਂ ਦੇ ਯਾਰਾਂ ਦੇ ਪਿੱਛੇ ਲੱਗ ਕੇ ਇੰਜਣ ਕਰਵਾ ਲਿਆ ਨੀ ਯਾਰਾਂ ਦੇ ਪਿੱਛੇ ਲੱਗ ਕੇ
प्रोग्राम दी जानकारी रेडियो दी हर गतिविधि ते नजर ज्वाइन करो साडा फेसबुक पेज facebook.com/harmanradioaustralia जां जुड़ो टेलीग्राम ते telegram.me/harmaninfo वधेरे जानकारी लई विजिट करो साडी वेबसाइट harmanradio.com
इस धरती उपर असी इंज जी रहे हां जिवे साडे कोल एक होर ग्रह भी है जिथे असी जाके बस जावांगे विचार टेरी स्वैगरिन सोने विचारां ले जुड़े रहो हार्मन रेडियो दे नाल
बल्ले ओए शेर जवाना तेरे तो सदके जाना तेरे तो सदके जाना बल्ले ओए शेर जवाना तेरे तो सदके जाना ਕਿਰਸਾਨਾ ਤੂੰ ਸ਼ਿਫਟਾਂ ਨਾਲ ਮੱਥਾ ਲਾ ਲਿਆ ਰੱਬ ਮੇਰ ਤੇਰੇ ਤੇ ਰੱਖੇ ਰੱਬ ਮੇਰ ਤੇਰੇ ਤੇ ਰੱਖੇ ਜੇ ਬੰਦਾ ਨੀ ਤੋਂ ਕਰਮ ਕਰੇ ਕੁਝ ਮਾਲਕ ਨੇ ਵੀ ਟੱਕਿਆ ਨਹੀਂ